And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ। ਛੋਟੇ ਹੁੰਦੇ ਸੀ ਟੀਵੀ ਕਿਹੜਾ ਹੁੰਦਾ ਸੀ ਇੰਡੀਆ ਤੁਹਾਡੇ ਕੋਲ?
ਟੀਵੀ ਹੁੰਦਾ ਸੀ ਬਿਨਾਂ ਟੋਨ ਦਾ।
ਬਿਨਾਂ ਟੋਨ ਵਾਲਾ?
ਯਾ। ਇੱਕ ਹੁੰਦਾ ਸੀ ਟੈਕਸਲਾ ਦਾ।
ਟੈਕਸਲਾ ਟੀਵੀ ਲੁਧਿਆਣੇ ਬਣਦੇ ਸੀ ਉਹ।
ਯਾ, ਟੈਕਸਲਾ ਵਾਲਾ ਹੁੰਦਾ ਸੀ 21 ਇੰਚ।
ਅੱਛਾ।
ਬਿਨਾਂ ਟੋਨ ਹੁੰਦਾ ਸੀ 20 ਇੰਚ।
ਹੁਣ ਜਿਹੜਾ ਤੁਹਾਡੇ ਕੋਲ ਘਰੇ ਡੈਸਕਟਾਪ ਆ, ਉਹਦੀ ਸਕਰੀਨ ਕਿੰਨੀ ਆ?
ਉਹਦਾ ਮੇਰੇ ਖਿਆਲ 27 ਇੰਚ ਆ ਯਾਰ। ਯਾ,
ਹੈ ਨਾ, ਕਮਾਲ ਹੈ ਯਾਰ, ਦਾ ਕਾਇੰਡ ਆਫ ਪ੍ਰੋਗਰੈਸ, ਜਿੰਨੀ ਤੇਜ਼ੀ ਦੇ ਨਾਲ ਕਿੰਨਾ ਕੁਝ ਬਦਲ ਗਿਆ।
ਬਿਨਾਂ ਟੋਨ ਵਾਲੇ ਦੇ ਵਿੱਚ 10 ਹੀ ਚੈਨਲ ਹੁੰਦੇ ਸੀ, ਟੈਕਸ ਵਾਲੇ ਦੇ ਵਿੱਚ 20 ਹੁੰਦੇ ਸੀ, ਤੇ 20 ਚੈਨਲ ਇਦਾਂ ਲੱਗਦਾ ਸੀ ਕਿੰਨੀ ਲਗਜ਼ਰੀ ਹੈ।
ਲਗਜ਼ਰੀ ਹੈ।
ਅੱਛਾ, ਕਿ ਬਿਨਾਂ ਟੋਨ ਚ ਕੀ ਹੁੰਦਾ ਸੀ, ਕੇਬਲ ਆ ਗਿਆ ਤੇ ਉਸ ਤੋਂ ਬਾਅਦ ਵੀ ਸਾਡੇ ਕੋਲ ਉਹੀ 10 ਚੈਨਲ ਵਾਲਾ ਬਿਨਾਂ ਟੋਨ ਦਾ ਟੀਵੀ ਸੀ 20 ਇੰਚੀ। ਤੇ ਜਦੋਂ ਕੋਈ ਚੈਨਲ, ਕੋਈ ਨਵਾਂ ਕੋਈ ਆ ਗਿਆ ਜੀ, ਹੁਣ ਸਟਾਰ ਸਪੋਰਟਸ ਚੈਨਲ ਲੱਗ ਗਿਆ ਜੀ, ESPN ਜਾਂ ਇਦਾਂ ਦਾ ਕੋਈ ਆ ਗਿਆ, ਨਵਾਂ ਚੈਨਲ ਟਿਊਨ ਕਰਨਾ, ਹੁਣ 10 ਚੈਨਲ ਜਿਹੜੇ ਤੁਹਾਡੇ ਫੇਵਰਿਟ ਤੁਸੀਂ ਆਲਰੇਡੀ ਟਿਊਨ ਕੀਤੇ ਹੋਏ ਨੇ,
ਉੱਥੋਂ ਤੁਸੀਂ
ਫਿਰ ਸੈਟਿੰਗ 'ਚ ਜਾ ਕੇ ਨਵਾਂ ਚੈਨਲ ਟਿਊਨ ਕਰਨਾ, ਉਸ ਜਾ ਕੇ
ਉਹਨੂੰ ਉੱਥੇ ਕਨਫਿਗਰ ਕਰਨਾ,
ਕਨਫਿਗਰ ਕਰਨਾ ਜਾ ਕੇ ਟੈਂਪਰਰੀਲੀ ਉਹਨੂੰ ਕਰਨਾ ਵੀ ਮੁੜ ਕੇ ਆਹ ਪ੍ਰੋਗਰਾਮ ਦੇਖ ਕੇ ਜਿਹੜੇ ਉਹ 10 ਹੈਗੇ ਉਹ ਤਾਂ ਸਾਡੇ ਸੈਕਰੋਸੈਂਕ ਵੀ, ਉਹ ਤਾਂ ਚੇਂਜ ਨਹੀਂ ਕਰਨੇ, ਉਹ ਨਹੀਂ ਹਟਾਉਣੇ ਵੀ ਆਹ ਟੈਂਪਰਰੀ, ਵੀ ਆਹ ਪ੍ਰੋਗਰਾਮ ਦੇਖਣ ਵਾਸਤੇ ਆ 11ਵਾਂ ਚੈਨਲ ਆਪਾਂ ਟਿਊਨ ਕਰ ਲੈਂਦੇ ਹਾਂ ਤੇ ਮੁੜ ਕੇ ਇਹਨੂੰ ਵਾਪਸ ਜਿਹੜੇ 10 ਨੇ ਉੱਥੇ।
ਫਿਰ ਤੁਸੀਂ ਇਹ ਵੀ ਦੇਖੋ ਜਿਹੜੇ ਟੀਵੀ ਦੇ ਵਿੱਚ ਨਾ ਜਿਹੜੀ ਉਹ ਕੰਟਰਾਸਟ ਵਾਲੇ ਜਿਹੜੇ ਕੋਈ ਸੈਟਿੰਗਸ ਵਗੈਰਾ ਹੁੰਦੀਆਂ ਸੀ, ਉਹਦੇ ਰੰਗਾਂ ਰੁੰਗਾਂ ਨਾਲ ਵੀ ਬਥੇਰਿਆਂ ਨੇ ਛੇੜਛਾੜ ਕੀਤੀ, ਉਹ ਹੋਰ ਹੀ ਤਰ੍ਹਾਂ ਦੀ ਤਸਵੀਰ ਉਹਦੇ ਵਿੱਚ ਬਣ ਜਾਇਆ ਕਰਦੀ ਸੀ। ਫਿਰ ਜਿਹੜੇ ਟੀਵੀ ਦੇ ਵਿੱਚ ਰਿਮੋਟ ਨਹੀਂ ਸੀ ਹੁੰਦਾ, ਜੇ ਕਿਤੇ ਉਹ ਚੈਨਲ ਬਦਲਣਾ ਪੈ ਜਾਵੇ ਫਿਰ ਉਹ ਵਾਰ ਵਾਰ ਉੱਠ ਕੇ, ਪੇਸ਼ੈਂਸ ਬਹੁਤ ਸਿਖਾ ਦਿੰਦਾ ਸੀ ਜਿਹੜਾ ਉਦੋਂ ਦੀ ਟੈਕਨੋਲੋਜੀ ਜਿਸ ਲੈਵਲ ਤੱਕ ਸੀ, ਉਹ ਤਾਂ ਬੰਦੇ ਨੂੰ ਸੰਜਮ ਜ਼ਰੂਰ ਸਿਖਾਉਂਦੀ ਸੀ।
ਐਂਟੀਨਾ, ਪਹਿਲਾਂ ਜਦੋਂ ਦੂਰਦਰਸ਼ਨ ਦਾ ਟਾਈਮ ਸੀ, ਐਂਟੀਨਾ ਹਿਲਾਈ ਜਾਣਾ ਜਾ ਕੇ, ਡੀਡੀ ਮੈਟਰੋ ਜਿਹਨਾਂ ਦੇ ਘਰ ਐਂਟੀਨਾ ਸਪੈਸ਼ਲ ਲੱਗਿਆ ਹੁੰਦਾ ਸੀ, ਤੇ ਉਹ ਵੀ ਕਦੇ ਕਦੇ ਚੱਲਣਾ ਕਦੇ ਨਹੀਂ ਚੱਲਣਾ
ਜੀ।
ਤੇ ਉਸ ਤੋਂ ਬਾਅਦ ਫਿਰ ਜਦੋਂ ਕੇਬਲ ਆ ਗਿਆ, ਫਿਰ ਕੇਬਲ ਦੀ ਤਾਰ ਹੀ ਛਿੱਲੀ ਜਾਣੀ, ਯਾਰ ਉਹ ਕਲੀਅਰ ਨਹੀਂ ਆ ਰਿਹਾ, ਕਲੀਅਰ ਨਹੀਂ ਆ ਰਿਹਾ।
ਤੇ ਕਈ ਵਾਰੀ ਮੁਹੱਲੇ ਦੇ ਵਿੱਚੋਂ ਕੋਈ ਕਿਸੇ ਨੇ ਨਾ ਕੋਈ ਨਵੇਂ ਗੁਆਂਢੀ ਮੂਵ ਹੋਣੇ, ਹੁਣ ਦੇਖੋ ਜਦੋਂ ਵੀ ਕੋਈ ਨਵਾਂ ਬੰਦਾ ਮੁਹੱਲੇ 'ਚ ਮੂਵ ਹੋ ਰਿਹਾ, ਹਰ ਕਿਸੇ ਨੂੰ ਇਹ ਹੁੰਦਾ ਯਾਰ ਵੀ ਜਿਹੜੇ ਆਲੇ ਦੁਆਲੇ ਦੇ ਹੋਰ ਨੇਬਰਸ ਨੇ ਉਹਨਾਂ ਚੰਗੀ ਤੁਹਾਡੀ ਬਣਦੀ ਹੋਵੇ, ਉਹਨਾਂ ਦੇ ਟਰੱਕ ਦੇ ਵਿੱਚ ਲੱਦੇ ਸਮਾਨ ਨਾਲ ਕਈ ਵਾਰੀ ਜਿਹੜੀ ਖੰਭਿਆਂ ਤੋਂ ਜਾਂਦੀ ਕੇਬਲ ਵਾਲੀ ਤਾਰ ਹੁੰਦੀ ਸੀ ਉਹ ਟੁੱਟ ਜਾਂਦੀ ਸੀ। ਉਹ ਨਵਾਂ ਗੁਆਂਢੀ ਆਉਂਦੇ ਸਾਰੇ ਸਾਰਿਆਂ ਨੂੰ ਇਹ ਵਕਤ ਪਾ ਜਾਂਦਾ ਸੀ ਵੀ ਲੈ ਯਾਰ ਟੀਵੀ ਨਹੀਂ ਚੱਲਦਾ, ਕੇਬਲ ਦੀ ਤਾਰ ਟੁੱਟ ਗਈ। ਫਿਰ ਕੇਬਲ ਵਾਲਾ ਬੰਦਾ ਸੱਦਣਾ, ਕੇਬਲ ਵਾਲਾ ਬੰਦਾ ਕਈ ਵਾਰੀ ਆਉਂਦੇ ਆਉਂਦੇ ਰਿਪੇਅਰ ਹੁੰਦੇ ਆ, ਇੱਕ ਅੱਧਾ ਦਿਨ ਉਹਨੂੰ ਲੱਗ ਜਾਣਾ। ਸੋ ਕਈ ਵਾਰੀ ਇਹੋ ਜਿਹਾ ਸਵਾਗਤ ਜਾਂ ਇਹੋ ਜਿਹਾ ਸੰਕਟ ਆਉਂਦਾ ਸਾਰ ਨਵਾਂ ਗੁਆਂਢੀ ਸਾਰੇ ਮੁਹੱਲੇ ਲਈ ਪਾ ਦਿੰਦਾ ਸੀ।
ਹਾਂ, ਕੇਬਲ ਵਾਲੇ ਨੂੰ ਫੋਨ ਕਰਨਾ, ਕੇਬਲ ਨਹੀਂ ਚੱਲਦਾ ਬਈ, ਤੇ ਉਹ ਫਿਰ ਜੇ ਫੋਨ ਨਹੀਂ ਚੱਕਣਾ ਫਿਰ ਉਹ ਦਫ਼ਤਰ ਚਲੀ ਜਾਣਾ ਪੈਂਦਾ, ਉਹਨੂੰ ਨਾਲ ਫੜ ਕੇ ਲੈ ਕੇ ਆਉਣਾ ਕੇਬਲ ਸੈੱਟ,
ਕੇਬਲ ਸੈੱਟ ਕਰਕੇ ਜਾ। ਆ ਵਧੀਆ ਟਾਈਮ ਸੀ ਯਾਰ। ਵਟਸਐਪ 'ਤੇ ਨਾ ਬਹੁਤ ਸਾਰੇ ਸਾਡੇ ਸੁਣਨ ਵਾਲੇ
ਨੋਸਟੈਲਜੀਆ
ਟੀਵੀ ਸੰਬੰਧੀ ਆਪਣੀਆਂ ਜਿਹੜੇ ਐਕਸਪੀਰੀਅੰਸਿਸ ਨੇ ਉਹ ਸਾਂਝੇ ਕਰ ਰਹੇ ਨੇ। ਹਾਂ, ਕਲਰ ਟੀਵੀ ਨਾਲੇ ਦੁਬਈ ਤੋਂ ਲੈ ਕੇ ਆਉਂਦੇ ਸੀ, ਉਹਨੂੰ ਸਿੰਗਾਪੁਰ ਤੋਂ ਵੀ ਆਇਆ ਕਰਦੇ ਸੀ ਜਿਹੜਾ ਇਸ ਤਰ੍ਹਾਂ VCRs ਟੈਲੀਵਿਜ਼ਨ ਵਗੈਰਾ। ਅਤੇ ਫਿਰ ਇੱਕ ਉਹ ਤਾਂ ਆਪਣੇ ਆਪ ਦੇ ਵਿੱਚ ਲੈ ਦੀ ਕਹਾਣੀ ਆ, ਜਿਹੜਾ ਕਿਰਾਏ 'ਤੇ VCR 'ਤੇ ਟੀਵੀ ਲੈ ਕੇ ਆਉਣਾ ਐਂਡ ਸਾਰੀ ਰਾਤ ਵੱਖੋ ਵੱਖਰੀਆਂ ਮੂਵੀਜ਼ ਵਗੈਰਾ ਦੇਖਣੀਆਂ, ਐਂਡ ਜਿੱਥੇ ਮੁਹੱਲਿਆਂ ਦੇ ਵੀ ਟੀਵੀ ਇੱਕੋ ਹੋਣਾ, ਟੀਵੀ ਯੂਸ ਟੂ ਬਿਕਮ ਇੱਕ ਸੋਸ਼ਲ ਮੈਗਨੇਟ ਵੀ ਸੀ, ਸਾਰੇ ਜਾਣੇ ਇਕੱਠੇ ਹੋ ਗਏ ਉੱਥੇ ਬਹਿ ਜਾਣੇ,
ਉਸ ਵੇਲੇ ਦਾ ਬਾਰਬੀਕਿਊ ਸੀ
ਉਸ ਵੇਲੇ ਦਾ। ਸਹੀ ਗੱਲ ਆ, ਸਹੀ ਗੱਲ ਆ। ਸੋ ਆਪਣੇ ਜਿਹੜੇ ਆਹ ਸੁਨੇਹੇ ਨੇ ਇਹ ਪਲੀਜ਼ ਭੇਜਦੇ ਰਹੋ, ਸੋ ਦਾ ਜਿਹੜੀਆਂ ਤੁਹਾਡੀਆਂ ਯਾਦਾਂ ਨੇ ਉਹਦੇ ਨਾਲ ਸਾਡੀਆਂ ਵੀ ਯਾਦਾਂ ਤਾਜ਼ੀਆਂ ਹੁੰਦੀਆਂ ਰਹਿਣਗੀਆਂ। ਬਸ ਜੀ, ਹੁਣ ਗੱਲ ਕਰੀਏ ਕਿ ਜਿਹੜਾ ਨੈਦਰਲੈਂਡਸ ਦੇ ਵਿੱਚ ਨੇਟੋ ਸਮਿਟ ਚੱਲਦਾ ਪਿਆ, ਨੇਟੋ ਸਮਿਟ ਦੇ ਵਿੱਚ ਆਫਕੋਰਸ ਸਾਨੂੰ ਪਹਿਲਾਂ ਤੋਂ ਹੀ ਪਤਾ ਕਿ ਮੇਨ ਗੱਲਬਾਤ ਇੱਕ ਤਾਂ ਇਹ ਹੋਣੀ ਸੀ ਕਿ ਜਿਹੜੇ ਸਾਰੇ ਮੁਲਕ ਨੇ ਆਪੋ ਆਪਣੀ ਡਿਫੈਂਸ ਸਪੈਂਡਿੰਗ ਦੇ ਵਿੱਚ ਵਾਧਾ ਕਰਨ। ਜਦੋਂ ਬਸ ਜੀ ਸ਼ੁਰੂਆਤ ਹੋਈ, ਜਿਹੜੇ ਨੇਟੋ ਦੇ ਸੈਕਟਰੀ ਜਨਰਲ ਨੇ ਮਾਈਕ ਰੱਟ, ਉਹਨਾਂ ਨੇ ਮਾਰਕ ਰੱਟ ਨੇ ਡੋਨਲਡ ਟਰੰਪ ਦੀਆਂ ਬੜੀਆਂ ਸਿਫਤਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਦੇਖੋ, ਆਹ 5% ਵਾਲਾ ਟਾਰਗੇਟ ਜੇ ਅਸੀਂ ਮਖਸੂਸ ਕਰਕੇ ਦੂਜਿਆਂ ਨੂੰ ਮਨਾਉਣ ਜੋਗੇ ਹੋਏ ਹਾਂ, ਇਹ ਤੁਹਾਡੇ ਕਰਕੇ ਹੀ ਹੋਇਆ ਸਭ ਕੁਛ। ਤੁਸੀਂ 2016 ਦੇ ਵਿੱਚ ਜਿੱਤ ਕੇ ਆਏ, ਫਿਰ ਹੁਣ ਤੁਹਾਡਾ ਰੀ ਇਲੈਕਸ਼ਨ ਹੋ ਗਿਆ, ਵੀ ਅਗਰ ਪ੍ਰਭੂ ਆਪ ਨਾ ਹੋਤੇ ਤੋ ਇਹ ਨਾ ਹੋਤਾ।
ਅਸੀਂ ਕੱਲ੍ਹ ਗੱਲ ਕਰ ਹੀ ਰਹੇ ਸੀ ਕਿ ਮਾਰਕ ਰੱਟ ਨੇ ਕੁਝ ਟੈਕਸਟ ਮੈਸੇਜਸ ਕੀਤੇ ਸੀ ਡੋਨਲਡ ਟਰੰਪ ਨੂੰ, ਤੇ ਡੋਨਲਡ ਟਰੰਪ ਨੇ ਉਹਨਾਂ ਦੇ ਸਕਰੀਨਸ਼ਾਟ ਖਿੱਚ ਕੇ ਟਰੂ ਸੋਸ਼ਲ ਤੇ ਪਾਤੇ ਕਿ ਆ ਦੇਖੋ ਵੀ ਨੇਟੋ ਦਾ ਸੈਕਟਰੀ ਜਨਰਲ ਮੇਰੀਆਂ ਕਿੰਨੀਆਂ ਤਾਰੀਫਾਂ ਕਰਦਾ,
ਮੈਂ ਕਿੰਨਾ ਵਧੀਆ ਬਣਾ,
ਕਿੰਨਾ ਅੱਛਾ ਹਾਂ ਮੈਂ।
ਸੋ ਅੱਜ ਵਾਸੂ ਜੀ, ਕੈਨੇਡਾ ਨੇ ਵੀ ਐਜ਼ ਇਟ ਵਾਜ਼ ਐਕਸਪੈਕਟਿਡ ਇਸ ਗੱਲ ਦਾ ਪ੍ਰੋਮਿਸ ਕਰ ਲਿਆ ਹੋਇਆ ਕਿ ਨੇਟੋ ਦੇ ਵਾਸਤੇ ਜਾਂ ਡਿਫੈਂਸ ਦੇ ਉੱਪਰ ਕੈਨੇਡਾ ਵੱਲੋਂ ਆਪਣੀ GDP ਦਾ 5% ਹਿੱਸਾ ਸਪੈਂਡ ਕੀਤਾ ਜਾਇਆ ਕਰੇਗਾ, ਜੋ ਕਿ 2035 ਤੱਕ ਟੀਚਾ ਹਾਸਲ ਕੀਤਾ ਜਾਣਾ। ਅਤੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਨੇ ਕੱਲ੍ਹ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਵੀ ਕਹੀ ਕਿ ਜਿਹੜਾ ਇਹ 5% ਦਾ ਟਾਰਗੇਟ ਹਾਸਲ ਕਰਨਾ ਹੈ ਕੈਨੇਡਾ ਨੇ, ਇਹਦਾ ਮਤਲਬ ਇਹ ਹੋਏਗਾ ਕਿ ਸਾਲਾਨਾ ਐਵਰੀ ਈਅਰ 150 ਬਿਲੀਅਨ ਡਾਲਰ ਐਕਸਟਰਾ ਕੈਨੇਡਾ ਨੂੰ ਡਿਫੈਂਸ ਦੇ ਵਿੱਚ ਇਨਵੈਸਟ ਕਰਨੇ ਪੈਣਗੇ ਅਤੇ ਇਹ ਉਸ ਸਮੇਂ ਜਦੋਂ ਕਿ ਕੈਨੇਡਾ ਦੀ ਬਜਟਸ ਦੇ ਉੱਪਰ ਓਵਰਆਲ ਜਿਹੜੀ ਸਾਡੀ ਟ੍ਰੈਜਰੀ ਆ ਉਹਦੇ ਉੱਪਰ ਦਬਾਅ ਬਹੁਤ ਜ਼ਿਆਦਾ ਵਧਿਆ ਹੋਇਆ
$150 billion ਟੋਟਲ
ਜੀ
ਸੋ ਪੂਰੇ ਸਾਲ ਦੇ ਵਿੱਚ ਖਰਚ ਕਰਨੇ ਪੈਣਗੇ ਦੈਟ ਵੁੱਡ ਅਮਾਊਂਟ ਟੂ 5%
ਆਫ ਜੀ ਡੀ ਪੀ
ਸੋ ਇਸ ਵੇਲੇ 62.7 billion ਤੱਕ ਅਸੀਂ ਪਹੁੰਚੇ ਹਾਂ ਦੈਟ ਅਮਾਊਂਟਸ ਟੂ 2% ਆਫ ਜੀ ਡੀ ਪੀ
ਜੀ
ਸੋ ਉਹਨੂੰ ਹੀ ਐਕਸਟਰਾਪੋਲੇਟ ਕੀਤਾ ਇੱਕ ਤਰੀਕੇ ਨਾਲ ਮਾਰਕ ਕਾਰਨੀ ਨੇ
ਜੀ
ਸੋ ਉਹਨੂੰ ਕਹਿ ਰਹੇ ਨੇ ਵੀ ਜੇ ਸੋ ਮੋਟੇ ਤੌਰ ਤੇ ਕੀ ਹੈ ਜਿਹੜਾ ਇਹ ਫਾਰਮੂਲਾ ਪਹਿਲਾਂ ਤਾਂ ਇਹ ਸਮਝੀਏ ਵੀ 5% ਜਿਹੜਾ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ 3.5% ਤੇ 1.5% ਉਹਦੇ ਵਿੱਚ ਇੰਪੋਰਟੈਂਟ ਗੱਲ ਇਹ ਹੈ ਕਿ 3.5% ਤਾਂ ਹੈਗਾ ਡਾਇਰੈਕਟ ਜਿਹੜਾ ਡਿਫੈਂਸ ਤੇ ਸਪੈਂਡਿੰਗ ਕਰਨੀ ਹੈ 1.5% ਕਿਹਾ ਜਾ ਰਿਹਾ ਸੀ ਡਿਫੈਂਸ ਰਿਲੇਟਿਡ ਸਪੈਂਡਿੰਗ ਮਾਰਕ ਕਾਰਨੀ ਨੇ ਕੱਲ੍ਹ ਜਿਹੜੀ ਉਹ CNN ਨੂੰ ਐਕਸਕਲੂਸਿਵ ਇੰਟਰਵਿਊ ਦਿੱਤੀ ਆ ਇਸ ਸਮਿਟ ਦੌਰਾਨ ਯੂਰਪ ਵਿੱਚੋਂ ਹੀ ਉਹਦੇ ਵਿੱਚ ਉਹਨਾਂ ਨੇ ਇੰਪੋਰਟੈਂਟ ਗੱਲ ਇਹ ਕਹੀ ਹੈ ਕਹਿੰਦੇ ਵੀ ਬਹੁਤ ਸਾਰਾ ਕੰਮ ਜਿਹੜਾ ਅਸੀਂ ਐਜ਼ ਇਟ ਇਜ਼ ਕਰਨ ਜਾ ਰਹੇ ਸੀ ਪਹਿਲਾਂ ਹੀ ਜਿਹੜੇ ਅਸੀਂ ਨਵੀਆਂ ਕਈ ਸੜਕਾਂ ਬਣਾਉਣੀਆਂ ਨੇ ਅਸੀਂ ਕਈ ਬ੍ਰਿਜ ਬਣਾਉਣੇ ਨੇ ਕਈ ਏਅਰਪੋਰਟ ਕਈ ਪੋਰਟਸ ਤੇ ਕਈ ਅਸੀਂ ਜਿਹੜੇ ਕ੍ਰਿਟੀਕਲ ਮਿਨਰਲਸ ਦੀ ਡਿਵੈਲਪਮੈਂਟ ਕਰਨੀ ਆ
ਜੀ
ਕਹਿੰਦੇ ਉਹ ਜਿਹੜਾ ਸਾਰਾ ਖਰਚਾ ਜਿਹੜਾ ਅਸੀਂ ਬਿੱਲ C5 ਦੇ ਤਹਿਤ ਵੈਸੇ ਹੀ ਕਰਨਾ ਉਹ ਵੀ ਕਹਿੰਦੇ ਉਹ 1.5% ਦੇ ਵਿੱਚ ਕਾਊਂਟ ਹੋ ਜਾਣਾ ਕਹਿੰਦੇ
ਜੀ
ਸੋ ਹੁਣ ਦੇਖੋ ਫਾਰਮੂਲਾ ਹੁਣ ਵਾਪਸ ਫਾਰਮੂਲੇ ਤੇ ਆਉਂਦੇ
ਆ
ਸੋ $62 billion 2% ਹੈਗਾ ਮਾਰਕ ਕਾਰਨੀ ਇਹ ਮੰਨ ਕੇ ਚੱਲ ਰਹੇ ਨੇ ਵੀ ਇਕਨੋਮੀ ਦਾ ਸਾਈਜ਼ 3 trillion ਆ ਇਹਦਾ ਮਤਲਬ
ਜੀ
ਬਿਕੋਜ਼ ਦੈਟ ਇਜ਼ 2%
ਦੈਟ ਇਜ਼ 2%
ਸੋ ਉਹ ਇਸ ਵੇਲੇ ਵੈਸੇ ਆਪਣੀ ਇਕਨੋਮੀ 2.25 trillion ਦੀ ਆ ਪਰ ਮਾਰਕ ਕਾਰਨੀ ਨੂੰ 3 trillion ਮੰਨ ਕੇ ਚੱਲ ਰਹੇ ਨੇ
ਜੀ
ਸੋ ਵਧੀਆ ਗੱਲ ਆ ਤੇ ਸੋ $62 billion ਬਣਦਾ 2% ਜੇ ਆਪਾਂ ਨੂੰ 3.5% ਕਰਨਾ 1.5% ਜਿਹੜਾ ਇਕਨੋਮੀ ਦਾ ਉਹ ਤਕਰੀਬਨ $50 billion ਮੋਟੇ ਤੌਰ ਤੇ ਮਾਰਕ ਕਾਰਨੀ ਮੰਨ ਕੇ ਚੱਲ ਰਹੇ
ਸੋ ਦੈਟਸ ਦੀ ਐਕਸਟਰਾ ਇਨਵੈਸਟਮੈਂਟ ਜਿਹੜੀ ਹਰ ਸਾਲ ਕਰਨੀ ਪੈਣੀ ਆ 50 billion
ਸੋ 1.5% ਜਿਹੜਾ ਆਪਾਂ ਮੰਨ ਲਓ ਨਾ ਵੀ ਹੁਣ ਇਕਨੋਮੀ ਦਾ 1.5% ਮੈਂ ਕਹਿ ਰਿਹਾ ਵੀ ਉਹ 45 to 50 billion ਬਣਦਾ ਜੇ 2% 62 billion ਆ ਤੇ ਮਾਰਕ ਕਾਰਨੀ ਮੰਨ ਕੇ ਚੱਲ ਰਹੇ ਨੇ ਵੀ 1.5% ਜਿਹੜਾ ਇਕਨੋਮੀ ਦਾ ਉਹ 45 to 50 billion ਬਣਦਾ ਤੇ ਫਿਰ 1.5% ਐਡ ਕਰਕੇ ਆਪਾਂ ਪਹੁੰਚ ਗਏ 3.5% ਤੇ
ਜੀ
ਸੋ
ਦੋਵਾਂ ਦੇ ਵਿੱਚੋਂ ਇੱਕ ਹਿੱਸਾ ਜਿਹੜਾ ਹੈਗਾ ਉਹ ਸੈਟੀਸਫਾਈ ਹੋ ਗਿਆ
ਮੇਨ ਜਿਹੜਾ ਕੋਰ ਡਿਫੈਂਸ ਸਪੈਂਡਿੰਗ ਵਾਲਾ ਉਹ ਹਿਸਾਬ ਨਾਲ ਸੈਟੀਸਫਾਈ ਹੋ ਜਾਂਦਾ $50 billion ਐਕਸਟਰਾ ਖਰਚ ਕਰਕੇ ਜਿਹੜੀ ਐਕਸਟਰਾ ਖਰਚ ਕਰਨ ਦੀ ਗੱਲ ਆ ਔਨ ਟਾਪ ਆਫ ਦਾ 2% ਕਮਿਟਮੈਂਟ ਆਲਰੇਡੀ ਉਹ 50 billion ਆ ਬਾਕੀ ਜਿਹੜਾ 1.5% ਆ ਜੇ ਆਪਾਂ 5% ਤੇ ਪਹੁੰਚਣਾ ਉਹ ਵੀ ਫਿਰ ਐਡੀਸ਼ਨਲ 50 billion ਬਣੇਗਾ
ਬਿਲਕੁਲ
ਉਹ ਮਾਰਕ ਕਾਰਨੀ ਦਾਅਵਾ ਕਰ ਰਹੇ ਨੇ ਕਿ ਅਸੀਂ ਐਜ਼ ਇਟ ਇਜ਼ ਖਰਚਣਾ ਹੀ ਹੈ ਪੋਰਟਸ ਤੇ ਹੋਰ ਜਿਹੜਾ ਏਅਰਪੋਰਟਸ ਤੇ ਹੋਰ ਕ੍ਰਿਟੀਕਲ ਮਿਨਰਲਸ ਦੀ ਡਿਵੈਲਪਮੈਂਟ ਉਹ ਅਸੀਂ ਐਜ਼ ਇਟ ਇਜ਼ ਕਹਿੰਦੇ $50 billion ਖਰਚਣਾ ਹੀ ਆ ਸੋ ਇਹਦਾ ਮਤਲਬ ਇਹ ਹੋਇਆ ਕਿ 5% ਦਾ ਟੀਚਾ ਹਾਸਲ ਕਰਨ ਲਈ ਜੋ ਸਾਨੂੰ ਐਕਸਟਰਾ 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 ਜਿਹੜੇ ਪੈਸੇ ਖਰਚ ਕਰਨੇ ਪੈਣੇ ਆ ਡੋਨਲਡ ਟਰੰਪ ਨੂੰ ਖੁਸ਼ ਕਰਨ ਵਾਸਤੇ ਕਿ ਡੋਨਲਡ ਟਰੰਪ ਜੀ ਤੁਸੀਂ ਨੇਟੋ ਛੱਡ ਕੇ ਨਾ ਜਾਓ ਉਹਦੇ ਵਾਸਤੇ ਉਹ 45 to 50 billion ਹੀ ਹੈ
ਪਰ ਈਅਰ
ਦੈਟ ਇਜ਼ ਦਾ ਐਕਸਟਰਾ ਸਪੈਂਡ
ਦੈਟ ਇਜ਼ ਦਾ ਐਕਸਟਰਾ ਸਪੈਂਡ
ਜਿਹੜਾ $150 billion ਦਾ ਅੰਕੜਾ ਹੈ ਦੈਟਸ ਅ ਟੋਟਲ ਡਿਫੈਂਸ ਸਪੈਂਡਿੰਗ ਵੀ ਸਾਨੂੰ ਟੋਟਲ ਡਿਫੈਂਸ ਸਪੈਂਡਿੰਗ ਬਾਈ 2035 ਜਿਹੜਾ ਅਸੀਂ 5% ਦਾ ਟੀਚਾ ਹਾਸਲ ਕਰਨਾ ਦੈਟ ਵੁੱਡ ਬੀ ਕਲੋਜ਼ ਟੂ $150 billion ਪਰ ਉਹਦੇ ਵਿੱਚੋਂ ਜਿਹੜਾ 1.5% ਵਾਲਾ ਜਿਹੜਾ 3.5% ਤੋਂ ਉੱਪਰ ਵਾਲਾ 1.5% ਆ
ਉਹ
ਅਸੀਂ ਮਾਰਕ ਕਾਰਨੀ ਸੰਕੇਤ ਦੇ ਰਹੇ ਨੇ ਅਸੀਂ ਵੈਸੇ ਹੀ ਕਹਿੰਦੇ ਖਰਚ ਕਰਨਾ ਸੀ ਸਾਡੀ ਇਕਨੋਮੀ ਵਾਸਤੇ ਵੈਸੇ ਹੀ ਉਹ ਲਾਹੇਵੰਦ ਆ ਸਾਨੂੰ ਲੋੜ ਹੈ ਉਹਦੀ
ਸੋ ਵਿਚ ਮੀਨਸ ਕਿ ਚਲੋ ਉਹਦੇ ਵਾਸਤੇ ਵੀ $50 billion ਇਕੱਲਾ ਡਿਫੈਂਸ ਦੇ ਉੱਪਰ ਜੇ ਸਪੈਂਡ ਹੋਣਾ ਤਾਂ ਫਿਰ ਖਦਸ਼ੇ ਤਾਂ ਇਹ ਨੇ ਨਾ ਕਿ ਜਿਹੜੇ ਬਾਕੀ ਉਹ ਪੈਸੇ ਆਉਣੇ ਕਿੱਥੋਂ ਨੇ ਜਿਹੜੀਆਂ ਬਾਕੀ ਦੀਆਂ ਬਹੁਤ ਦੇਖੋ ਬੜਾ ਐਂਬੀਸ਼ੀਅਸ ਏਜੰਡਾ ਮਾਰਕ ਕਾਰਨੀ ਦਾ ਕੈਨੇਡਾ ਦੇ ਵਿੱਚ ਹੋਰ ਇਨਫਰਾਸਟਰਕਚਰ ਬਿਲਡ ਕਰਨਾ ਐਨਰਜੀ ਇਨਫਰਾਸਟਰਕਚਰ ਬਿਲਡ ਕਰਨਾ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਕਿ ਉਹਦੇ ਸੰਬੰਧ 'ਚ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਉਸ ਕੰਮ ਨੂੰ ਕਿਵੇਂ ਉਹ ਨੇਪਰੇ ਚਾੜਨਾ ਚਾਹੁੰਦੇ ਨੇ ਪਰ ਇਸ ਸਮੇਂ ਜਦੋਂ ਆਲਰੇਡੀ ਸਰਕਾਰ ਦੇ ਉੱਪਰ ਕੈਨੇਡਾ ਦੇ ਉੱਪਰ ਕਰਜ਼ਾ ਚੜਿਆ ਹੋਇਆ ਡੈਫੀਸਿਟਸ ਆਪਣੇ ਆਲਰੇਡੀ ਐਡੇ ਵੱਡੇ ਵੱਡੇ ਹੈਗੇ ਨੇ ਸੋ ਉਹਦੇ ਉਸ ਦੇ ਵਿੱਚ ਚੱਲਦੇ ਹੋਏ $50 billion ਐਕਸਟਰਾ ਪਰ ਈਅਰ ਇਹ ਕਿਵੇਂ ਐਕਸਪੈਂਡ ਕੀਤਾ ਜਾਣਾ ਇਹ ਦੇਖਣਾ ਹੋਏਗਾ ਦੂਜੀ ਗੱਲ
ਜਾਂਦਾ ਵੀ ਹੈ ਕਿ ਨਹੀਂ
ਕੀਤਾ ਜਾਂਦਾ ਵੀ ਹੈ
ਕਿਉਂਕਿ 2014 ਦੇ ਵਿੱਚ ਅਸੀਂ 2% ਤੇ ਵੀ ਸਾਈਨ ਕੀਤਾ ਹੀ ਸੀ 2% ਅਸੀਂ ਅੱਜ ਤੱਕ ਨਹੀਂ ਖਰਚ ਕੀਤਾ ਡਿਫੈਂਸ ਦੇ ਉੱਤੇ ਜੀਡੀਪੀ ਦਾ 2% ਸੋ ਦੇਖੋ ਇਹ ਜਿਹੜਾ ਟੀਚਾ ਹੈ 2035 'ਚ ਜਾ ਕੇ ਮਤਲਬ ਇਹਨੂੰ ਅਚੀਵ ਕਰਨਾ 2029 ਦੇ ਵਿੱਚ ਇਹਦਾ ਇੱਕ ਰਿਵਿਊ ਕੀਤਾ ਜਾਣਾ ਟਾਰਗੇਟ ਦਾ ਤੇ ਡੋਨਲਡ ਟਰੰਪ 2029 ਤੱਕ ਹੀ ਨੇ ਰਾਸ਼ਟਰਪਤੀ ਅਮਰੀਕਾ ਦੇ 2025 ਬਣੇ ਸੋ 4 years ਦੀ ਟਰਮ ਹੈ ਤੇ 2029 ਤੋਂ ਬਾਅਦ ਡੋਨਲਡ ਟਰੰਪ ਨੇ ਨਹੀਂ ਰਹਿਣਾ ਅਮਰੀਕਾ ਦੇ ਰਾਸ਼ਟਰਪਤੀ ਉਸ ਤੋਂ ਬਾਅਦ ਬਣ ਵੀ ਨਹੀਂ ਸਕਦੇ ਸੋ ਕੀ ਇਹ ਜਿਹੜਾ 2035 ਵਾਲਾ ਟੀਚਾ ਹੈ 5% ਵਾਲਾ ਇਹ ਸਾਰੇ ਨੇਟੋ ਮੁਲਕ ਜਿਹੜੇ ਨੇ ਇਹਨੂੰ ਅਚੀਵ ਕਰਨਗੇ ਇਸ ਵੇਲੇ ਜਿਹੜਾ ਮਾਹੌਲ ਹੈ ਕਿਉਂਕਿ ਜੰਗ ਲੱਗੀ ਹੋਈ ਰਸ਼ੀਆ ਯੂਕਰੇਨ ਦੀ ਯੂਰਪ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਹੈ ਕਿ ਜੀ ਸਾਡੇ ਤੇ ਹਮਲਾ ਨਾ ਹੋ ਜਾਏ ਯੂਰਪ ਵਾਲੇ ਆਪਣਾ ਰੀਆਰਮਮੈਂਟ ਪ੍ਰੋਗਰਾਮ ਜਿਹੜਾ ਉਹ ਕਰ ਰਹੇ ਨੇ ਡੋਨਲਡ ਟਰੰਪ ਸਾਰਿਆਂ ਤੇ ਦਬਾਅ ਪਾ ਰਹੇ ਵੀ ਸਾਰੇ ਆਪਣੇ ਆਪਣੇ ਪੈਰੀ ਹੋਵੋ ਸਾਡੇ ਤੇ ਨਿਰਭਰ ਨਾ ਕਰੋ ਇਹ ਸਾਰੇ ਮਾਹੌਲ ਦੇ ਵਿੱਚ ਸਾਰੇ ਉਹ ਹਲਾ ਹਲਾ ਕਰਕੇ ਸਾਰੇ ਕਹੀ ਜਾਂਦੇ ਹਾਂਜੀ 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 ਠੀਕ ਆ ਜੀ 5% ਕਰ ਲੈਂਦੇ ਹਾਂ ਬਟ ਅੰਦਰੋਂ ਸਾਰੇ ਹੀ ਜਿਹੜੇ ਨੇ ਥੋੜੇ ਪਰੇਸ਼ਾਨ ਨੇ ਇੱਕ UK ਤੇ ਜਰਮਨੀ ਨੂੰ ਛੱਡ ਦਿਓ ਉਹ ਥੋੜੀਆਂ ਚੱਕਵੀਆਂ ਗੱਲਾਂ ਕਰ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਵੀ ਹਾਂ ਹਾਂ ਠੀਕ ਆ ਵੀ ਡਿਫੈਂਸ ਸਪੈਂਡਿੰਗ ਅਸੀਂ ਵਧਾਈਏ, ਪ੍ਰੋਕਿਓਰਮੈਂਟ ਵਧਾਈਏ, ਸ਼ਾਇਦ ਉਹਨਾਂ ਨੂੰ ਲੱਗੇਗਾ ਵੀ ਉਹਨਾਂ ਦੀ ਡਿਫੈਂਸ ਇੰਡਸਟਰੀ ਨੂੰ ਵੀ ਉਹਦੇ ਨਾਲ ਕੋਈ ਫਾਇਦਾ ਪਹੁੰਚਦਾ ਹੋਏਗਾ
ਜੀ।
ਪਰ ਬਾਕੀ ਜਿੰਨੇ ਵੀ ਮੁਲਕ ਨੇ, ਸਪੇਨ ਹੋ ਗਿਆ, ਈਵਨ ਬੈਲਜੀਅਮ ਹੋ ਗਿਆ, ਉਹ ਅੰਦਰੋਂ ਅੰਦਰੋਂ ਘਬਰਾਏ ਹੋਏ ਨੇ। ਉਹ ਕਹਿੰਦੇ ਵੀ ਨਹੀਂ ਯਾਰ, ਇੰਨੀ ਸਪੈਂਡਿੰਗ ਕਿਵੇਂ ਕਰ ਦੇਵਾਂਗੇ, ਸਾਡੇ ਬਾਕੀ ਖਰਚੇ ਪੂਰੇ ਨਹੀਂ ਹੋ ਰਹੇ।
ਦੂਜੀ ਗੱਲ ਇਹ ਹੈ ਵਾਸੂ ਜੀ, ਜੇ ਹੁਣ 50 ਬਿਲੀਅਨ, ਜੇ $150 ਬਿਲੀਅਨ ਟੋਟਲ ਕੈਨੇਡਾ ਨੇ 2035 ਤੱਕ ਡਿਫੈਂਸ ਦੇ ਉੱਪਰ ਹਰ ਸਾਲ ਖਰਚਣਾ 5% ਆਫ ਦਾ GDP, ਦੇਖਣ ਵਾਲੀ ਗੱਲ ਤਾਂ ਇਹ ਵੀ ਹੋਣੀ ਹੈ ਨਾ ਕਿ ਉਹਦੇ ਸ਼ੋਰਟਰ ਗੋਲਸ ਕੀ ਨੇ, ਕਿ ਹੁਣ ਅਸੀਂ 2025 ਦੇ ਵਿੱਚ ਹਾਂ, ਸੋ ਕੀ 2026 ਤੱਕ ਇੰਨੀ ਸਪੈਂਡਿੰਗ ਕਰਨੀ, 27 ਤੱਕ, 28 ਤੱਕ, ਉਹਦੇ ਜਿਹੜੇ ਸਟੈਪ ਬਾਏ ਸਟੈਪ ਗੋਲਸ ਕੀ ਨੇ ਉਹ ਕਦੇ ਵੀ ਨਹੀਂ ਨਿਰਧਾਰਿਤ ਕਰਕੇ ਸਾਂਝੇ ਕੀਤੇ ਜਾਂਦੇ। ਜਿਵੇਂ ਦੇਖੋ ਇਲੈਕਟ੍ਰਿਕ ਕਾਰਾਂ ਦਾ ਟਾਰਗੇਟ ਜਦੋਂ ਮਹਿਸੂਸ ਕੀਤਾ ਗਿਆ, ਉਹਦਾ ਐਟਲੀਸਟ ਇਹ ਦੱਸਿਆ ਗਿਆ ਵੀ ਹਾਂ 2035 ਤੱਕ 100% ਵਿਕਣ ਵਾਲੀਆਂ ਸਾਰੀਆਂ ਨਵੀਆਂ ਗੱਡੀਆਂ ਜ਼ੀਰੋ ਐਮਿਸ਼ਨ ਹੋਣ, ਪਰ ਸਾਡਾ ਜਿਹੜੇ ਮਾਈਲ ਸਟੋਨਸ ਹੋਣਗੇ ਉਹਦੇ ਵਿੱਚ ਆਹ ਵੱਖੋ ਵੱਖਰੇ ਹੋਣਗੇ। ਸੋ ਇਸ 10 ਸਾਲਾਂ ਦੇ ਪਲਾਨ ਦੇ ਵਿੱਚ ਮਾਈਲ ਸਟੋਨਸ ਕੀ ਨੇ ਉਹਦਾ ਜ਼ਿਕਰ ਨਹੀਂ ਹੋਇਆ, ਪਿਛਲੀ ਵਾਰ ਵੀ ਨਹੀਂ ਸੀ ਹੋਇਆ, ਐਤਕੀ ਵੀ ਨਹੀਂ ਹੋਇਆ। ਸ਼ਾਇਦ ਉਹਨਾਂ ਨੂੰ ਇਸ ਕਰਕੇ ਬਾਹਰ ਰੱਖਿਆ ਜਾਂਦਾ ਕਿਉਂਕਿ ਜਿਹੜਾ ਉਹਦੇ ਵਿੱਚ ਐਂਬੀਗੁਇਟੀ ਜੇ ਰਹੇ ਤਾਂ ਉਹਦੇ ਨਾਲ ਬਹੁਤ ਸਾਰੇ ਜਿਹੜੇ ਉਸ ਐਂਬੀਗੁਇਟੀ ਕਰਕੇ ਹੀ ਮੁਲਕ ਮੰਨ ਜਾਂਦੇ ਨੇ।
ਜੇ ਪੋਜ਼ਿਟਿਵ ਵਰਡ ਯੂਜ਼ ਕਰਨਾ, ਜੇ ਫਲੈਕਸੀਬਿਲਿਟੀ,
ਫਲੈਕਸੀਬਿਲਿਟੀ
ਨੈਗੇਟਿਵ ਵਰਡ ਨਾ ਯੂਜ਼ ਕਰੋ, ਫਲੈਕਸੀਬਿਲਿਟੀ, ਸਕੋਪ ਆਫ ਫਲੈਕਸੀਬਿਲਿਟੀ।
ਹਾਂ, ਜੇ ਓਲਾ ਹੋਵੇ ਤਾਂ ਉਹਦੇ ਨਾਲ ਫਿਰ ਦੂਜਿਆਂ ਨੂੰ ਮਨਾਉਣਾ ਸੌਖਾ ਹੋ ਜਾਂਦਾ। ਪਰ ਅੱਜ ਮਾਰਕ ਕਾਰਨ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਦੇਖੋ ਕੈਨੇਡਾ ਹੁਣ ਤੱਕ ਡਿਫੈਂਸ ਸਪੈਂਡਿੰਗ ਦੇ ਵਿੱਚ ਘੱਟ ਇਨਵੈਸਟਮੈਂਟ ਕਰਕੇ ਇਸ ਕਰਕੇ ਚੱਲਦਾ ਰਿਹਾ ਕੰਮ, ਕਿਉਂਕਿ ਜਿਹੜੀ ਸਾਡੀ ਜੀਓਗ੍ਰਾਫੀ ਆ ਵੀ ਸਾਡੇ ਇੱਕ ਪਾਸੇ ਅਮਰੀਕਾ ਲੱਗਦਾ, ਹਜੇ ਤੱਕ ਇਹ ਸੀ ਅਮਰੀਕਾ ਨੇ ਕਿਹੜਾ ਸਾਡੇ 'ਤੇ ਕੋਈ ਹਮਲਾ ਕਰਨਾ, ਅਮਰੀਕਾ ਤਾਂ ਸਗੋਂ ਸਾਡੀ ਰੱਖਿਆ ਕਰੇਗਾ ਵੱਡਾ ਭਰਾ। ਡੋਨਲਡ ਟਰੰਪ ਨੇ ਆ ਕੇ ਜਿਹੜਾ ਉਹ ਨੈਰੇਟਿਵ ਆ ਉਹਦੇ ਵਿੱਚ ਵੀ ਕਿਹੋ ਜਿਹਾ ਰੈਂਚ ਥਰੋ ਕੀਤਾ, ਸਭ ਨੂੰ ਪਤਾ। ਦੂਜੀ ਗੱਲ ਇਹ ਆ ਕਿ ਜਿਹੜਾ ਹੁਣ ਦਾ ਜਿਹੜਾ ਅੱਜ ਕੱਲ੍ਹ ਦਾ ਹੁਣ ਵਾਰਫੇਅਰ ਉਹਦੇ ਵਿੱਚ ਤਬਦੀਲੀ ਬੜੀ ਆ ਗਈ, ਡਰੋਨਸ ਦੀ ਵਰਤੋਂ। ਹੁਣ ਇੱਦਾਂ ਨਹੀਂ ਹੈ ਨਾ ਵੀ ਕਿਸੇ ਦੂਜੇ ਮੁਲਕ ਦੀ ਫੌਜ ਤੁਹਾਡੀ ਸਰਹੱਦ ਤੱਕ ਆ ਕੇ ਹੀ ਤੁਹਾਡੇ 'ਤੇ ਹਮਲਾ ਕਰ ਸਕੇਗੀ, ਜਾਂ ਉਹਨਾਂ ਦਾ ਇਕੁਇਪਮੈਂਟ ਜ਼ਮੀਨੀ ਲੈਵਲ 'ਤੇ ਆ ਕੇ ਤੁਹਾਡੇ 'ਤੇ ਹਮਲਾ ਕਰੇਗਾ, ਜਾਂ ਕੋਈ ਜਿਹੜੇ ਮੈਂਡ ਏਅਰਕ੍ਰਾਫਟ ਨੇ ਉਹ ਆਉਣਗੇ। ਹੁਣ ਜਿਹੜੀ ਡਰੋਨ ਵਾਲੀ ਵਾਰਫੇਅਰ ਆ ਉਹਨੇ ਸਾਰੀ ਸਥਿਤੀ ਸਾਰੇ ਦੁਨੀਆ ਦੇ ਵਿੱਚ ਸਿਕਿਉਰਿਟੀ ਵਾਲੀ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚ ਵੱਡੀ ਤਬਦੀਲੀ ਕਰ ਦਿੱਤੀ ਆ। ਸੋ ਉਹਦਾ ਹਵਾਲਾ ਦੇ ਕੇ ਮਾਰਕ ਕਾਰਨੀ ਨੇ ਕਿਹਾ ਵੀ ਸਾਨੂੰ ਵੀ ਤਿਆਰ ਰਹਿਣ ਦੀ ਜ਼ਰੂਰਤ ਆ।
ਯਾ ਸੋ ਲੈਟ ਸੀ, ਅਤੇ ਇਹਦੇ ਵਿੱਚ ਵਿਜੇ ਜੀ ਜਿਹੜੇ ਕੁਝ ਆ ਜਿਹੜੀ ਨੇਟੋ ਸਮਿਟ ਅੱਜ ਹੋਈ ਆ, ਜਿਹੜੀ ਮੀਟਿੰਗ ਹੋਈ ਆ
ਜੀ,
ਇਹਦੇ ਵਿੱਚ ਕੁਝ ਆਫੀਸ਼ੀਅਲਸ ਮੀਟਿੰਗ ਦੇ ਵਿੱਚ ਜਿਹੜੇ ਮੌਜੂਦ ਸਨ ਉਹਨਾਂ ਨੇ ਮੀਡੀਆ ਨੂੰ ਦੱਸਿਆ, ਕਹਿੰਦੇ ਵੀ ਇਸ ਮੀਟਿੰਗ ਦੌਰਾਨ ਮਾਰਕ ਕਾਰਨੀ ਨੇ ਸਾਰੇ ਨੇਟੋ ਅਲਾਈਜ਼ ਨੂੰ ਵਾਰ ਵਾਰ ਇੱਕ ਗੱਲ ਘਰੋੜ ਕੇ ਜ਼ਰੂਰ ਕਹੀ ਕਿ ਵੀ ਤੁਸੀਂ ਸਾਨੂੰ ਕਹਿੰਦੇ ਰਹਿੰਦੇ ਹੋ ਵੀ ਅਸੀਂ 2% ਆਪਣੀ GDP ਦਾ ਡਿਫੈਂਸ 'ਤੇ ਖਰਚ ਨਹੀਂ ਕਰਦੇ, ਪਰ ਜੇ ਤੁਸੀਂ ਸਾਡਾ ਇਤਿਹਾਸ ਦੇਖੋ, ਕੈਨੇਡਾ ਨੈੱਟ ਐਕਸਪੋਰਟਰ ਰਿਹਾ ਸਿਕਿਉਰਿਟੀ ਦਾ, ਕਿ ਅਸੀਂ ਹੋਰਨਾਂ ਮੁਲਕਾਂ ਦੇ ਵਿੱਚ ਜਿੰਨੇ ਮਿਸ਼ਨਸ ਡਿਪਲੋਏ ਕੀਤੇ ਨੇ ਵੀ ਜਿੰਨੀ ਅਸੀਂ ਸੁਰੱਖਿਆ ਵਜੋਂ ਜਿੰਨੀ ਮਦਦ ਅਸੀਂ ਬਾਕੀ ਮੁਲਕਾਂ ਨੂੰ ਮੁਹੱਈਆ ਕਰਾਈ ਹੈ, ਸਾਨੂੰ ਅਸੀਂ ਤੁਹਾਡੇ ਕੋਲੋਂ ਕਦੀ ਇੰਨੀ ਮਦਦ ਹਾਸਲ ਨਹੀਂ ਕੀਤੀ, ਸਾਨੂੰ ਤੁਹਾਡੀ ਕਦੇ ਲੋੜ ਨਹੀਂ ਪਈ, ਤੁਸੀਂ ਨੈੱਟ ਐਕਸਪੋਰਟਰ ਰਹੇ ਹਾਂ ਸਿਕਿਉਰਿਟੀ ਦੇ ਜੇ ਨੇਟੋ ਅਲਾਈਜ਼ ਦਾ ਦੇਖਿਆ ਜਾਵੇ। ਸੋ ਉਹਨਾਂ ਨੇ ਇਹ ਗੱਲ ਬਾਰ ਬਾਰ ਕਹੀ ਵੀ ਤੁਸੀਂ ਆਹ 2% ਦੇ ਉੱਤੇ ਤੁਸੀਂ ਜ਼ਿਆਦਾ ਫਿਕਸੇਟ ਹੋ ਜਾਂਦੇ ਹੋ ਵੀ ਇਹ ਗੱਲ ਠੀਕ ਨਹੀਂ, ਅਤੇ ਇਹ ਜਿਹੜੀ ਗੱਲ ਹੈ ਦੱਸਣੀ ਜ਼ਰੂਰੀ ਵੀ ਹੈ ਨੀ।
ਬਿਲਕੁਲ,
ਦੇਖੋ ਜਸਟਿਨ ਟਰੂਡੋ ਬਾਰ ਬਾਰ ਇਹ ਗੱਲਾਂ ਸਾਹਮਣੇ ਆਉਂਦੀਆਂ ਸੀ ਵੀ ਉਹ ਤਾਂ ਬੰਦ ਕਮਰਿਆਂ 'ਚ ਜਿਹੜੀਆਂ ਮੀਟਿੰਗਸ ਹੁੰਦੀਆਂ ਸੀ ਨੇਟੋ ਦੀਆਂ ਉਹਦੇ ਵਿੱਚ ਉਹ ਖੁਲਿਆਮ ਕਹਿ ਦਿੰਦੇ ਹੁੰਦੇ ਸੀ ਵੀ ਅਸੀਂ ਆਹ 2% ਵਾਲਾ ਟੀਚਾ ਹਾਸਲ ਨਹੀਂ ਕਰਨਾ, ਵੀ ਇਹ ਜਿਹੜਾ ਫਾਰਮੂਲਾ ਤੁਹਾਡਾ ਗਲਤ ਆ ਵੀ ਸਾਡੀ GDP ਬਹੁਤ ਵੱਡੀ ਆ ਤੇ ਉਹਦਾ ਤੁਸੀਂ ਹੁਣ ਪਰਸੈਂਟੇਜ ਵਿੱਚ ਵੇਖੀ ਜਾਓ, ਤੁਸੀਂ ਇਹ ਦੇਖੋ ਵੀ ਅਸੀਂ ਨੈੱਟ ਅਮਾਊਂਟ ਕਿੰਨਾ ਖਰਚ ਕਰਦੇ ਹਾਂ ਡਿਫੈਂਸ ਦੇ ਉੱਤੇ, ਤੇ ਅਸੀਂ ਜਿਵੇਂ ਆ ਨੈੱਟ ਐਕਸਪੋਰਟਰ ਅਸੀਂ ਹੈਗੇ ਹਾਂ ਵੀ ਅਸੀਂ ਤਾਂ ਮਿਸ਼ਨਸ ਡਿਪਲੋਏ ਕਰਦੇ ਹਾਂ, ਪੀਸ ਕੀਪਿੰਗ ਮਿਸ਼ਨਸ ਦੇ ਵਿੱਚ ਤੁਹਾਡੀ ਮਦਦ ਕਰਦੇ ਹਾਂ, ਜਿੱਥੇ ਕੋਈ ਜੰਗ ਲੱਗ ਜਾਏ ਅਸੀਂ ਅਮਰੀਕਾ ਦੇ ਨਾਲ ਚੱਲ ਜਾਂਦੇ ਹਾਂ। ਸੋ ਅਸੀਂ ਤਾਂ ਨੈੱਟ ਐਕਸਪੋਰਟਰ ਹਾਂ ਤੇ ਅਸੀਂ 2% ਦਾ ਟੀਚਾ ਹਾਸਲ ਹੀ ਨਹੀਂ ਕਰਨਾ, ਪਰ ਹੁਣ ਚੱਕਰ ਇਹ ਆ ਵੀ ਮਾਰਚ ਦੇ ਵਿੱਚ ਡੋਨਲਡ ਟਰੰਪ ਨੇ ਕਹਿਤਾ ਵੀ ਜੇ ਇੱਦਾਂ ਤੇ ਫਿਰ ਜਿਹੜਾ ਆਰਟੀਕਲ 5 ਦੇ ਤਹਿਤ, ਨੇਟੋ ਦੇ ਆਰਟੀਕਲ 5 ਦੇ ਤਹਿਤ ਤੁਹਾਡੇ 'ਤੇ ਜੇ ਹਮਲਾ ਹੋਇਆ ਅਸੀਂ ਬਚਾਉਣ ਨਹੀਂ ਆਉਣਾ ਤੁਹਾਡਾ।
ਬਸ ਜੀ, ਡੋਨਲਡ ਟਰੰਪ ਜਦੋਂ ਏਅਰਫੋਰਸ 1 ਤੇ ਜਹਾਜ਼ 'ਚ ਹੁੰਦੇ ਨੇ, ਜਹਾਜ਼ ਜਾ ਕੇ ਅਸੀਂ ਪਹਿਲਾਂ ਵੀ ਗੱਲ ਕੀਤੀ, ਉਹਨਾਂ ਦੀ ਹਵਾ ਬਦਲ ਜਾਂਦੀ ਹੈ। ਕੱਲ੍ਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਆਰਟੀਕਲ 5 ਨੇਟੋ ਬਾਰੇ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਆਰਟੀਕਲ ਐਨ ਅਟੈਕ ਔਨ 1 ਮੈਂਬਰ ਨੇਸ਼ਨ ਆਫ ਨੇਟੋ ਇਜ਼ ਐਨ ਅਟੈਕ ਔਨ ਆਲ, ਵੀ ਜੇ ਕਿਸੇ ਦੁਸ਼ਮਣ ਮੁਲਕ ਵੱਲੋਂ ਕਿਸੇ ਵੀ ਇੱਕ ਨੇਟੋ ਮੈਂਬਰ ਮੁਲਕ 'ਤੇ ਹਮਲਾ ਕੀਤਾ ਜਾਂਦਾ ਤਾਂ ਹੁਣ 32 ਮੈਂਬਰਸ ਨੇ ਵੀ ਉਹਨੂੰ ਮੰਨਿਆ ਜਾਏਗਾ ਵੀ ਸਾਰੇ 32 ਦੇ 32 ਮੈਂਬਰਸ ਦੇ ਉੱਪਰ ਹਮਲਾ ਕੀਤਾ ਗਿਆ। ਟਰੰਪ ਨੂੰ ਜਦੋਂ ਕੱਲ੍ਹ ਪੁੱਛਿਆ ਗਿਆ ਉਹ ਕਹਿੰਦੇ ਵੀ ਆਰਟੀਕਲ 5 ਦੀਆਂ ਵੀ ਕਈ ਇੰਟਰਪ੍ਰੀਟੇਸ਼ਨਸ ਨੇ, ਕਹਿੰਦੇ ਵੀ ਤੁਹਾਡੀ ਇੰਟਰਪ੍ਰੀਟੇਸ਼ਨ ਕੁਝ ਹੋਰ ਹੋਏਗੀ, ਉਹਦੀਆਂ ਵੀ ਕਈ ਉਹਨੂੰ ਵੱਖੋ ਵੱਖਰੇ ਤਰੀਕਾ ਇੰਟਰਪ੍ਰੀਟ ਕੀਤਾ ਜਾ ਸਕਦਾ। ਬਾਕੀ ਜਿੰਨੇ ਵੀ ਮੁਲਕ ਨੇ ਕਹਿੰਦੇ ਮੈਂ ਸਾਰਿਆਂ ਦਾ ਦੋਸਤ ਬਣ ਕੇ ਰਹਿਣਾ ਚਾਹੁੰਦਾ, ਇਨਫੈਕਟ ਮੈਂ ਤਾਂ ਕਈਆਂ ਦਾ ਬਹੁਤ ਵਧੀਆ ਦੋਸਤ ਆਲਰੇਡੀ ਬਣ ਚੁੱਕਾ ਹੋਇਆ। ਸੋ ਆਰਟੀਕਲ 5 ਦੀ ਜਿਹੜੀ ਇੱਕ ਬੜੀ ਕਲੀਅਰ ਕੱਟ ਡੈਫੀਨੇਸ਼ਨ, ਡੋਨਲਡ ਟਰੰਪ ਨੇ ਕੱਲ੍ਹ ਏਅਰਫੋਰਸ 1 'ਤੇ ਟਰੈਵਲ ਕਰਦੇ ਹੋਏ ਰਿਪੋਰਟਰਸ ਨਾਲ ਗੱਲ ਕਰਦੇ ਹਾਂ, ਉਸ ਆਰਟੀਕਲ 5 ਦੀ ਡੈਫੀਨੇਸ਼ਨ ਦੇ ਉੱਪਰ ਵੀ ਉਹਨੂੰ ਵੀ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ।
ਉਹਨਾਂ ਕੋਲ ਬਾਕੀਆਂ ਨੂੰ ਵੀ ਪੁੱਛ ਲਓ ਕਿ ਉਹ ਵੀ ਤੁਹਾਨੂੰ ਆਪਣਾ ਦੋਸਤ ਮੰਨਦੇ ਨੇ।
ਹਾਂ, ਹਊਆ ਮੰਨਦੇ,
ਇੱਦਾਂ ਤਾਂ ਮੈਂ ਵੀ ਸ਼ਾਹਰੁਖ ਖਾਨ ਦਾ ਦੋਸਤ ਹਾਂ।
ਉਹਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਦੇਖੋ ਦਾਵਾ ਟਰੰਪ ਕੀ ਕਰ ਰਹੇ ਨੇ ਕਿ ਅਮਰੀਕਾ ਵੱਲੋਂ ਈਰਾਨ ਉੱਪਰ ਕੀਤੀ ਸਟ੍ਰਾਈਕ ਤੋਂ ਬਾਅਦ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਹੁਣ ਕਈ ਸਾਲ ਪਿੱਛੇ ਪੈ ਗਿਆ, ਹੁਣ ਕਈ ਸਾਲ ਨਿਕਲ ਜਾਣੇ ਆ ਜਦ ਤੋਂ ਪਹਿਲਾਂ ਈਰਾਨ ਕੋਈ ਨਿਊਕਲੀਅਰ ਵੈਪਨ ਤਿਆਰ ਕਰ ਸਕੇ।
ਡੋਨਲਡ ਟਰੰਪ ਤਾਂ ਇਹ ਕਹਿੰਦੇ ਵੀ ਬਿਲਕੁਲ ਅਸੀਂ ਡਿਸਟਰੋਏ ਕਰਤੀ ਫੈਸਿਲਿਟੀ, 100% ਡਿਸਟਰੋਏ ਕਰਤੀ,
ਇਸ ਤੋਂ ਨਾਬੂਦ ਕਰਤਾ ਪੂਰੀ ਤਰ੍ਹਾਂ। ਪਰ ਜਿਹੜੀ ਉਹ ਖੁਫੀਆ ਰਿਪੋਰਟ ਆ ਉਹਦੇ ਵਿੱਚ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਜਿੰਨਾ ਕੁ ਡੈਮੇਜ ਅਮੈਰੀਕਨ ਅਟੈਕ ਕਰਕੇ ਈਰਾਨ ਈਰਾਨੀਅਨ ਨਿਊਕਲੀਅਰ ਸਾਈਟਸ ਦਾ ਹੋਇਆ ਉਹਦੇ ਨਾਲ ਈਰਾਨ ਦੇ ਨਿਊਕਲੀਅਰ ਐਂਬੀਸ਼ਨ ਕੁਝ ਮਹੀਨਾ ਤੱਕ ਹੋਰ ਟਲ ਸਕਦੇ ਨੇ, ਵੀ ਉਹ ਦੁਬਾਰਾ ਕੋਈ ਵੀ ਐਡਾ ਵੱਡਾ ਨੁਕਸਾਨ ਨਹੀਂ,
ਜਿੰਨਾ ਕੁ ਨੁਕਸਾਨ ਹੋਇਆ ਉਹਨਾਂ ਨੇ 3 ਜਾਂ 6 ਮਹੀਨਿਆਂ ਦੇ ਵਿੱਚ ਰਿਕਵਰ ਕਰ ਲੈਣਾ
ਜੀ।
ਸੋ ਇਸਦਾਂ ਦੀਆਂ ਰਿਪੋਰਟਸ ਨੇ ਵੀ ਬਹੁਤਾ ਨੁਕਸਾਨ ਨਹੀਂ ਹੋਇਆ, ਵੀ ਟੋਟਲੀ ਡਿਸਟਰੋਏ ਨਹੀਂ ਹੋਈਆਂ ਫੈਸਿਲਿਟੀਜ਼। ਇਸ ਗੱਲ ਨੂੰ ਲੈ ਕੇ ਡੋਨਲਡ ਟਰੰਪ ਬੜੇ ਨਾਰਾਜ਼ ਨੇ ਤੇ ਉਹੀ ਜਿਹੜਾ ਹੁੰਦਾ ਨੀ ਐਂਟੀ ਨੈਸ਼ਨਲ ਵਾਲਾ ਪੱਤਾ ਉਹ ਖੇਡ ਰਹੇ ਨੇ। ਹੁਣ ਉਹ ਟਰੂਥ ਸੋਸ਼ਲ ਤੇ ਲਿਖ ਰਹੇ ਨੇ ਕਿ CNN ਵਾਲੇ, ਟਾਈਮਸ ਵਾਲੇ ਕਹਿੰਦੇ ਇਹ ਤਾਂ ਐਂਟੀ ਨੈਸ਼ਨਲ ਨੇ, ਵੀ ਇਹ ਤਾਂ ਅਮੈਰੀਕਨ ਇਹਨਾਂ ਦੀ ਗੱਲ ਨੂੰ ਬਿਲਕੁਲ ਪਸੰਦ ਨਹੀਂ ਕਰ ਰਹੇ ਤੇ ਸਾਡੀ ਏਅਰ ਫੋਰਸ ਵੱਲੋਂ ਜਿੰਨਾ ਵਧੀਆ ਆਪਰੇਸ਼ਨ ਵਿੱਢਿਆ ਗਿਆ ਤੇ ਉਹ ਬਾਰ ਬਾਰ B2 ਪਾਇਲਟਸ ਦੀ ਗੱਲ ਕਰਦੇ ਆ, ਕਹਿੰਦੇ ਵੀ ਉਹਨਾਂ ਨੇ ਜਿਹੜਾ ਇੰਨਾ ਵਧੀਆ ਸ਼ਾਨਦਾਰ ਆਪਰੇਸ਼ਨ ਵਿੱਢਿਆ ਸਾਰੀ ਉਹਨਾਂ ਦੀ, ਕਹਿੰਦੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲਗਾ ਰਹੇ ਨੇ, ਕਹਿੰਦੇ ਐਂਟੀ ਨੈਸ਼ਨਲ ਨੇ ਵੀ ਇਹ ਅਮੈਰੀਕਨ ਦੇ ਬਿਲਕੁਲ ਪਸੰਦ ਨਹੀਂ ਕਰਨਗੇ। ਸੋ ਇਹ ਉਹੀ ਸੇਮ ਅਸੀਂ
ਦੇਖੀ ਗੱਲ ਨੂੰ ਘੁਮਾਉਣ ਵਾਲੀ ਜਿਹੜੀ ਪ੍ਰਵਿਰਤੀ ਆ। ਪਰ ਦੂਜੀ ਗੱਲ ਇਹ ਆ ਜਿਹੜਾ ਵਾਸੂ ਜੀ ਉਹ ਫਰਸ਼ੋ ਵਾਲਾ ਈਰਾਨ ਦੇ ਵਿੱਚ ਸੀਗਾ, ਯੂਰੇਨੀਅਮ ਐਨਰਿਚਮੈਂਟ ਸਾਈਟ, ਉਹ ਕਿਉਂਕਿ ਪਹਾੜ ਦੇ ਵਿੱਚ ਇੰਨੀ ਜ਼ਿਆਦਾ ਡੀਪ ਬਣੀ ਹੋਈ ਹੈ, ਕਈਆਂ ਦਾ ਇਹ ਵੀ ਕਹਿਣਾ ਵੀ ਉਹਦੇ ਬਾਰੇ ਤੁਸੀਂ ਇੰਨੀ ਆਸਾਨੀ ਨਾਲ ਪਤਾ ਲਗਾ ਵੀ ਨਹੀਂ ਸਕਦੇ ਕਿ ਉਹ ਪੂਰੀ ਤਰ੍ਹਾਂ ਕਲੈਪਸ ਹੋਈ ਹੈ ਕਿ ਨਹੀਂ ਹੋਈ। ਜਿਹੜੀ ਔਨ ਦ ਗਰਾਊਂਡ ਹਿਊਮਨ ਇੰਟੈਲੀਜੈਂਸ ਆ ਉਹਦੇ ਆਧਾਰ 'ਤੇ ਇਨਪੁੱਟਸ ਮਿਲਣੇ ਨੇ, ਪਰ ਜੇ ਉਹ ਸਾਈਟ ਪੂਰੀ ਤਰ੍ਹਾਂ ਕਲੈਪਸ ਨਹੀਂ ਹੋਈ ਤਾਂ ਫਿਰ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਈਰਾਨ ਮਹਿਜ਼ ਕੁਝ ਮਹੀਨਿਆਂ ਦੇ ਅੰਦਰ ਅੰਦਰ ਜਿੰਨਾ ਕੁ ਨੁਕਸਾਨ ਉਹਨਾਂ ਦਾ ਹੋਇਆ ਉਹਦੀ ਭਰਪਾਈ ਉਹਨਾਂ ਨੇ ਕਰ ਲੈਣੀ ਹੈ। ਇਹ ਗੱਲ ਪਹਿਲਾਂ ਹੀ ਆਈ ਸੀ ਕਿ ਜਿਹੜਾ ਐਨਰਿਚਡ ਯੂਰੇਨੀਅਮ ਉੱਥੇ ਸੀਗਾ ਉਹ ਈਰਾਨ ਨੇ ਉੱਥੋਂ ਪਹਿਲਾਂ ਹੀ ਰਿਮੂਵ ਕਰ ਲਿਆ ਹੋਇਆ ਸੀ, ਅਤੇ ਜਿਹੜੀ IAEA ਆ ਇੰਟਰਨੈਸ਼ਨਲ ਐਨਰਜੀ ਐਂਡ ਐਟੋਮਿਕ ਏਜੰਸੀ ਉਹਨਾਂ ਵੱਲੋਂ ਵਾਸੂ ਜੀ ਅਜੇ ਤੱਕ ਜਿੰਨਾ ਵੀ ਕੋਈ ਅਸੈਸਮੈਂਟ ਕੀਤੀ ਗਈ ਆ ਉਹ 'ਚੋਂ ਕੋਈ ਰੇਡੀਏਸ਼ਨ ਲੀਕ ਹੁੰਦੀ ਉਹਦੇ ਕੋਈ ਅਸਾਰ ਉਹਦੇ ਕੋਈ ਸੰਕੇਤ ਨਹੀਂ ਮਿਲਦੇ ਪਏ। ਸੋ ਦੇਖਦੇ ਹਾਂ ਕਿ ਇੱਧਰਲੇ ਪਾਸਿਓਂ ਹੋਰ ਕੀ ਕੁਝ ਹੁੰਦਾ। ਬਾਕੀ ਹਾਂ, ਇਜ਼ਰਾਈਲ ਅਤੇ ਈਰਾਨ ਵਿਚਕਾਰ ਜਿਹੜੀ ਸੀਜ਼ ਫਾਇਰ ਹੋਈ ਆ ਦੈਟ ਇਜ਼ ਹੋਲਡਿੰਗ ਅਪ
ਹੁਣ, ਕੋਈ
ਹੈ ਨਾ ਉੱਧਰਲੇ ਪਾਸੇ ਹੁਣ ਕੋਈ ਹੋਰ ਇਹ ਖਬਰ ਨਹੀਂ ਆਈ ਵੀ ਕੋਈ ਅਟੈਕ ਜਾਂ ਕਾਊਂਟਰ ਅਟੈਕ ਹੋਇਆ ਹੁਣ। ਸੋ ਦੈਟਸ ਅ ਗੁੱਡ ਥਿੰਗ।
ਵਿਜੇ ਜੀ, ਬਹੁਤ ਸਾਰੇ ਲਿਸਨਰਸ ਬੜੇ ਪਿਆਰ ਭਰੇ ਮੈਸੇਜਸ ਭੇਜ ਰਹੇ ਨੇ। ਨਵਜੋਤ ਜੀ ਦਾ ਇੱਕ ਮੈਸੇਜ ਆਇਆ, ਮੇਰੇ ਖਿਆਲ ਪਹਿਲੀ ਵਾਰ ਉਹਨਾਂ ਨੇ ਮੈਸੇਜ ਕੀਤਾ ਤੇ ਉਹਨਾਂ ਨੇ ਲਿਖਿਆ, ਕਹਿੰਦੇ ਆ ਸਟਾਰਟਡ ਲਿਸਨਿੰਗ ਟੂ ਯੋਰ ਸ਼ੋਅ ਬੈਕ ਇਨ ਜਨਵਰੀ 2021 ਵੈਨ ਆਈ ਫਸਟ ਅਰਾਈਵਡ ਇਨ ਕੈਨੇਡਾ ਐਂਡ ਆਈ ਵਾਜ਼ ਲਿਵਿੰਗ ਇਨ ਨਾਓ ਐਜ਼ ਅ ਰੈਜ਼ੀਡੈਂਟ ਆਫ ਨਿਊ ਬ੍ਰੰਜ਼ਵਿਕ ਆਈ ਐਮ ਸਟਿਲ ਟਿਊਨਿੰਗ ਇਨ ਔਨ ਦ ਐਪ ਦਿਸ ਟਾਈਮ ਫਰੋਮ ਨਿਊ ਫਿਨਲੈਂਡ ਵਾਈਲ ਔਨ ਦ ਰੋਡ ਔਨ ਮਾਈ ਟਰੱਕ ਯੂ ਬੋਥ ਆਲਵੇਜ਼ ਹੋਸਟ ਅ ਫੈਂਟੈਸਟਿਕ ਸ਼ੋਅ ਗੁੱਡ ਮਾਰਨਿੰਗ ਫਰੋਮ ਦ ਫਸਟ ਟਾਈਮ ਜ਼ੋਨ ਆਫ ਕੈਨੇਡਾ ਟੂ ਦ ਲਾਸਟ।
ਕਿਆ ਬਾਤ ਹੈ
ਨਵਜੋਤ ਜੀ, ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਫਿਰ ਤਾਂ ਇਹ ਕਹਿ ਲਈਏ ਕਿ ਗੁੱਡ ਆਫਟਰਨੂਨ ਟੂ ਦੋਜ਼ ਇਨ ਦ ਫਸਟ ਟਾਈਮ ਜ਼ੋਨ ਆਫ ਕੈਨੇਡਾ ਫਰੋਮ ਦੋਜ਼ ਇਨ ਦ ਲਾਸਟ ਟਾਈਮ ਜ਼ੋਨ ਆਫ
ਕੈਨੇਡਾ। ਥੈਂਕ ਯੂ ਸੋ ਮਚ ਯਾਰ,
ਬਹੁਤ ਮਿਹਰਬਾਨੀ ਨਵਜੋਤ ਜੀ ਕੋਲ ਤਾਂ ਦੁਪਹਿਰਾ ਹੋ ਗਿਆ ਹੋਣਾ, ਹੁਣ ਲੰਚ ਟਾਈਮ ਹੋ ਗਿਆ ਹੋਣਾ ਨਵਜੋਤ ਜੀ ਤੁਹਾਡੇ ਕੋਲ। ਬਹੁਤ ਮਿਹਰਬਾਨੀ, ਥੈਂਕ ਯੂ। ਜਿਹੜੇ ਦੇਖੋ ਇੱਦਾਂ ਦੇ ਵਾਸੂ ਜੀ ਸੁਨੇਹੇ ਨੇ ਸਾਡੀ ਊਰਜਾ ਦਾ ਟੋਨਿਕ ਨੇ, ਸੋ ਬਹੁਤ ਬਹੁਤ ਧੰਨਵਾਦ, ਰੀਅਲੀ ਬਹੁਤ ਸ਼ੁਕਰੀਆ।
ਮੈਸੇਜ ਹੋਰ ਵੀ ਕਈ ਆਏ ਹੋਏ ਨੇ, ਉਹ ਬੋਲਦੇ ਆ ਥੋੜਾ ਜਿਹਾ ਸੰਕੋਚ ਜਿਹਾ।
ਵਾਸੂ ਜੀ ਤੁਸੀਂ ਸ਼ਾਹਰੁਖ ਖਾਨ ਤੋਂ ਘੱਟ ਨਹੀਂ,
ਕਿਹੜੀ ਗੱਲ ਨਹੀਂ ਕੀਤੀ ਸ਼ਾਹਰੁਖ ਖਾਨ ਵਾਲੀ,
ਸਾਡੇ BC ਦੇ ਸ਼ਾਹਰੁਖ ਖਾਨ ਵਾਸੂ ਕੁਮਾਰ।
ਓਏ ਹੋਏ ਹੋਏ, ਰਹਿਣ ਦਿਓ
ਏ। ਵਾਸੂ ਜੀ WhatsApp ਤੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ,
ਸਾਰੇ ਕਕ 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 ਲੋਲ ਹੋ ਗਈ।
ਅਗਲੇ ਸਾਲ 7 ਮੈਚ ਹੋਣੇ ਨੇ ਇੱਥੇ ਵੈਨਕੂਵਰ ਦੇ ਵਿੱਚ। ਜਦੋਂ ਗੱਲ ਸ਼ੁਰੂ ਹੋਈ ਸੀ ਵੀ ਫੀਫਾ ਦੇ ਮੈਚ ਕਿੰਨੇ ਪੈਣਗੇ ਕਰਾਉਣੇ, ਇਨੀਸ਼ੀਅਲ ਗੱਲ $240-250 million ਤੋਂ ਸ਼ੁਰੂ ਹੋਈ ਸੀ, ਪਰ ਇਹ ਵੱਧਦੀ 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 ਵਾਸੂ ਜੀ ਨੰਬਰ ਹੁਣ ਤਾਂ $600 million ਦਾ ਵੀ ਐਸਟੀਮੇਟ, $650 million ਵੀ ਪਾਰ ਕਰ ਚੁੱਕਿਆ ਵੀ ਉਹਨੇ ਪੈਸੇ ਤੱਕ ਲੱਗ ਸਕਦੇ ਨੇ। ਸੋ ਪੂਰੇ ਵੇਰਵੇ ਕੀ ਨੇ ਅਤੇ ਉਹਨੂੰ ਲੈ ਕੇ ਕੀ ਰਿਐਕਸ਼ਨ ਆ, ਸਾਰੀ ਗੱਲ ਕਰਦੇ ਹਾਂ ਛੋਟੀ ਜਿਹੀ ਬ੍ਰੇਕ। ਵਾਸੂ ਜੀ, ਅਗਲੇ ਸਾਲ ਫੀਫਾ ਵਰਲਡ ਕੱਪ ਹੋਣਾ ਹੈ ਕੈਨੇਡਾ, USA ਅਤੇ ਮੈਕਸੀਕੋ ਦੇ ਵਿੱਚ ਇਹਦੀਆਂ ਗੇਮਸ ਹੋਣੀਆਂ, ਅਤੇ ਕੈਨੇਡਾ ਦੇ ਇੱਥੇ ਵੈਨਕੂਵਰ ਦੇ ਵਿੱਚ ਸਪੈਸ਼ਲੀ 7 ਗੇਮਸ ਹੋਣੀਆਂ ਨੇ ਇਹਦੀਆਂ। ਜਦੋਂ ਇਹ ਗੱਲ ਹੋਈ ਸੀ ਕਿ ਇੱਥੇ ਫੀਫਾ ਦੀਆਂ ਗੇਮਸ ਹੋਸਟ ਕਰਨ ਦਾ ਖਰਚਾ ਕਿੰਨਾ ਆਏਗਾ, ਇਨੀਸ਼ੀਅਲ ਗੱਲ ਬੈਕ ਇਨ ਦ ਡੇ ਉਹ $240-250 million ਦੇ ਇੱਕ ਐਸਟੀਮੇਟ ਤੋਂ ਸ਼ੁਰੂ ਹੋਈ ਸੀ, ਫਿਰ ਇਹ ਐਸਟੀਮੇਟ ਦੇ ਵਿੱਚ ਵਾਧੇ ਹੁੰਦੇ ਰਹੇ। ਜਿਹੜਾ ਕੱਲ੍ਹ ਵਾਸੂ ਜੀ ਇੱਕ ਲੇਟੈਸਟ ਐਸਟੀਮੇਟ ਦੱਸਿਆ ਗਿਆ ਉਹਦੇ ਵਿੱਚ ਇਹ ਗਿਆ ਕਿਹਾ ਗਿਆ ਹੁਣ ਕਿ BC ਦੀ ਸਰਕਾਰ ਦੀ ਪ੍ਰੋਜੈਕਸ਼ਨ ਇਹ ਆ ਕਿ 7 ਗੇਮਸ ਹੋਸਟ ਕਰਨ 'ਤੇ ਖਰਚਾ $532 million ਤੋਂ ਲੈ ਕੇ $624 million ਦੇ ਵਿੱਚ ਆਏਗਾ, ਅਤੇ ਇਹ ਪਿਛਲੇ ਸਾਲ ਵਾਲੇ ਐਸਟੀਮੇਟ ਨਾਲੋਂ ਵੱਧ ਆ।
ਪਰ ਜੇ ਪਿਛਲੇ ਸਾਲ ਨਾਲ ਕੰਪੇਅਰ ਕਰਾਂਗੇ ਤਾਂ ਬਹੁਤ ਜ਼ਿਆਦਾ ਵੱਧ ਵੀ ਨਹੀਂ ਹੈਗਾ। ਸੋ ਥੈਂਕ ਗੋਡ ਫੋਰ ਸਮਾਲ ਮਰਸੀਸ ਕਿ ਪਿਛਲੇ ਸਾਲ ਜੋ ਐਸਟੀਮੇਟ ਦਿੱਤਾ ਗਿਆ ਸੀ ਅਪ੍ਰੈਲ 2024 ਵਿੱਚ ਉਦੋਂ ਕਿਹਾ ਗਿਆ ਸੀ ਵੀ 581 ਮਿਲੀਅਨ ਡਾਲਰ ਤੱਕ ਖਰਚਾ ਹੋ ਸਕਦਾ 483 ਮਿਲੀਅਨ ਤੋਂ ਲੈ ਕੇ 581 ਦਰਮਿਆਨ ਖਰਚਾ ਹੋਏਗਾ ਹੁਣ ਜਿਹੜਾ ਵੱਧ ਤੋਂ ਵੱਧ ਖਰਚਾ 624 ਮਿਲੀਅਨ ਡਾਲਰ ਹੀ ਦੱਸਿਆ ਜਾ ਰਿਹਾ
624 ਹੋਗਾ ਤਾਂ ਵੱਧ ਹੋਊਗਾ
ਯਾ ਉਹ ਦੈਟਸ ਓਪਨ ਫਾਰ ਇੰਟਰਪ੍ਰੀਟੇਸ਼ਨ ਤੇ ਇਹਦੇ ਵਿੱਚ 25% ਤਾਂ ਇਹਨਾਂ ਨੇ ਕੰਟੀਨਜੈਂਸੀ ਫੰਡ ਹੀ ਰੱਖਿਆ 145 ਮਿਲੀਅਨ ਡਾਲਰ ਵੀ ਅਚਾਨਕ ਜੇ ਕੋਈ ਖਰਚਾ ਆ ਜਾਂਦਾ ਜਿਹੜਾ ਕਿ ਪਹਿਲਾਂ ਕਿਆਸਿਆ ਨਹੀਂ ਸੀ ਫਿਰ ਹੁਣ ਇਹਦੇ ਵਿੱਚ ਦੇਖੀਏ ਕਿ ਕੰਪੋਨੈਂਟਸ ਕਿਹੜੇ ਕਿਹੜੇ ਨੇ ਸੋ ਬੀਸੀ ਸਰਕਾਰ ਦਾ ਖਰਚਾ ਹੋਣਾ ਸਿਟੀ ਆਫ ਵੈਂਕੂਵਰ ਦਾ ਖਰਚਾ ਹੋਣਾ
ਬਿਲਕੁਲ
ਤੇ ਟਰਾਂਸਲਿੰਕ ਵਰਗੀਆਂ ਜਿਹੜੀਆਂ ਪਬਲਿਕ ਐਂਟੀਟੀਜ਼ ਨੇ ਉਹਨਾਂ ਦਾ ਖਰਚਾ ਹੋਣਾ
ਹੈਲਥ ਕੇਅਰ ਪ੍ਰੋਵਾਈਡਰਸ ਦਾ ਖਰਚਾ ਹੋਣਾ
ਸੋ ਸਭ ਤੋਂ ਮੇਨ ਜਿਹੜੇ ਬੀਸੀ ਸਰਕਾਰ ਦੇ ਜਿਹੜੇ ਮੋਟੇ ਦੋ ਖਰਚੇ ਨੇ ਇੱਕ ਤਾਂ ਹੈਗਾ ਬੀਸੀ ਪਲੇ ਸਟੇਡੀਅਮ ਨੂੰ ਲੈ ਕੇ ਬੀਸੀ ਪਲੇ ਸਟੇਡੀਅਮ ਦੇ ਵਿੱਚ ਬਹੁਤ ਸਾਰੇ ਅਪਗ੍ਰੇਡ ਕੀਤੇ ਗਏ ਨੇ ਉਹਦੀਆਂ ਜਿਹੜੀਆਂ ਓਪਰੇਸ਼ਨਲ ਕਾਸਟ ਨੇ ਉਹਨਾਂ ਦੇ ਉੱਤੇ ਖਰਚਾ 171 ਮਿਲੀਅਨ ਤੋਂ ਲੈ ਕੇ 181 ਮਿਲੀਅਨ ਦਰਮਿਆਨ ਹੋਣ ਦੇ ਆਸਾਰ ਨੇ ਇਹ ਪਿਛਲੇ ਸਾਲ ਜਦੋਂ ਐਸਟੀਮੇਟ ਸੀਗਾ ਅਪਰੋਕਸੀਮੇਟਲੀ ਇੰਨਾ ਕੀ ਖਰਚਾ ਪਿਛਲੇ ਸਾਲ ਵੀ ਦੱਸਿਆ ਗਿਆ ਸੀ ਤੇ ਦੂਸਰਾ ਮੋਟਾ ਖਰਚਾ ਜਿਹੜਾ ਬੀਸੀ ਸਰਕਾਰ ਨੂੰ ਪੈਣਾ ਉਹ ਹੋਣਾ ਕੋਆਰਡੀਨੇਸ਼ਨ ਆਫ ਪ੍ਰੋਵਿੰਸ਼ੀਅਲ ਅਸੈਂਸ਼ੀਅਲ ਸਰਵਿਸਿਜ਼ ਐਂਡ ਇਨਸ਼ੋਰਿੰਗ ਦ ਪਾਰਟੀਸੀਪੇਸ਼ਨ ਆਫ ਫਸਟ ਨੇਸ਼ਨਸ ਸੋ ਫਸਟ ਨੇਸ਼ਨਸ ਦੀ ਸ਼ਮੂਲੀਅਤ ਨੂੰ ਸੁਨਿਸ਼ਚਿਤ ਕਰਨਾ ਤੇ ਜਿਹੜੀਆਂ ਕੋਈ ਅਸੈਂਸ਼ੀਅਲ ਸਰਵਿਸਿਜ਼ ਨੇ ਸੂਬਾਈ ਪੱਧਰ ਤੇ ਉਹਨਾਂ ਦੇ ਵਿੱਚ ਤਾਲਮੇਲ ਬਿਠਾਉਣਾ ਇਹਦੇ ਉੱਤੇ 46 ਮਿਲੀਅਨ ਤੋਂ 98 ਮਿਲੀਅਨ ਡਾਲਰ ਦਰਮਿਆਨ ਖਰਚਾ ਹੋਣਾ ਸੋ 98 ਮਿਲੀਅਨ ਮੋਟੇ ਤੌਰ ਤੇ 100 ਮਿਲੀਅਨ ਡਾਲਰ ਖਰਚਾ
ਇਹਦੇ ਤੇ ਵੀ ਹੋ ਜਾਣਾ ਸਾਰੇ ਐਸਟੀਮੇਟਸ ਦਾ ਜਿਹੜਾ ਹਾਇਰ ਐਂਡ ਹੈ ਖਰਚਿਆਂ ਵਾਲਾ ਉਹੀ ਲੈ ਕੇ ਚੱਲੋ
ਉਹੀ ਲੈ ਕੇ ਚੱਲਦੇ
ਵੀ ਓਨਾ ਹੀ ਖਰਚਾ ਹੋਣਾ
ਸੋ ਬੀਸੀ ਪਲੇ ਸਟੇਡੀਅਮ ਤੇ ਫਿਰ ਲੈ ਕੇ ਚੱਲੋ ਵੀ 181 ਮਿਲੀਅਨ ਡਾਲਰ ਤੱਕ ਖਰਚ ਹੋਣੇ
ਜੀ
ਤੇ 98 ਮਿਲੀਅਨ ਡਾਲਰ ਤੱਕ 100 ਹੀ ਕਰ ਲਓ 100 ਮਿਲੀਅਨ ਡਾਲਰ ਜਿਹੜਾ ਦੂਜਾ ਖਰਚਾ ਹੈ ਬੀਸੀ ਸਰਕਾਰ ਦਾ
ਜੀ ਵੀ ਐਂਬੂਲੈਂਸ ਦੀ ਕੋਆਰਡੀਨੇਸ਼ਨ ਬੱਸਾਂ ਦੀ ਤੇ ਇੰਡੀਜਨਸ ਪਾਰਟੀਸੀਪੇਸ਼ਨ
ਯੈਸ ਇਦਾਂ ਕਹਿ ਲਓ ਫਿਰ ਉਸ ਤੋਂ ਬਾਅਦ ਆ ਜਾਂਦੇ ਸਿਟੀ ਦੇ ਖਰਚਿਆਂ ਤੇ ਸਿਟੀ ਆਫ ਵੈਂਕੂਵਰ ਦਾ ਜਿਹੜਾ ਮੋਟਾ ਖਰਚਾ ਉਹ ਹੋਣਾ ਸੇਫਟੀ ਸਿਕਿਉਰਿਟੀ ਤੇ ਜਿਹੜੇ ਟ੍ਰੇਨਿੰਗ ਸਾਈਟਸ ਦਾ ਪ੍ਰਬੰਧਨ ਕਰਨਾ ਦੋ ਟ੍ਰੇਨਿੰਗ ਸਾਈਟਸ ਹੋਣੀਆਂ ਪਲੱਸ ਜਿਹੜਾ ਫੀਫਾ ਫੈਨ ਫੈਸਟੀਵਲ ਹੋਸਟ ਕੀਤਾ ਜਾਣਾ ਪੀਐਨਈ ਤੇ ਸੋ ਪੀਐਨਈ ਤੇ ਜਿਹੜਾ ਇਹ ਹੋਣਾ ਪਲੱਸ ਜਿਹੜਾ ਇੱਕ ਹੋਰ ਮੋਟਾ ਖਰਚਾ ਟ੍ਰੈਫਿਕ ਮੈਨੇਜਮੈਂਟ ਇਹ ਸਾਰਾ ਕੁਝ ਮਿਲਾ ਮਿਲੂ ਕੇ 281 ਮਿਲੀਅਨ ਡਾਲਰ ਦਾ ਖਰਚਾ ਹੋਣਾ ਸਿਟੀ ਆਫ ਵੈਂਕੂਵਰ ਦਾ ਫਿਰ 30 ਮਿਲੀਅਨ ਡਾਲਰ ਕੰਟੀਨਜੈਂਸੀ ਦੇ ਵਿੱਚ ਸਿਟੀ ਆਫ ਵੈਂਕੂਵਰ ਨੇ ਵੀ ਰੱਖੇ ਹੋਏ ਨੇ ਤੇ ਇਹ ਖਾਸ ਤੌਰ ਤੇ ਰੱਖੇ ਨੇ ਵੀ ਪੀਐਨਈ ਦੇ ਵਿੱਚ ਜਿਹੜਾ ਐਮਫੀ ਥੀਏਟਰ ਬਣਾਉਣਾ ਜਿਹਦੀ 10,000 ਦੀ ਸੀਟਿੰਗ ਕਪੈਸਿਟੀ ਆਊਟਡੋਰ ਥੀਏਟਰ ਹੈ ਸੋ ਇਹ ਜਿਹੜਾ ਫੈਨ ਫੈਸਟੀਵਲ ਹੋਣਾ ਉਹਦੇ ਵਿੱਚ ਪਿਵਟਲ ਰੋਲ ਪਲੇ ਕਰੇਗਾ ਸੋ ਕਾਲਡ ਵੀ ਜਿਹੜਾ ਐਮਫੀ ਥੀਏਟਰ ਆ ਤੇ ਇਹਦੇ ਵਾਸਤੇ 30 ਮਿਲੀਅਨ ਡਾਲਰ ਕੰਟੀਨਜੈਂਸੀ ਚ ਰੱਖੇ ਗਏ ਨੇ ਵੀ ਇਹਦੀਆਂ ਕਾਸਟ ਜਿਹੜੀਆਂ ਨੇ ਉਹ ਐਸਕੇਲੇਟ ਹੋ ਸਕਦੀਆਂ ਨੇ
ਸੋ ਓਵਰਆਲ ਖਰਚਾ ਕਹਿ ਲਓ ਵੱਧ ਤੋਂ ਵੱਧ ਹੁਣ ਕਿਹਾ ਗਿਆ ਵੀ 7 ਗੇਮਸ ਦਾ ਟੋਟਲ ਖਰਚਾ 624 ਮਿਲੀਅਨ ਡਾਲਰ ਤੱਕ ਹੋ ਸਕਦਾ ਅਪ ਟੂ ਦੈਟ ਅਮਾਊਂਟ ਪਰ ਵਾਸੂ ਜੀ ਇਹ ਵੀ ਦੱਸਿਆ ਗਿਆ ਵੀ ਜਿਹੜੀਆਂ ਕਾਸਟ ਨੇ ਕਿਉਂਕਿ ਰੈਵਨਿਊ ਵੀ ਹੋਏਗਾ ਕਮਾਈ ਵੀ ਹੋਣੀ ਆ
ਉਸ ਤੋਂ ਪਹਿਲਾਂ ਜਿਹੜੇ ਟਰਾਂਸਲਿੰਕ ਤੇ ਹੋਰ ਜਿਹੜੀਆਂ ਪਬਲਿਕ ਐਂਟੀਟੀਜ਼ ਨੇ ਉਹਨਾਂ ਦਾ ਖਰਚਾ ਦੱਸਿਆ ਜਾਂਦਾ ਵੀ 64 ਮਿਲੀਅਨ ਡਾਲਰ ਤੱਕ ਹੋ ਸਕਦਾ ਹੈ ਸੋ ਇਹ ਸਾਰੇ ਮੋਟੇ ਮੋਟੇ ਖਰਚੇ ਨੇ
ਜੀ
ਹੁਣ ਜੇ ਰੈਵਨਿਊ ਤੇ ਆ ਜਾਓ
ਸੋ ਰੈਵਨਿਊ ਵੀ ਐਕਸਪੈਕਟ ਇਹ ਕੀਤਾ ਜਾ ਰਿਹਾ ਵੀ 448 ਮਿਲੀਅਨ ਤੋਂ ਲੈ ਕੇ 478 ਮਿਲੀਅਨ ਡਾਲਰ ਦੇ ਵਿੱਚ ਇੱਥੋਂ ਰੈਵਨਿਊ ਵੀ ਹੋਏਗਾ ਕਿਉਂਕਿ ਜਦੋਂ 7 ਗੇਮਸ ਇੱਥੇ ਖੇਡੀਆਂ ਜਾਣਗੀਆਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਣਗੇ ਜਦੋਂ ਉਹ ਅੱਛਾ ਜਿਹੜਾ ਉਹਦਾ ਟੂਰਿਜ਼ਮ ਦਾ ਰਿਪਲ ਇਫੈਕਟ ਆ ਉਹਦੇ ਬਾਰੇ ਵੀ ਇਹ ਗੱਲ ਕਹੀ ਗਈ ਆ ਐਸਟੀਮੇਟ ਇਹ ਹੈ ਸਰਕਾਰ ਦਾ ਕਿ 2031 ਤੱਕ ਕਿਉਂਕਿ 2026 ਦੇ ਵਿੱਚ ਦੇਖੋ ਫੀਫਾ ਵਰਲਡ ਕੱਪ ਹੁੰਦਾ ਜਦੋਂ ਵੈਨਕੂਵਰ ਦੁਨੀਆ ਭਰ ਦੇ ਵਿੱਚ ਇਸ ਹਿਸਾਬ ਨਾਲ ਸ਼ੋਕੇਸ ਕੀਤਾ ਜਾਏਗਾ ਉਹਨਾਂ 7 ਗੇਮਸ ਦੌਰਾਨ ਤਾਂ ਉਹਦਾ ਜਿਹੜਾ ਟੂਰਿਜ਼ਮ ਦੇ ਉੱਪਰ ਇੰਪੈਕਟ ਆ ਉਹ ਅਗਲੇ 5 ਸਾਲਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਐਸਟੀਮੇਟ ਇਹ ਕਹਿੰਦਾ 2031 ਤੱਕ ਇਹਦੇ ਨਾਲ ਬੀਸੀ ਦੇ ਵਿੱਚ 1 ਮਿਲੀਅਨ ਐਕਸਟਰਾ ਵਿਜ਼ਟਰਸ ਆਉਣਗੇ ਸੋ ਜਿੰਨਿਆਂ ਨੇ ਨੋਰਮਲ ਆਉਣਾ ਸੀ ਉਹ ਤਾਂ ਆਉਣਗੇ 1 ਮਿਲੀਅਨ ਐਕਸਟਰਾ ਵਿਜ਼ਟਰ ਆਉਣਗੇ ਜਿਹੜੇ ਕਿ ਬਾਏ 2031 1 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਐਡੀਸ਼ਨਲ ਜਿਹੜਾ ਟੂਰਿਜ਼ਮ ਟੂਰਿਜ਼ਮ ਸਪੈਂਡਿੰਗ ਆ ਉਹ ਇੱਥੇ ਵਧੇਗੀ ਵੈਨਕੂਵਰ ਦੇ ਇਲਾਕੇ 'ਚ ਜਿਹਦੇ ਨਾਲ ਕਿ 18,000 ਤੋਂ ਵੀ ਵੱਧ ਜੋਬਸ ਕ੍ਰੀਏਟ ਹੋਣਗੀਆਂ ਅਗਲੇ 5 ਸਾਲਾਂ 'ਚ ਇਹ ਤਾਂ ਕਹਿ ਲਓ ਵੀ ਉਹਦਾ ਜਿਹੜਾ ਆਫਟਰ ਇਫੈਕਟ ਆ ਪੋਜ਼ਿਟਿਵ ਆਫਟਰ ਇਫੈਕਟ ਆ ਉਹ ਦੱਸਿਆ ਜਾ ਰਿਹਾ
ਇਸ ਪੋਜ਼ਿਟਿਵ ਆਫਟਰ ਇਫੈਕਟ ਕਰਕੇ ਜਿਹੜਾ ਸਰਕਾਰ ਨੂੰ ਡਾਇਰੈਕਟ ਰੈਵਨਿਊ ਜਨਰੇਟ ਹੋਣਾ ਟੈਕਸ ਰੈਵਨਿਊ ਤੇ ਹੋਰ ਰੈਵਨਿਊ ਉਹ 224 ਮਿਲੀਅਨ ਡਾਲਰ ਜਿਹੜਾ ਡਾਇਰੈਕਟ ਰੈਵਨਿਊ 2031 ਤੱਕ ਜਨਰੇਟ ਹੋਏਗਾ
ਜੀ
ਹੁਣ ਜਿਹੜਾ ਇਹ ਦੇਖੀਏ ਕਿ ਸਿਟੀ ਆਫ ਵੈਂਕੂਵਰ ਦਾ ਕੀ ਰੈਵਨਿਊ ਹੋਏਗਾ ਸੋ ਸਿਟੀ ਆਫ ਵੈਂਕੂਵਰ ਨੇ ਫਰਵਰੀ 2023 ਤੋਂ ਹੋਟਲਸ ਦੇ ਉੱਤੇ 2.5% ਐਡੀਸ਼ਨਲ ਟੈਕਸ ਲਾਇਆ ਹੋਇਆ ਹੁਣ ਇਹਦੇ ਤੋਂ ਇਹਨਾਂ ਦੀ ਐਕਸਪੈਕਟੇਸ਼ਨ ਹੈ ਕਿ 2030 ਤੱਕ ਸਿਟੀ ਆਫ ਵੈਂਕੂਵਰ ਨੂੰ ਇਸ ਟੈਕਸ ਤੋਂ ਹੀ 260 ਮਿਲੀਅਨ ਡਾਲਰ ਤੱਕ ਜਨਰੇਟ ਹੋ ਜਾਣੇ ਨੇ ਸੋ 260 ਮਿਲੀਅਨ ਡਾਲਰ ਇੱਥੋਂ ਆ ਜਾਣੇ ਪਲੱਸ 60 ਮਿਲੀਅਨ ਡਾਲਰ ਤੱਕ ਇਹਨਾਂ ਨੂੰ ਕਮਰਸ਼ੀਅਲ ਰੈਵਨਿਊ ਬਣਨਾ ਜਿਹੜੀਆਂ ਕੋਈ ਸਪੋਂਸਰਸ਼ਿਪਸ ਹੋਣਗੀਆਂ ਰੈਂਟਲ ਫੀਸ ਹੋਣਗੀਆਂ ਅਤੇ ਹੋਰ ਚੀਜ਼ਾਂ ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਸਿਟੀ ਦੀ ਨੈੱਟ ਕੋਸਟ ਆ ਉਹ 5 ਮਿਲੀਅਨ ਡਾਲਰ ਹੀ ਆ
ਸੋ ਹਾਲ ਦੀ ਘੜੀ ਇਹ ਪ੍ਰੋਜੈਕਟ ਕੀਤਾ ਜਾ ਰਿਹਾ।
ਪਰ ਇਹ ਨਾ ਭੁੱਲੀਏ $116 million ਜਿਹੜੇ ਨੇ ਉਹ ਫੈਡਰਲ ਸਰਕਾਰ ਨੇ ਵੀ ਦੇਣੇ ਨੇ
ਜੀ,
ਪਲੱਸ ਹੋਰ ਵੀ ਕਹਿੰਦੇ ਐਡੀਸ਼ਨਲ ਰੈਵਨਿਊ, ਟਰਾਂਸਪੋਰਟੇਸ਼ਨ ਰੈਵਨਿਊ ਤੇ ਹੋਰ ਉਹ $40 million ਤੱਕ ਉਹ ਵੀ ਜਨਰੇਟ ਹੋਇਆ।
ਜਿਹੜੀ ਫੀਫਾ ਵਾਲਿਆਂ ਦਾ ਇਹ ਕਲੇਮ ਹੈ ਵੀ June 2023 ਤੋਂ ਦੇਖੋ ਤਿਆਰੀਆਂ ਸ਼ੁਰੂ ਹੋ ਗਈਆਂ ਸੀ, June 2023 ਤੋਂ ਲੈ ਕੇ August 2026 ਤੱਕ ਗੇਮਸ ਕਰਕੇ BC ਦੀ ਇਕੋਨਮੀ ਦੇ ਵਿੱਚ $1.7 billion ਦੇ ਬੈਨੀਫਿਟਸ ਐਕੂਮੂਲੇਟ ਹੋਣਗੇ, ਜਿਨ੍ਹਾਂ ਦੇ ਵਿੱਚੋਂ $980 million ਤੇ GDP ਦਾ ਵਾਧਾ ਤੇ $610 million ਜਿਹੜੀ ਕੰਮ ਕਾਜ ਕਰਨ ਵਾਲੇ ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਉਹ ਹੋਏਗਾ। ਫੀਫਾ ਵਾਲੇ ਬੈਨੀਫਿਟ ਵਧਾ ਚੜਾ ਕੇ ਤੇ ਖਰਚੇ ਪਹਿਲਾਂ ਘਟਾ ਕੇ ਦੱਸਦੇ ਨੇ, ਤੇ ਬੈਨੀਫਿਟ ਇਹ ਦੇਖਣਾ ਹੋਏਗਾ ਜਿੰਨਾ ਬੈਨੀਫਿਟ ਦੱਸਿਆ ਜਾ ਰਿਹਾ ਸੱਚੀ ਉਨਾ ਬੈਨੀਫਿਟ ਹੁੰਦਾ, ਤੇ ਜਿੰਨਾ ਖਰਚਾ ਦੱਸਿਆ ਜਾ ਰਿਹਾ ਕਿ ਖਰਚਾ ਉਨਾ ਹੀ ਹੁੰਦਾ ਜਾਂ ਉਹ ਤੋਂ ਵੱਧ ਹੁੰਦਾ।
ਦੇਖੋ ਇਹ ਗੱਲ ਜ਼ਰੂਰ ਹੈ ਕਿ ਸਾਨੂੰ ਲੱਗ ਰਿਹਾ ਵੀ $624 million ਤੱਕ ਖਰਚ ਕਰਦੇ ਨੇ 7 games ਹੋਸਟ ਕਰਨ ਤੇ, ਪਰ ਇਹ ਨਾ ਭੁੱਲੀਏ ਕਿ ਫੀਫਾ ਦੇ ਵਰਲਡ ਕੱਪ ਜਦੋਂ ਪਹਿਲਾਂ ਹੁੰਦੇ ਰਹੇ ਨੇ ਹੋਰਨਾਂ ਮੁਲਕਾਂ ਦੇ ਵਿੱਚ $billions ਸਪੈਂਡ ਕੀਤੇ ਜਾਂਦੇ ਰਹੇ। ਇਸ ਵਾਰ 16 cities ਹੋਸਟ ਕਰ ਰਹੀਆਂ ਨੇ ਮੈਕਸੀਕੋ, US ਤੇ ਕੈਨੇਡਾ ਦੇ ਵਿੱਚ। ਕਿਸੇ ਵੀ ਸਿਟੀ ਦੇ ਵਿੱਚ ਇੱਕ ਵੀ ਨਵਾਂ ਸਟੇਡੀਅਮ ਨਹੀਂ ਬਣਾਇਆ ਜਾ ਰਿਹਾ,
ਕਰੈਕਟ,
ਐਗਜ਼ਿਸਟਿੰਗ ਇਨਫਰਾਸਟ੍ਰਕਚਰ ਨੂੰ ਹੀ ਅਪਗ੍ਰੇਡ ਕੀਤਾ ਜਾ ਰਿਹਾ, ਇਸ ਵਾਰ ਸਰਫਾ ਕੀਤਾ ਜਾ ਰਿਹਾ,
ਸਰਫਾ ਕੀਤਾ।
ਇਸ ਵਾਰੀ ਜਿਹੜਾ ਖਰਚਾ ਹੈ ਐਸ ਕੰਪੇਅਰ ਟੂ ਦ ਪ੍ਰੀਵੀਅਸ ਇਵੈਂਟਸ ਘੱਟ ਹੈ, ਜ਼ਿਆਦਾ ਨਹੀਂ ਹੈ।
ਸਪੈਸ਼ਲੀ ਫੀਫਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਵੱਡੇ ਸਵਾਲ ਉੱਠੇ ਨੇ ਵੀ ਆਰਗੇਨਾਈਜੇਸ਼ਨ ਆਪਰੇਟ ਕਿਵੇਂ ਕਰਦੀ ਹੈ।
ਪਹਿਲਾਂ ਜਿਹੜੇ ਵੱਡੇ ਵੱਡੇ ਸਟੇਡੀਅਮ ਅਸੀਂ ਬਣਾਏ ਹੋਰ ਇਵੈਂਟਸ ਵਾਸਤੇ, ਉਹ ਬਾਅਦ ਵਿੱਚ ਕੰਮ ਨਹੀਂ ਆਏ
ਜੀ,
ਤੇ ਉਹ ਬਾਅਦ 'ਚ ਉਹਨਾਂ ਦੀ ਡੈਪਰੀਸੀਏਸ਼ਨ ਹੁੰਦੀ ਰਹੀ, ਰਿਲਾਈਜ਼ ਹੋਇਆ ਵੀ ਇਨਫਰਾਸਟ੍ਰਕਚਰ ਬਣਾਉਣ ਦਾ ਫਾਇਦਾ ਨਹੀਂ, ਐਗਜ਼ਿਸਟਿੰਗ ਨੂੰ ਹੀ ਮੇਨਟੇਨ ਕਰੋ, ਇਹਨੂੰ ਹੋਰ ਅਪਗ੍ਰੇਡ ਕਰੋ
ਜੀ। ਵਸੂ ਜੀ, ਅੱਜ ਸਰੀ ਦੇ ਵਿੱਚ BC ਕੰਜ਼ਰਵੇਟਿਵਸ ਦੀ ਕੌਕਸ ਮੀਟਿੰਗ ਹੋ ਰਹੀ ਹੈ, ਜਿਹਦੇ ਵਿੱਚ BC ਕੰਜ਼ਰਵੇਟਿਵਸ ਦੇ ਲੀਡਰ ਜੌਨ ਰਸਟੈਡ, ਉਹਨਾਂ ਨੂੰ ਆਪਣੇ ਕੁਝ ਆਲੋਚਕਾਂ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਬਾਵਜੂਦ ਇਸ ਦੇ ਕਿ ਪਿਛਲੇ ਸਾਲ ਹੋਈਆਂ ਸੂਬਾਈ ਚੋਣਾਂ ਦੇ ਵਿੱਚ BC ਕੰਜ਼ਰਵੇਟਿਵਸ ਦੀ ਕਾਰਗੁਜ਼ਾਰੀ ਬੜੀ ਵਧੀਆ ਰਹੀ ਕਿ ਆਫੀਸ਼ੀਅਲ ਆਪੋਜੀਸ਼ਨ ਦਾ ਦਰਜਾ ਹਾਸਲ ਕਰ ਗਏ, ਇੱਕ ਅਜਿਹੀ ਪਾਰਟੀ ਜਿਹੜੀ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਹਾਸ਼ੀਏ 'ਤੇ ਸੀ, ਸਰਕਾਰ ਬਣਾਉਣ ਦੇ ਬਹੁਤ ਨੇੜੇ ਪਹੁੰਚ ਗਈ। ਸੋ ਪਰਫੋਰਮੈਂਸ ਦੇ ਹਿਸਾਬ ਦੇ ਨਾਲ BC ਕੰਜ਼ਰਵੇਟਿਵਸ ਦੀ ਕਾਰਗੁਜ਼ਾਰੀ ਤਾਂ ਚੰਗੀ ਰਹੀ ਹੈ, ਪਰ ਜੌਨ ਰਸਟੈਡ ਦੀ ਲੀਡਰਸ਼ਿਪ ਨੂੰ ਲੈ ਕੇ ਕੁਝ ਸਵਾਲ ਉੱਠੇ ਹੋਏ ਨੇ। ਪਿਛਲੇ ਸਮੇਂ ਦੇ ਵਿੱਚ ਸਾਨੂੰ ਇਹ ਵੀ ਪਤਾ ਕਿ ਇਹਨਾਂ ਦੀ ਪਾਰਟੀ ਦੇ ਬੈਨਰ ਹੇਠ ਜਿੱਤੇ 3 MLA, ਅਕਤੂਬਰ ਦੇ ਵਿੱਚ ਜਿੱਤੇ 3 MLA, ਮਹਿਜ਼ ਕੁਝ ਮਹੀਨਿਆਂ ਦੇ ਅੰਦਰ ਅੰਦਰ ਪਾਰਟੀ ਛੱਡ ਗਏ 3 ਜਣੇ, ਉਹਨਾਂ ਵਿੱਚੋਂ ਦੋਵਾਂ ਨੇ ਆਪਣੀ ਇੱਕ ਲਹਿਦੀ ਵੱਖਰੀ ਪਾਰਟੀ 1BC ਸਥਾਪਿਤ ਕਰ ਲਈ ਆ। ਸਪੈਸ਼ਲੀ ਜਿਹੜੀ ਪਿਛਲੇ ਦਿਨ ਹੀ ਜੌਨ ਰਸਟੈਡ ਨੇ ਗੱਲ ਕੀਤੀ ਨਾ ਕਿ ਉਹ ਪਾਰਟੀ ਛੱਡ ਕੇ ਗਏ 3 ਜਣਿਆਂ ਵੱਲੋਂ, ਉਹਨਾਂ ਨੇ ਨਾਂ ਨਹੀਂ ਲਿਆ ਕਿਸੇ ਦਾ, ਪਰ ਸੰਕੇਤ ਇਹ ਦਿੱਤਾ ਕਿ ਉਹਨਾਂ ਵੱਲੋਂ ਜਿਹੜੇ ਬਾਕੀ ਰਹਿ ਗਏ ਕੁਝ ਮੈਂਬਰਸ ਨੇ, MLAs ਨੇ, ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ। ਜਿਹੜਾ ਆਹ ਬਲੈਕਮੇਲ ਵਾਲੇ ਦੋਸ਼ ਜੌਨ ਰਸਟੈਡ ਵੱਲੋਂ ਲਗਾਏ ਗਏ, ਉਸ ਉਹਦੇ ਕਰਕੇ ਜੌਨ ਰਸਟੈਡ ਦੀ ਸਕਰੂਟਨੀ ਥੋੜ੍ਹੀ ਹੋਰ ਜ਼ਿਆਦਾ ਵੱਧ ਗਈ ਹੋਈ ਹੈ, ਅਤੇ ਸਰੀ ਵਿੱਚ ਹੋਣ ਵਾਲੀ ਅੱਜ ਕੌਕਸ ਮੀਟਿੰਗ ਦੇ ਵਿੱਚ ਹੋ ਸਕਦਾ ਇਹਦੇ ਨਾਲ ਸੰਬੰਧਿਤ ਸਵਾਲਾਂ ਦਾ ਸਾਹਮਣਾ ਆਪਣੇ ਹੀ ਟੀਮ ਮੈਂਬਰਸ ਤੋਂ ਜੌਨ ਰਸਟੈਡ ਨੂੰ ਕਰਨਾ ਪਏ।
ਸੋ ਜੌਨ ਰਸਟੈਡ ਦੀ ਲੀਡਰਸ਼ਿਪ ਦਾ ਰਿਵਿਊ ਪਾਰਟੀ ਵੱਲੋਂ ਹੁਣ ਕੀਤਾ ਜਾ ਰਿਹਾ।
ਯੈਸ,
ਸੋ ਇਹਨਾਂ 93 ridings ਨੇ BC ਦੀਆਂ, BC ਕੰਜ਼ਰਵੇਟਿਵਸ ਦੇ ਜੋ ਰੂਲਸ ਨੇ ਉਹਨਾਂ ਦੇ ਮੁਤਾਬਕ ਹਰ ਰਾਈਡਿੰਗ ਦੇ ਵਿੱਚ ਜਿਹੜੇ ਪਾਰਟੀ ਦੇ ਮੈਂਬਰਸ ਨੇ ਉਹਨਾਂ ਦੇ ਕੋਲੋਂ ਵੋਟਾਂ ਪਾਈਆਂ ਜਾ ਰਹੀਆਂ ਨੇ। ਸੋ ਓਵਰ ਦ ਵੀਕਐਂਡ ਚੁੱਪ ਚੁਪੀਤੇ 3 ridings ਵਿੱਚ ਅਜਿਹੀ ਵੋਟਿੰਗ ਹੋ ਹਟੀ ਹੈ, ਤੇ 6 months ਕਹਿੰਦੇ ਪ੍ਰਕਿਰਿਆ ਚੱਲਣੀ ਹੈ। ਦਸੰਬਰ ਤੱਕ 93 ridings ਦੇ ਵਿੱਚ ਵੋਟਿੰਗ ਕਰਾਈ ਜਾਏਗੀ। BC ਕੰਜ਼ਰਵੇਟਿਵ ਦੇ ਮੈਂਬਰਸ ਜਿਹੜੇ ਨੇ, ਟਿਕਟ ਹੋਲਡਿੰਗ ਮੈਂਬਰਸ, ਉਹ ਵੋਟ ਕਰਨਗੇ, ਤੇ ਜੇਕਰ ਇਸ ਵੋਟਿੰਗ ਦਾ ਰਿਜ਼ਲਟ ਇਹ ਨਿਕਲਦਾ ਕਿ 50% ਤੋਂ ਘੱਟ ਵੋਟ ਜੌਨ ਰਸਟੈਡ ਦੇ ਫੇਵਰ ਵਿੱਚ ਪੈਂਦੀ ਆ, ਕਿ ਉਹਦੇ ਚ ਪੁੱਛਿਆ ਜਾ ਰਿਹਾ ਵੀ ਆਰ ਯੂ ਸੈਟਿਸਫਾਈਡ ਵਿਦ ਦ ਕਰੰਟ ਲੀਡਰਸ਼ਿਪ, ਆਰ ਯੂ ਇਨ ਫੇਵਰ ਆਫ ਕਰੰਟ ਲੀਡਰਸ਼ਿਪ, ਤੇ ਜੇ ਤੁਹਾਡੀ ਫੇਵਰੇਬਿਲਿਟੀ ਨਹੀਂ ਹੈ, ਜੇ 50% ਤੋਂ ਘੱਟ ਹੈ ਫੇਵਰੇਬਿਲਿਟੀ, ਤਾਂ ਫਿਰ ਜਿਹੜੀ ਪਾਰਟੀ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਵੱਲੋਂ ਇੱਕ ਇਲੈਕਸ਼ਨ ਜਿਹੜਾ ਹੈ ਉਹ ਕਰਾਇਆ ਜਾਏਗਾ, ਲੀਡਰਸ਼ਿਪ ਇਲੈਕਸ਼ਨ। ਸੋ ਉਹ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ। ਬੇਸਿਕਲੀ ਜੌਨ ਰਸਟੈਡ ਦੀ ਲੀਡਰਸ਼ਿਪ ਜਿਹੜੀ ਆ ਖਤਰੇ 'ਚ ਪੈ ਸਕਦੀ ਹੈ। ਸੋ ਉਹ ਆਪ ਸ਼ਾਇਦ ਰੀਕੰਟੈਸਟ ਕਰਨਗੇ ਜਾਂ ਨਹੀਂ ਕਰਨਗੇ, ਆਈ ਡੋਨਟ ਨੋ, ਬਾਅਦ ਦੀਆਂ ਗੱਲਾਂ। ਲੀਡਰਸ਼ਿਪ ਇਲੈਕਸ਼ਨ ਜਿਹੜਾ ਹੈ ਉਹ ਟ੍ਰਿਗਰ ਹੋ ਜਾਏਗਾ।
ਅੱਛਾ, ਸੋਰੀ, ਜਸਟ ਹੋਲਡ ਯੂਰ ਥੋਟ ਵਾਸੂ ਜੀ, ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਲੀਡਰਸ਼ਿਪ ਵੋਟ ਗਰਾਸ ਰੂਟ ਲੈਵਲ ਦੇ BC ਕੰਜ਼ਰਵੇਟਿਵ ਦੇ ਮੈਂਬਰਸ ਨੇ ਕਰਨੀ ਆ, ਦਿਸ ਇਜ਼ ਗੋਇੰਗ ਟੂ ਟੇਕ 6 months। ਜਦੋਂ ਆ 6 months ਲੀਡਰਸ਼ਿਪ ਰਿਵਿਊ ਦੇ ਵਿੱਚ ਗੱਲ ਨਿਕਲ ਰਹੀ ਹੋਵੇ, ਉਹਦੇ ਵਿੱਚ ਜਿਹੜੀ ਲੀਡਰ ਦੀ ਓਵਰਆਲ ਸਟੈਂਡਿੰਗ ਹੈ ਨਾ ਪਾਰਟੀ ਦੇ ਵਿੱਚ, ਉਹਨੂੰ ਖੋਰਾ ਬੜਾ ਲੱਗ ਜਾਂਦਾ। ਆਫਕੋਰਸ BC NDP ਵਾਸਤੇ ਤਾਂ ਇਹ ਬਹੁਤ ਵਧੀਆ ਖਬਰ ਆ, ਕਿਉਂਕਿ ਜਿੰਨੀ ਆਪੋਜੀਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਪਾਟੋ ਧਾੜ ਹੋਏਗੀ, ਜਿੰਨੇ ਆਪਸ ਦੇ ਵਿੱਚ ਉਹਨਾਂ ਦੀ ਕਮਜ਼ੋਰੀ ਹੋਏਗੀ, ਓਨਾ ਹੀ ਉਹ ਇੱਕ ਸਟਰੋਂਗ ਫਰੰਟ ਨਹੀਂ ਪੇਸ਼ ਕਰ ਸਕਦੇ ਸਰਕਾਰ ਦੇ ਮੂਹਰੇ। ਸੋ ਇਹ 6 months ਇਸ ਵੋਟਿੰਗ ਦਾ ਚੱਲਣਾ, ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਹੈ। ਇਹ
ਵੈਸੇ ਜੇ ਦੇਖਿਆ ਜਾਏ ਫੈਡਰਲ ਪੱਧਰ 'ਤੇ ਵੀ ਪੀਅਰ ਪੋਲੀਐਵ ਦਾ ਵੀ ਸਿਮਿਲਰ ਹੀ ਹੈ। ਦੇਖੋ ਉਹਨਾਂ ਦੀ ਵੀ ਜੇ ਦੇਖਿਆ ਜਾਏ ਪਰਫਾਰਮੈਂਸ ਐਜ਼ ਨੰਬਰ ਆਫ ਸੀਟਸ ਜੇ ਦੇਖੀਏ ਤਾਂ ਫੈਡਰਲ ਕੰਜ਼ਰਵੇਟਿਵ ਦੀਆਂ ਵਧੀਆ ਨੇ ਫੈਡਰਲ ਇਲੈਕਸ਼ਨ ਤੋਂ ਬਾਅਦ
ਜੀ,
ਪਰ ਉਹਨਾਂ ਦੀ ਵੀ ਲੀਡਰਸ਼ਿਪ ਦਾ ਰਿਵਿਊ ਕੀਤਾ ਜਾਣਾ ਅਗਲੀ ਐਨੂਅਲ ਕਨਵੈਨਸ਼ਨ, ਜੋ ਕਿ ਜਨਵਰੀ ਦੇ ਅਖੀਰਲੇ ਹਫ਼ਤੇ ਦੇ ਵਿੱਚ ਹੋਣ ਦੇ ਅਸਾਰ ਨੇ। ਸੋ ਦੇਖਿਆ ਜਾਏ ਤਾਂ ਉਹਨਾਂ ਦਾ ਵੀ ਲੀਡਰਸ਼ਿਪ ਰਿਵਿਊ ਇੱਕ ਤਰੀਕੇ ਨਾਲ ਚੱਲ ਹੀ ਰਿਹਾ ਜਨਵਰੀ ਤੱਕ,
ਪਰ ਇਹ ਕਿ ਜਿਹੜੀ ਉਹਦੇ ਵਿੱਚ ਪ੍ਰਕਿਰਿਆ ਜਿਹੜਾ ਉਹਦਾ ਪ੍ਰੋਸੈਸ ਆ।
ਸੋ ਸਿਰਫ ਇਹੀ ਆ ਫਰਕ, ਕਿ ਵੋਟਾਂ ਜਿਹੜੀਆਂ ਨੇ ਇੱਥੇ ਇੱਕ ਇੱਕ ਰਾਈਡਿੰਗ ਕਰਕੇ ਪੈ ਰਹੀਆਂ ਨੇ 6 months ਇੱਕ ਤਰੀਕੇ ਨਾਲ ਤਾਂ ਲੀਡਰਸ਼ਿਪ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਿਆ ਹੀ ਹੋਇਆ,
ਬਿਲਕੁਲ
ਸੋ ਫੈਡਰਲੀ ਵੀ ਤੇ ਇੱਥੇ ਪ੍ਰੋਵਿੰਸ਼ਲੀ ਵੀ, ਤੇ ਅਸੀਂ ਵੈਸੇ ਵੀ ਦੇਖਿਆ ਕੰਸਰਵੇਟਿਵ ਫੈਕਸ਼ਨਸ ਦੇ ਵਿੱਚ, ਕੰਸਰਵੇਟਿਵ ਪਾਰਟੀਜ਼ ਦੇ ਵਿੱਚ, ਕੰਸਰਵੇਟਿਵ ਬ੍ਰਾਂਡ ਦੀਆਂ ਜਿਹੜੀਆਂ ਪਾਰਟੀਜ਼ ਨੇ ਉਹਨਾਂ ਦੇ ਵਿੱਚ ਜਦੋਂ ਵੀ ਪਾਰਟੀ ਇਲੈਕਸ਼ਨ ਹਾਰ ਜਾਂਦੀ ਆ ਤੇ ਫਿਰ ਉਹਦੇ ਵਿੱਚ ਸ਼ੁਰੂ ਹੋ ਜਾਂਦਾ ਕਿ ਜੀ ਲੀਡਰ ਆਰ ਨੋਟ ਕੰਸਰਵੇਟਿਵ ਇਨਫ, ਕਿ ਉਹਦੇ ਵਿੱਚ ਫੈਕਸ਼ਨਸ ਬਣ ਜਾਂਦੀਆਂ ਨੇ, ਹਾਓ ਰਾਈਟ ਆਫ ਰਾਈਟ ਆਰ ਯੂ, ਯੂ ਆਰ ਨੋਟ ਰਾਈਟ ਇਨਫ, ਫਿਰ ਉਹ ਚੋਂ ਪਾਰਟੀਆਂ ਟੁੱਟਦੀਆਂ ਨੇ ਤੇ ਪਾਰਟੀ ਨੂੰ ਇਕੱਠਾ ਰੱਖਣਾ ਲੀਡਰ ਵਾਸਤੇ ਹਮੇਸ਼ਾ ਇੱਕ ਚੈਲੰਜ ਬਣ ਜਾਂਦਾ ਜਿਹਦੇ ਚੱਲਦੇ ਲੀਡਰਸ਼ਿਪ ਰਿਵਿਊ ਜਿਹੜੇ ਵਗੈਰਾ ਟ੍ਰਿਗਰ ਹੁੰਦੇ ਨੇ। ਇੱਕ ਤਾਂ ਗੱਲ ਇਹ ਹੋ ਗਈ, ਸੋ ਅੱਜ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਇੱਕ ਇਹਦੇ ਬਾਰੇ ਹੋ ਸਕਦਾ ਕਿ ਉਸ ਵਕਤ ਕਿਉਂਕਿ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ ਜੋਨ ਸਟੈਡ ਵੱਲੋਂ ਸਰੀ ਦੇ ਵਿੱਚੋਂ ਜਿਹੜੇ ਕੰਸਰਵੇਟਿਵ MLAs ਨੇ, ਬੀਸੀ ਕੰਸਰਵੇਟਿਵ MLAs ਉਹਨਾਂ ਨਾਲ ਰਲ ਕੇ। ਦੂਜੀ ਗੱਲ ਇਹ ਸਾਹਮਣੇ ਆਈ ਹੈ ਕਿ ਜੋ ਐਲੀਗੇਸ਼ਨ ਲਗਾਈ ਗਈ ਸੀ ਬਲੈਕਮੇਲਿੰਗ ਦੀ, ਉਹਨੂੰ ਲੈ ਕੇ ਹੁਣ RCMP ਵੱਲੋਂ ਜਾਂਚ ਕੀਤੀ ਜਾ ਰਹੀ ਹੈ
ਕਿਉਂਕਿ BC ਦੀ ਸਰਕਾਰ ਨੇ ਮਾਮਲਾ
NDP ਕਾਕਸ
ਵੱਲੋਂ
NDP ਕਾਕਸ ਵੱਲੋਂ RCMP ਨੂੰ ਕਹਿ ਦਿੱਤਾ ਗਿਆ, ਚਿੱਠੀ ਲਿਖੀ ਗਈ ਕਿ ਤੁਸੀਂ ਇਹਦੀ ਜਾਂਚ ਕਰੋ। RCMP ਵਾਲੇ ਜਾਂਚ ਕਰ ਰਹੇ ਨੇ ਤੇ ਇਹਦੇ ਵਿੱਚ ਜੋਨ ਰਸਟਡ ਨੇ ਦੱਸਿਆ, ਕਹਿੰਦੇ ਕਿ ਅਸੀਂ ਆਪਣੇ ਵਕੀਲਾਂ ਨਾਲ, ਪਾਰਟੀ ਦੇ ਵਕੀਲਾਂ ਨਾਲ ਸਲਾਹ ਮਸ਼ਵਰਾ ਕੀਤਾ। ਪਾਰਟੀ ਦੇ ਵਕੀਲਾਂ ਨੇ ਇਹ ਕਿਹਾ ਕਿ ਸਲਾਹ ਦਿੱਤੀ ਕਿ ਜਿਹੜੇ ਸਟਾਫ ਮੈਂਬਰਸ ਨੂੰ ਕਥਿਤ ਤੌਰ ਤੇ ਬਲੈਕਮੇਲ ਕੀਤਾ ਜਾ ਰਿਹਾ ਸਾਬਕਾ ਮੈਂਬਰਸ ਵੱਲੋਂ, ਵੀ ਉਹਨਾਂ ਨੂੰ ਚਾਹੀਦਾ ਕਿ ਇੱਕ ਰਿਟਨ ਸਟੇਟਮੈਂਟ, ਮਤਲਬ ਆਪਣੇ ਬਿਆਨ ਜਿਹੜਾ ਲਿਖਤ ਤੌਰ ਤੇ RCMP ਨੂੰ ਸਪੁਰਦ ਕਰਨ, ਕਿ ਉਹਦੇ ਜਿਹੜਾ ਸਾਰਾ ਐਵੀਡੈਂਸ ਹੈ, ਆਪਣੇ ਜੋ ਸਾਰੀ ਹਾਲ ਬਿਆਨੀ ਹੈ ਉਹਦੇ 'ਚ ਲਿਖ ਕੇ ਤੁਸੀਂ ਇੱਕ ਬਿਆਨ ਜਿਹੜਾ ਲਿਖਤ ਬਿਆਨ ਉਹ ਜਾਰੀ ਕਰੋ, RCMP ਨੂੰ ਦਿਓ,
ਵੀ ਜਿਹੜੇ ਬੇਸਿਕਲੀ ਵਿਕਟਿਮਸ ਨੇ ਇਸ ਬਲੈਕਮੇਲਿੰਗ ਦੇ, ਸੋ ਜਿਹੜੇ ਮੂਰੇ ਆਉਣ ਉਹ ਆਪਣਾ ਪੱਖ ਪੇਸ਼ ਕਰਨ,
ਵੀ ਉਹ ਇੱਕ ਰਿਟਨ ਸਟੇਟਮੈਂਟ RCMP ਨੂੰ ਦੇ ਦੇਣ ਕਿ RCMP ਦੇ ਕੋਈ ਸਬੂਤ ਵਗੈਰਾ ਹੋਣ। ਕਹਿੰਦੇ BC ਕੰਸਰਵੇਟਿਵਸ ਦੇ ਵਕੀਲ ਨੇ ਪਾਰਟੀ ਨੂੰ ਇਹ ਸਲਾਹ ਦਿੱਤੀ। ਜੋਨ ਰਸਟਡ ਦਾ ਕਹਿਣਾ ਵੀ ਅਸੀਂ ਵਕੀਲ ਦੀ ਸਲਾਹ ਤੇ ਸਟਾਫਰਸ ਨੂੰ ਇਹ ਗੱਲ ਕਹੀ, ਪਰ ਸਟਾਫਰਸ ਕਹਿੰਦੇ ਉਹ ਰਿਟਨ ਸਟੇਟਮੈਂਟ ਨਹੀਂ ਦੇਣਾ ਚਾਹੁੰਦੇ ਤੇ ਕਹਿੰਦੇ ਹੁਣ ਜਿਹੜੇ ਉਹਨਾਂ ਦੇ ਰਾਈਟਸ ਨੇ, ਉਹਨਾਂ ਦੀ ਜੋ ਵਿਲ ਹੈ, ਉਹਨਾਂ ਦੀ ਜੋ ਵਿਸ਼ ਹੈ, ਅਸੀਂ ਉਹਦੀ ਉਲੰਘਣਾ ਤਾਂ ਨਹੀਂ ਕਰ ਸਕਦੇ। ਸੋ ਇਸ ਕਰਕੇ ਉਹ ਜਿਹੜੇ ਕਥਿਤ ਤੌਰ ਤੇ ਜਿਹੜੇ ਵਿਕਟਿਮਸ ਨੇ, ਜਿਹੜੇ ਮੌਜੂਦਾ ਸਟਾਫਰਸ ਜਿਹਨਾਂ ਨੂੰ ਕਥਿਤ ਤੌਰ ਤੇ ਬਲੈਕਮੇਲ ਕੀਤਾ ਜਾ ਰਿਹਾ, ਉਹ RCMP ਨੂੰ ਕੋਈ ਰਿਟਨ ਸਟੇਟਮੈਂਟ ਨਹੀਂ ਦੇ ਰਹੇ। ਹੁਣ ਇਹਨੂੰ ਲੈ ਕੇ ਡੈਲਸ ਬਰੋਡੀ ਹੋਰ ਤਿੱਖੇ ਹੋ ਗਏ ਨੇ, ਸੋ ਜਿਹਨਾਂ ਉੱਤੇ ਦੋਸ਼ ਆ ਕਿ ਉਹਨਾਂ ਵੱਲੋਂ ਕਥਿਤ ਤੌਰ ਤੇ ਬਲੈਕਮੇਲਿੰਗ ਕੀਤੀ ਜਾ ਰਹੀ ਹੈ,
ਜਿਹਨਾਂ ਉੱਪਰ ਗੁੱਝਾ ਦੋਸ਼, ਸੰਕੇਤਕ ਦੋਸ਼ ਲਗਾਇਆ ਗਿਆ ਜੋਨ ਰਸਟਡ,
ਬਾਅਦ ਚੋਂ ਗੱਲਾਂ ਸਿੱਧੀਆਂ ਹੀ ਹੋ ਗਈਆਂ
ਸੀ।
ਸੋ ਫਿਰ ਡੈਲਸ ਬਰੋਡੀ ਦਾ ਇਹ ਕਹਿਣਾ, ਕਹਿੰਦੇ ਵੀ ਜੋਨ ਰਸਟਡ ਝੂਠ ਬੋਲ ਕੇ ਫਸ ਗਏ ਨੇ। ਸੋ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਇਦਾਂ ਦੀ ਕੋਈ ਬਲੈਕਮੇਲਿੰਗ ਨਹੀਂ ਕਰ ਰਹੇ, ਵੀ ਇਹ ਝੂਠਾ ਦੋਸ਼ ਸਾਡੇ ਤੇ ਲਗਾਇਆ ਤਾਂ ਮਾਨਹਾਨੀ ਦਾ ਦਾਵਾ ਬਣਦਾ
ਜੀ,
ਤੇ ਉਹਨਾਂ ਨੇ ਹੁਣ ਇਹ ਗੱਲ ਕਹੀ ਹੈ ਵੀ ਜੋਨ ਰਸਟਡ ਨੇ ਪਹਿਲਾਂ ਇਹ ਬਹੁਤ ਵੱਡਾ ਸਾਡੇ ਤੇ ਝੂਠਾ ਦੋਸ਼ ਲਾਤਾ, ਤੇ ਹੁਣ ਉਹ ਆਪ ਹੀ ਜਿਵੇਂ ਆਪਣੇ ਆਪ ਨੂੰ ਉਹਨਾਂ ਨੇ ਕਾਰਨਰ ਕਰ ਲਿਆ, ਤੇ ਉਹਨਾਂ ਨੂੰ ਹੁਣ ਸਮਝ ਨਹੀਂ ਆ ਰਹੀ ਵੀ ਇਹਦੇ ਚੋਂ ਨਿਕਲ ਨਹੀਂ ਪਾ ਰਹੇ, ਉਹ ਫਸ ਗਏ ਝੂਠ ਬੋਲ ਕੇ।
ਉਹਨਾਂ ਨੇ ਪਹਿਲਾਂ ਇਹ ਗੱਲ ਕਹੀ ਸੀ ਨਾ ਵੀ ਜੋਨ ਰਸਟਡ ਦੀ, ਕਿਉਂਕਿ ਲੀਡਰਸ਼ਿਪ ਉੱਪਰ ਸਵਾਲ ਉੱਠ ਰਹੇ ਨੇ, ਆਪਣੀ ਲੀਡਰਸ਼ਿਪ ਨੂੰ ਹੋਰ ਸਪੋਰਟ ਨੂੰ ਕੰਸੋਲੀਡੇਟ ਕਰਨ ਲਈ ਉਹਨਾਂ ਨੇ ਇਹੋ ਜਿਹੀ ਗੱਲ ਕਰ ਦਿੱਤੀ ਆ।
ਸੋ
ਜੇ ਰਸਟਡ ਵੱਲੋਂ ਲਗਾਇਆ ਗਿਆ ਇਹ ਦੋਸ਼ ਤੇ ਜਿਹੜੇ ਕਥਿਤ ਵਿਕਟਮਸ ਉਹਨਾਂ ਦੀ ਹੀ ਪਾਰਟੀ ਦੇ, ਉਹਨਾਂ ਦੀ ਟੀਮ ਦੇ ਮੈਂਬਰ ਨੇ, ਜੇ ਰਸਟਡ ਦੀ ਕਹੀ ਗੱਲ ਨੂੰ ਉਹਦਾ ਪੱਖ ਪੂਰਨ ਲਈ, ਉਹਨੂੰ ਸੱਚਾ ਸਾਬਤ ਕਰਨ ਲਈ, ਜਾਂ ਉਹਦੇ ਵਿੱਚ ਕੁਝ ਕਹਿ ਲਓ ਇੱਕ ਆਧਾਰ ਉਹਨੂੰ ਦੇਣ ਦੇ ਲਈ, ਜੇ ਇਹਨਾਂ ਦੀ ਟੀਮ ਦੇ ਮੈਂਬਰ ਹੀ ਨਹੀਂ ਮੂਰੇ ਆਉਂਦੇ, ਤਾਂ ਰਸਟਡ ਵੱਲੋਂ ਕੀਤੀ ਗਈ ਗੱਲ ਜਿਹੜੀ ਉਹ ਚਿੱਠੀ ਇੱਕ ਲੀਕ ਹੋ ਗਈ ਜਿਹੜੀ ਉਹਨੇ ਲਿਖੀ ਸੀ ਆਪਣੇ ਕਾਕਸ ਮੈਂਬਰਸ ਨੂੰ, ਉਹਨਾਂ ਵਾਸਤੇ ਉਹਨੂੰ ਡਿਫੈਂਡ ਕਰਨਾ ਬੜਾ ਮੁਸ਼ਕਲ ਹੋ ਜਾਣਾ।
ਸੋ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ, ਉਹਨੂੰ ਮੰਨਿਆ ਜਾ ਰਿਹਾ ਵੀ ਜਿਹੜਾ ਇਹ ਥੋੜਾ ਖਲਾਰਾ ਜਿਹਾ ਪੈ ਗਿਆ, ਵੀ ਇਹਨੂੰ ਮਿਟੀਗੇਟ ਕਰਨ ਦਾ ਇੱਕ ਉਪਰਾਲਾ ਹੈ। ਸੋ ਦੇਖਦੇ ਹਾਂ ਜੋਨ ਰਸਟਡ ਕਿਹੜੀਆਂ ਗੱਲਾਂ
ਕਰਦੇ ਨੇ, ਉਹ ਹਿਸਾਬ ਬਣ ਜਾਣਾ ਵੀ ਮਦਈ ਚੁਸਤ ਤੇ ਗਵਾਹ ਸੁਸਤ। ਸੋ ਕੀ ਅਜਿਹਾ ਹੋਏਗਾ, ਤੇ ਇਸ ਕਾਕਸ ਮੀਟਿੰਗ ਤੋਂ ਬਾਅਦ ਹੋਰ ਕੀ ਕੁਝ ਨਿਕਲਦਾ ਕਰਦੇ ਹਾਂ ਗੱਲਬਾਤ, ਉਹਦੇ ਬਾਰੇ ਅਪਡੇਟ ਸਾਂਝੀਆਂ ਕਰਦੇ ਰਹਾਂਗੇ। ਵਾਸੂ ਜੀ, ਮਾਰਕ ਕਾਰਨੀ ਨੇ ਜਿਹੜੇ ਇਨਫਰਾਸਟ੍ਰਕਚਰ ਬਿਲਡ ਕਰਨ ਸੰਬੰਧੀ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਨੇ, ਜਿਹੜਾ ਬਿੱਲ ਵੀ ਪਾਸ ਹੋ ਚੁੱਕਾ ਹੁਣ ਤੇ ਉਹ, ਕਿ ਬੜੀ ਤੇਜ਼ੀ ਦੇ ਨਾਲ ਜਿਹੜੇ ਨੇਸ਼ਨ ਬਿਲਡਿੰਗ ਪ੍ਰੋਜੈਕਟਸ ਨੇ ਉਹਨਾਂ ਨੂੰ ਤਰਜੀਹੀ ਤੌਰ 'ਤੇ ਅੱਗੇ ਵਧਾਇਆ ਜਾਏਗਾ। ਗਲੋਬ ਐਂਡ ਮੇਲ ਨੇ ਅੱਜ ਇੱਕ ਆਰਟੀਕਲ ਛਾਪਿਆ ਜਿਹਦੇ ਵਿੱਚ ਉਹਨਾਂ ਨੇ ਲਿਬਰਲ ਪਾਰਟੀ ਦੇ 5 ਜਿਹੜੇ ਇਨਸਾਈਡਰਸ ਨੇ ਉਹਨਾਂ ਨਾਲ ਗੱਲ ਕੀਤੀ ਆ, ਅਨੋਨਿਮਸ ਕਹਿ ਲਓ ਵੀ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਦੱਸੀ ਗਈ ਆ ਕਿ ਮਾਰਕ ਕਾਰਨੀ ਨੇ ਇਹ ਹੁਣ ਗੱਲ ਕਹੀ ਆ ਆਪਣੇ ਜਿਹੜੇ ਸੀਨੀਅਰ ਬਿਊਰੋਕਰੈਟਸ, ਉਹਨਾਂ ਦੇ ਜਿਹੜੇ ਚੀਫ ਆਫ ਸਟਾਫ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਨੇ, ਜਿਹੜੇ ਪ੍ਰੀਵੀ ਕਾਊਂਸਲ ਦੇ ਕਲਰਕ ਹੋਣਗੇ, ਉਹਨਾਂ ਨੂੰ ਇਹ ਕਿਹਾ ਗਿਆ ਵੀ ਜਿਹੜਾ ਹੁਣ ਸਰਕਾਰ ਦਾ ਬੜਾ ਐਂਬੀਸ਼ੀਅਸ ਏਜੰਡਾ ਉਹਨੂੰ ਲਾਗੂ ਕਰਨ ਦੇ ਵਿੱਚ ਜੇ ਕੋਈ ਸਰਕਾਰੀ ਮੁਲਾਜ਼ਮ ਜਿਹੜੇ ਕੋਈ ਸੀਨੀਅਰ ਬਿਊਰੋਕਰੈਟ ਨੇ ਜੇ ਉਹ ਆਪਣੀ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਪਾਉਂਦੇ, ਤਾਂ ਫਿਰ ਜਾਂ ਵੀ ਉਹਨਾਂ ਦੀ ਛੁੱਟੀ ਵੀ ਕਰਨ ਵਾਸਤੇ ਤਿਆਰ ਰਹੀਓ, ਅਤੇ ਉਹਨਾਂ ਨੂੰ ਜੇ ਡਿਮੋਟ ਕਰਨਾ ਪਵੇ ਡਿਮੋਟ ਵੀ ਕੀਤਾ ਜਾਵੇ। ਸੀਨੀਅਰ ਬਿਊਰੋਕਰੈਟਸ ਨੂੰ ਵੱਖੋ ਵੱਖਰੀਆਂ ਮੀਟਿੰਗਸ ਦੇ ਵਿੱਚ ਇਹ ਗੱਲਾਂ ਬਹੁਤ ਕਲੀਅਰ ਕੀਤੀਆਂ ਗਈਆਂ ਨੇ।
ਸੋ ਦੇਖੋ, ਅਗਲੇ ਮਹੀਨੇ ਤੋਂ, ਜੁਲਾਈ ਤੋਂ ਮਾਈਕਲ ਸੇਬੀਆ ਜੁਆਇਨ ਕਰ ਰਹੇ ਨੇ ਐਜ਼ ਦਾ ਪ੍ਰੀਵੀ ਕਾਊਂਸਲ ਕਲਰਕ
ਜੀ।
ਸੋ ਪ੍ਰੀਵੀ ਕਾਊਂਸਲ ਆਫਿਸ ਦੇ ਕਲਰਕ ਹੋਣਗੇ, ਹੂ ਇਜ਼ ਦਾ ਟੌਪ ਬਿਊਰੋਕਰੈਟ, ਸਭ ਤੋਂ ਜਿਹੜਾ ਕਹਿ ਲਓ ਵੀ ਬਿਊਰੋਕਰੈਟਸ ਦਾ
ਜੀ, ਅਫਸਰਾਂ ਦਾ ਅਫਸਰ,
ਅਫਸਰਾਂ ਦਾ ਅਫਸਰ। ਹਾਂ, ਸੋ ਉਹ ਹੋਣਗੇ ਮਾਈਕਲ ਸੇਬੀਆ। ਮਾਈਕਲ ਸੇਬੀਆ ਜੋ ਕਿ ਪਹਿਲਾਂ ਕਿਊਬੈਕ ਮੁਖੀ ਰਹੇ ਨੇ, ਉਹ ਪਹਿਲਾਂ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਡੈਪਟੀ ਮਿਨਿਸਟਰ ਵੀ ਰਹਿ ਚੁੱਕੇ ਨੇ 2-3 ਸਾਲ 2020 ਤੋਂ ਲੈ ਕੇ 2023 ਦਰਮਿਆਨ,
ਉਹਨਾਂ ਦਾ ਪੋਲੀਟੀਕਲ ਤੇ ਬਿਜ਼ਨਸ ਐਕਸਪੀਰੀਅੰਸ ਦੋਹਾਂ
ਪੂਰਾ ਹੈਗਾ। ਤੇ ਮੰਨਿਆ ਜਾਂਦਾ ਵੀ ਬੜੇ ਵੀ ਕੰਮ ਦੇ ਉੱਤੇ ਫੋਕਸ ਕਰਨ ਵਾਲੇ, ਨੋ ਨੌਨਸੈਂਸ ਕਾਈਂਡ ਆਫ ਅ ਪਰਸਨ, ਜਿਵੇਂ ਮਾਰਕ ਕਾਰਨੀ ਜਿੱਦਾਂ ਦੇ ਲੋਕਾਂ ਨੂੰ ਪਸੰਦ ਕਰਦੇ ਨੇ,
ਰਿਜ਼ਲਟ ਓਰੀਐਂਟਡ
ਮਾਈਕਲ, ਹਾਂ ਰਿਜ਼ਲਟ ਓਰੀਐਂਟਡ ਮਾਈਕਲ ਸੇਵੀਆ ਉਸ ਕਿਸਮ ਦੇ ਵਿਅਕਤੀ ਨੇ। ਤੇ ਇਹਨਾਂ ਨੂੰ ਪ੍ਰੀਵੀ ਕਾਉਂਸਲ ਦਾ ਕਲਰਕ ਬਣਾਇਆ ਜਾ ਰਿਹਾ ਸਟਾਰਟਿੰਗ ਜੁਲਾਈ। ਨਾਲ ਹੀ ਉਹਨਾਂ ਨੇ ਮਾਰਕ ਆਂਡਰੇ ਬਲਾਂਸ਼ੈਟ ਨੂੰ ਆਪਣੇ ਚੀਫ ਆਫ ਸਟਾਫ ਵਜੋਂ ਨਿਯੁਕਤ ਕੀਤਾ, ਤੇ ਉਹ ਵੀ ਜੁਲਾਈ ਤੋਂ ਹੀ, ਕਿਉਂਕਿ 30 ਜੂਨ ਤੱਕ ਮਾਰਕੋ ਮੈਂਡੀਚੀਨੋ ਹੀ ਕੰਟੀਨਿਊ ਕਰ ਰਹੇ ਨੇ, ਉਸ ਤੋਂ ਬਾਅਦ ਫਿਰ ਮਾਰਕ ਆਂਡਰੇ ਬਲਾਂਸ਼ਟ ਆ ਜਾਣਗੇ
ਅਗਲੇ ਹਫ਼ਤੇ ਤੋਂ,
ਇਹ ਚੀਫ ਆਫ ਸਟਾਫ ਵਜੋਂ ਆ ਰਹੇ ਨੇ। ਸੋ ਜੁਲਾਈ ਸਟਾਰਟਿੰਗ ਜੁਲਾਈ, ਸੋ ਇਹ ਜਿਹੜੇ ਦੋਨੋਂ ਜਣੇ ਨੇ, ਇਹਨਾਂ ਦੋਨਾਂ ਇਹ ਤਿੰਨਾਂ ਦੀ ਟੀਮ ਬਣ ਜਾਣੀ ਕਹਿੰਦੇ ਬਹੁਤ ਜ਼ਬਰਦਸਤ, ਕਿ ਮਾਰਕ ਕਾਰਨੀ, ਮਾਈਕਲ ਸੇਬੀਆ ਤੇ ਮਾਰਕ ਆਂਡਰੇ ਬਲਾਂਸ਼ਟ, ਇਹਨਾਂ ਤਿੰਨਾਂ ਨੇ ਰਲ ਕੇ ਆਪਸ ਚ ਕਹਿੰਦੇ ਕਈ ਸਾਰੀਆਂ ਮੀਟਿੰਗਸ ਕੀਤੀਆਂ ਨੇ, ਤੇ ਇਹਨਾਂ ਨੇ ਆਪਸ ਚ ਸਲਾਹ ਇਹ ਕੀਤੀ ਹੋਈ ਹੈ ਕਿ ਵੀ ਜਿਹੜੇ ਵੀ ਕੋਈ ਬਿਊਰੋਕਰੈਟਸ ਨੇ ਸਾਰਿਆਂ ਨੂੰ ਇਹ ਕੰਨ ਕਰਾ ਦਿਓ ਕਿ ਵੀ ਭਾਈ ਜਿਹੜਾ ਕੋਈ ਕੰਮ ਨਹੀਂ ਕਰੇਗਾ, ਵੀ ਅਸੀਂ ਜੋ ਇਕੋਨਮੀ ਦਾ ਸੁਧਾਰ ਕਰਨਾ ਚਾਹੁੰਦੇ, ਜੋ ਰਿਫੋਰਮ ਕਰਨਾ ਚਾਹੁੰਦੇ ਹਾਂ, ਵੀ ਬਿਊਰੋਕਰੇਸੀ ਦੀ ਜਿਹੜੀ ਸਪੀਡ ਆ ਉਹ ਸਰਕਾਰ ਦੀ ਸਪੀਡ ਨਾਲ ਮੇਲ ਖਾਣੀ ਚਾਹੀਦੀ ਹੈ। ਜੇ ਸਾਨੂੰ ਲੱਗਿਆ ਵੀ ਤੁਸੀਂ ਸਾਡੀ ਸਪੀਡ ਤੇ ਨਹੀਂ ਚੱਲ ਰਹੇ ਜਿੰਨੀ ਤੇਜ਼ੀ ਨਾਲ ਅਸੀਂ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਹਾਡੀ ਮਸਲ ਮੈਮਰੀ ਤੁਹਾਨੂੰ ਉਸ ਸਪੀਡ ਤੇ ਕੰਮ ਨਹੀਂ ਕਰਨ ਦੇ ਰਹੀ, ਤਾਂ ਫਿਰ ਬੀ ਰੈਡੀ ਫੋਰ ਕੌਨਸੀਕੁਐਂਸਿਸ। ਹੁਣ ਇਹਦੇ ਵਿੱਚ ਇੱਕ ਗੱਲ ਸਮਝਣ ਵਾਲੀ ਹੈ ਕਿ ਬਿਊਰੋਕਰੈਟਸ ਜਿਹੜੇ ਨੇ, ਵੀ ਜਿਹੜੇ ਤਾਂ ਬਿਊਰੋਕਰੈਟਸ ਨੇ, ਜਿਹੜੇ ਬਿਊਰੋਕਰੇਸੀ ਦੇ ਵਿੱਚ ਜਿਹੜੇ ਸਿਵਲ ਸਰਵੈਂਟਸ ਨੇ, ਉਹਨਾਂ ਨੂੰ ਹਟਾ ਦੇਣਾ ਜੋਬ ਤੋਂ ਤੇ ਉਹਨਾਂ ਨੂੰ ਡਿਮੋਟ ਕਰ ਦੇਣਾ ਸੌਖਾ ਨਹੀਂ ਹੁੰਦਾ।
ਉਹ ਮੁਲਾਜ਼ਮ ਨੇ
ਸਰਕਾਰੀ ਮੁਲਾਜ਼ਮ, ਤੇ ਬਿਊਰੋਕਰੇਸੀ ਜਿਹੜੀ ਆ, ਬਿਊਰੋਕਰੇਸੀ ਡੈਮੋਕਰੇਸੀਜ਼ ਦੇ ਵਿੱਚ, ਪਾਰਲੀਮੈਂਟਰੀ ਸਿਸਟਮ ਦੇ ਵਿੱਚ ਪਰਮਨੈਂਟ ਹੁੰਦੀ ਹੈ,
ਪਰਮਨੈਂਟ ਹੁੰਦੀ ਹੈ,
ਬਿਊਰੋਕਰੇਸੀਜ਼ ਪਰਮਨੈਂਟ ਹਮੇਸ਼ਾ ਇਹ ਕਿਹਾ ਜਾਂਦਾ, ਉਹਨਾਂ ਤੁਸੀਂ ਐਟ ਵਿਲ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਫਾਇਰ ਨਹੀਂ ਕਰ ਸਕਦੇ ਟੂ ਇਨਸ਼ੋਰ ਇੰਪਾਰਸ਼ੈਲਿਟੀ ਐਂਡ ਯੂ ਨੋ ਉਹਨਾਂ ਦੀ ਕ੍ਰੈਡੀਬਿਲਿਟੀ ਨੂੰ ਇਨਸ਼ੋਰ ਕਰਨ ਲਈ। ਦੂਜੀ ਗੱਲ ਇਹ ਹੈ ਵੀ ਜਿਹੜੇ ਡੈਪਟੀ ਮਿਨਿਸਟਰਸ ਹੁੰਦੇ ਨੇ, ਡੈਪਟੀ ਮਿਨਿਸਟਰਸ ਦੇ ਸਰਵ ਐਟ ਦ ਵਿਲ ਐਟ ਦ ਪਲੇਜ਼ਰ ਆਫ ਪ੍ਰਾਈਮ ਮਿਨਿਸਟਰ,
ਉਹਨਾਂ ਨੂੰ ਅਪੁਆਇੰਟ ਤੇ ਉਹਨਾਂ ਨੂੰ ਕਹਿ ਲਓ ਕਿ ਆਪਣੇ ਅਹੁਦੇ ਤੋਂ ਹਟਾਇਆ ਜਾ ਸਕਦਾ ਕਦੇ ਵੀ ਵਿਦਆਊਟ ਐਨੀ ਕਾਈਂਡ ਆਫ ਲੇਬਰ ਸਟੈਂਡਰਡ ਦੀਆਂ ਰੈਪਰਕਸ਼ਨ ਉਹਦੇ ਉੱਪਰ ਲਾਗੂ ਨਹੀਂ
ਹੁੰਦੀਆਂ। ਸੋ ਉਹ ਪ੍ਰਾਈਮ ਮਿਨਿਸਟਰ ਵੱਲੋਂ ਹੀ ਨਿਯੁਕਤ ਕੀਤੇ ਜਾਂਦੇ, ਉਹ ਦਿਸ ਸਰਵ ਐਟ ਦ ਪਲੇਜ਼ਰ, ਉਹਨਾਂ ਨੂੰ ਕਦੇ ਵੀ ਐਟ ਵਿਲ ਜਿਹੜਾ ਹਟਾਇਆ ਜਾ ਸਕਦਾ। ਸੋ ਮਾਰਕ ਕਾਰਨੀ ਨੇ ਇਹਨਾਂ ਦੋਨਾਂ ਨੂੰ ਕਹਿਤਾ ਹੋਇਆ, ਮਾਈਕਲ ਸੇਬੀਆ ਨੂੰ ਤੇ ਬਲਾਂਸ਼ਟ ਨੂੰ, ਕਿ ਜਿਹੜਾ ਬੰਦਾ ਤੁਹਾਨੂੰ ਨਾ ਪਸੰਦ ਆਵੇ ਨਾ ਮੈਨੂੰ ਦੱਸਿਓ, ਕਹਿੰਦੇ ਤੁਸੀਂ ਮੈਨੂੰ ਆ ਕੇ ਦੱਸਣਾ ਵੀ ਉਹ ਆਪਣੇ ਆਪਾਂ ਹੀ ਰੱਖੇ ਹੋਏ, ਆਪਾਂ ਉਹਨਾਂ ਨੂੰ ਹਟਾ ਵੀ ਸਕਦੇ।
ਇਹਨਾਂ ਸੂਤਰਾਂ ਨੇ ਇਹ ਗੱਲ ਕਹੀ ਹੈ ਕਿ
ਡੈਪਟੀ ਮਿਨਿਸਟਰਸ,
ਹਾਂ ਡੈਪਟੀ ਮਿਨਿਸਟਰਸ ਜਿਹੜੇ ਕਿ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਹੁੰਦੇ ਅਪੁਆਇੰਟ ਕੀਤੇ ਹੁੰਦੇ ਨੇ, ਕੋਈ ਡੈਪਟੀ ਮਿਨਿਸਟਰ ਆਫ ਉਹ ਪੋਲੀਟੀਸ਼ੀਅਨਸ ਨਹੀਂ ਹੁੰਦੇ। ਅਸੀਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ ਹੋਈਆਂ ਨੇ ਕਿ ਜਿਹੜੇ ਡੈਪਟੀ ਮਿਨਿਸਟਰਸ ਹੋਇਆ ਕਰਦੇ ਨੇ ਉਹਨਾਂ ਵੱਖੋ ਵੱਖਰੇ ਡਿਪਾਰਟਮੈਂਟਸ ਦੇ, ਕੋਈ ਫਾਈਨੈਂਸ ਦਾ, ਕੋਈ ਡੈਪਟੀ ਮਿਨਿਸਟਰ ਇਮੀਗ੍ਰੇਸ਼ਨ ਮੰਤਰਾਲੇ ਦਾ, ਕੋਈ ਨੈਚੁਰਲ ਰਿਸੋਰਸਿਸ ਦੇ ਮੰਤਰਾਲੇ ਦਾ, ਉਹ ਅਪੁਆਇੰਟ ਕੀਤੇ ਹੋਏ ਵਿਅਕਤੀ ਹੋਇਆ ਕਰਦੇ ਨੇ, ਤੇ ਉਹਨਾਂ ਨੂੰ ਜਦੋਂ ਲੱਗੇ ਵੀ ਕੰਮ ਕਾਜ ਠੀਕ ਨਹੀਂ ਹੋ ਰਿਹਾ ਉਹਨਾਂ ਨੂੰ ਹਟਾ ਕੇ ਤਬਦੀਲ ਕੀਤਾ ਜਾ ਸਕਦਾ। ਬੇਸਿਕਲੀ ਇਹ ਕਹਿ ਲਓ ਜਿਵੇਂ ਉਹ ਕੰਟਰੈਕਟ ਤੇ ਕੰਮ ਕਰਦੇ ਹੋਣ ਇੱਕ ਤਰੀਕੇ,
ਹਾਲਾਂਕਿ
ਇੱਦਾਂ ਕਿਹਾ ਜਾ ਸਕਦਾ ਜੇ ਇੱਕ ਪੈਰਲਲ ਡਰਾ ਕਰਨਾ ਹੋਵੇ। ਜਿਹੜੀ ਵਾਸੂ ਜੀ ਇੱਕ ਇਹਨਾਂ ਦੇ ਵਿੱਚੋਂ ਹੀ ਇੱਕ ਇਨਸਾਈਡਰ ਨੇ ਇਹ ਗੱਲ ਦੱਸੀ ਗਲੋਬਲ ਮੇਲ ਨੂੰ ਕਿ ਮਾਰਕ ਕਾਰਨੀ ਦੇ ਦਫ਼ਤਰ ਦੇ ਵਿੱਚ, PMO ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਫਰਸਟ੍ਰੇਸ਼ਨ ਹੈ, ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਜੇ ਬਿਊਰੋਕਰੈਟਸ ਦੀ ਕੰਮ ਕਰਨ ਦੀ ਰਫ਼ਤਾਰ ਸਰਕਾਰ ਦੇ ਏਜੰਡੇ ਦੇ ਨਾਲ ਮੇਲ ਨਹੀਂ ਖਾਏਗੀ, ਕਿ ਉਹਨਾਂ ਨੂੰ ਕੰਸਰਨ ਇਹ ਹੈ ਵੀ ਜਿਹੜੇ ਬਿਊਰੋਕਰੈਟਸ ਨਾ ਉਹ ਪ੍ਰੋਸੈਸ ਦੇ ਉੱਪਰ ਬੜਾ ਫੋਕਸ ਕਰਦੇ ਨੇ,
ਮਸਲ ਮੈਮਰੀ
ਵੀ ਪ੍ਰੋਸੈਸ ਵਰਸਿਸ ਪ੍ਰੋਗਰੈਸ, ਇਹ ਚੀਜ਼ਾਂ ਦਾ ਜਿਹੜਾ ਤਾਲਮੇਲ ਹੈ ਉਹ ਰੱਖਣਾ ਬੜਾ ਜ਼ਰੂਰੀ ਹੈ। ਇੱਦਾਂ ਨਾ ਹੋਵੇ ਵੀ ਤੁਸੀਂ ਪ੍ਰੋਸੀਜਰਲ ਮੋੜ ਘੇੜ ਦੇ ਵਿੱਚ ਇੰਨੇ ਜ਼ਿਆਦਾ ਫਸ ਜਾਓ ਕਿ ਜਿਹੜਾ ਕੰਮ ਸਿੱਧਿਆਂ ਹੋ ਸਕਦਾ ਉਹ ਤੁਸੀਂ ਕਹੋ ਵੀ ਨਹੀਂ ਜੀ ਨਹੀਂ, ਪ੍ਰੋਟੋਕਾਲ ਤਾਂ ਇਹ ਕਹਿੰਦਾ ਵੀ ਇਹਨੂੰ ਪਹਿਲਾਂ ਆਹ ਕਰਨਾ, ਫਿਰ ਇਹਦੇ ਵਿੱਚ ਵੀ ਜਿੰਨਾ ਤੁਸੀਂ ਉਹਨੂੰ ਐਫੀਸ਼ੀਐਂਸੀ ਲਿਆ ਸਕਦੇ ਹੋ ਐਫੀਸ਼ੀਐਂਸੀ ਲਿਆਉਣ ਦੀ ਕੋਸ਼ਿਸ਼ ਕਰਨ ਬਿਊਰੋਕਰੈਟਸ।
ਆਫਿਸ ਵਾਲਾ ਜਿਹੜਾ ਅਨਾਲਿਸਿਸ ਪੈਰਾਲਿਸਿਸ ਆ,
ਉਹ ਨਹੀਂ
ਹੋਣਾ ਚਾਹੀਦਾ, ਕੰਮ ਤੇ ਫੋਕਸ ਕਰੋ।
ਤਾਂ ਹੀ ਜਿਹੜੀ ਉਹ ਗੱਲ ਹੁੰਦੀ ਨਾ ਵੀ ਸਰਕਾਰੀ ਹਾਥੀ ਬੜੀ ਮੱਠੀ ਰਫ਼ਤਾਰ ਤੇ ਚੱਲਦਾ, ਵੀ ਹੁਣ ਉਹ ਸਰਕਾਰੀ ਹਾਥੀ ਨੂੰ ਘੋੜੇ ਦੀ ਸਪੀਡ ਤੇ ਦੌੜਾਉਣਾ ਚਾਹ ਰਹੇ ਨੇ ਮਾਰਕ ਕਾਰਨੀ। ਵਾਸੂ ਜੀ ਇਸੇ ਤਰ੍ਹਾਂ ਦੀ ਗੱਲ ਪਹਿਲਾਂ ਵੀ ਮਹੀਨਾ ਸਵਾ ਮਹੀਨਾ ਪਹਿਲਾਂ ਇੱਕ ਰਿਪੋਰਟ ਆਈ ਸੀ, ਉਹ ਨੈਸ਼ਨਲ ਪੋਸਟ ਦੇ ਵਿੱਚ ਛਪੀ ਸੀ, ਆਪਾਂ ਉਹਦਾ ਜ਼ਿਕਰ ਕੀਤਾ ਸੀ ਕਿ ਮਾਰਕ ਕਾਰਨੀ ਆਪਣੇ ਮਿਨਿਸਟਰਸ ਨਾਲ ਜਿਹੜੇ ਕੈਬਨਿਟ ਦੇ ਵਿੱਚ ਨਿਯੁਕਤੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਕਈ ਵਾਰੀ ਉਹਨਾਂ ਦੀਆਂ ਫਾਈਲਸ ਬਾਰੇ ਬਹੁਤ ਸਿੱਧੇ ਸਵਾਲ ਪੁੱਛਦੇ ਨੇ, ਬੜੇ ਪੁਆਇੰਟਡ ਕੁਐਸਚਨ ਹੁੰਦੇ ਨੇ। ਅਤੇ ਮਾਰਕ ਕਾਰਨੀ ਦੀ ਐਕਸਪੈਕਟੇਸ਼ਨ ਇਹ ਆ ਕਿ ਜਿਹੜੇ ਵੱਖੋ ਵੱਖਰੇ ਮੰਤਰੀ ਨੇ, ਜਿਹੜੇ ਪੋਲੀਟੀਸ਼ੀਅਨ ਜਿਨ੍ਹਾਂ ਨੂੰ ਮੰਤਰੀ ਕੈਬਨਿਟ ਦੇ ਵਿੱਚ ਮਾਰਕ ਕਾਰਨੀ ਨੇ ਨਿਯੁਕਤ ਕੀਤਾ, ਉਹਨਾਂ ਨੂੰ ਆਪੋ ਆਪਣੇ ਮਹਿਕਮਿਆਂ ਬਾਰੇ, ਆਪੋ ਆਪਣੀਆਂ ਫਾਈਲਸ ਬਾਰੇ, ਚੱਲ ਰਹੇ ਪ੍ਰੋਜੈਕਟਸ ਬਾਰੇ ਚੰਗੀ ਜਾਣਕਾਰੀ ਹੋਵੇ ਕਿ ਤੇ ਜੇ ਕਿਸੇ ਕੈਬਨਿਟ ਮੰਤਰੀ ਦੀ ਕਾਰਗੁਜ਼ਾਰੀ ਦੇ ਵਿੱਚ ਜਾਂ ਉਹਨਾਂ ਦੀ ਨੌਲੇਜ ਦੇ ਵਿੱਚ ਕੋਈ ਢਿੱਲ ਮਸ ਨਜ਼ਰ ਆਉਂਦੀ ਆ ਤਾਂ ਫਿਰ ਉਹਨਾਂ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਵਰਤੀ ਜਾਣੀ।
ਕਹਿੰਦੇ ਫੋਨ ਚੱਕ ਕੇ ਆਪ ਸਿੱਧਾ ਫੋਨ ਲਾ ਲੈਂਦੇ ਨੇ
ਜੀ,
ਲਗਾਉਣਗੇ, ਕਹਿੰਦੇ ਵੀ ਉਹਨਾਂ ਤੋਂ ਐਕਸਪੈਕਟ ਕੀਤਾ ਜਾ ਰਿਹਾ
ਜੀ
ਵੀ ਉਹ ਆਪਣੇ ਚੀਫ ਆਫ ਸਟਾਫ ਨੂੰ ਨਹੀਂ ਕਹਿਣਗੇ ਬਲਾਂਸ਼ਟ ਨੂੰ ਵੀ ਤੁਸੀਂ ਫੋਨ ਕਰਕੇ ਇਹਨਾਂ ਨਾਲ ਗੱਲ ਕਰੋ, ਬੜੀ ਵਧੀਆ ਸਰਕਾਰ ਹੁਣ ਦੇਖਿਓ ਵੀ ਬੜੀ ਵਧੀਆ ਚੱਲੇਗੀ ਵੀ ਹੁਣ ਤਾਂ ਜੀ ਕਮਾਲ ਹੋ ਗਈ ਵੀ ਆ ਤਿਕੜੀ ਬਣ ਗਈ ਮਾਈਕਲ ਸੇਬੀਆ ਬਲਾਂਸ਼ਰ ਤੇ ਕਾਰਨੀ
ਤੇ ਚੌਥੇ ਉਹਦੇ ਵਿੱਚ ਟਿਮ ਹੌਡਸਨ
ਹਾਂ ਵੀ ਉਹਨਾਂ ਨੂੰ ਵੀ ਜੋੜ ਲਓ
ਜਿਹੜੇ ਨੈਚੁਰਲ ਰਿਸੋਰਸਿਸ ਦੇ ਮੰਤਰੀ ਨੇ ਕਿਉਂਕਿ ਉਹਨਾਂ ਨੂੰ ਮਾਰਕ ਕਾਰਨੀ ਨੇ ਖੁਦ ਵਾਸੂ ਜੀ ਰਿਕਰੂਟ ਕਰਕੇ ਉਹਨਾਂ ਨੂੰ ਲੈ ਕੇ ਆਉਂਦਾ ਸੀ ਵੀ ਲਿਬਰਲ ਪਾਰਟੀ ਦੇ ਉਮੀਦਵਾਰ ਬਣਨ ਸੋ
ਇਹ ਜਿਹੜੀਆਂ ਖ਼ਬਰਾਂ ਪਲਾਂਟ ਵੀ ਕੀਤੀਆਂ ਗਈਆਂ ਹੋ ਸਕਦੀਆਂ ਨੇ
ਜੀ
ਸੋ ਮਾਰਕ ਕਾਰਨੀ ਵੱਲੋਂ ਕਹਿੰਦੇ ਵੀ ਇੱਦਾਂ ਐਕਸਪੈਕਟ ਕੀਤਾ ਜਾਂਦਾ ਜਿਹੜੇ ਉਹਨਾਂ ਦੇ ਕੈਬਨਿਟ ਮੰਤਰੀ ਨੇ ਜਿਹੜੇ ਡੈਪਟੀ ਮਿਨਿਸਟਰਸ ਨੇ ਜਿਹੜੀ ਵੀ ਕੋਈ ਮੀਟਿੰਗ ਹੋਵੇ ਉਹਦੇ ਵਿੱਚ ਬਿਲਕੁਲ ਸਮੇਂ ਤੇ ਪਹੁੰਚਣ ਦੋ ਚਾਰ ਮਿੰਟ ਵੀ ਕੁਝ ਲੇਟ ਹੁੰਦਾ ਕਹਿੰਦੇ ਉਹ ਬਰਦਾਸ਼ਤ ਨਹੀਂ ਕਰਦੇ ਸਾਰੇ ਪੜ੍ਹ ਕੇ ਆਓ ਆਪਣੀ ਤਿਆਰੀ ਕਰਕੇ ਆਓ ਤੇ ਨਾਲ ਪ੍ਰੋਫੈਸ਼ਨਲ ਕਹਿੰਦੇ ਅਟਾਇਰ ਦੇ ਵਿੱਚ ਆਓ ਵੀ ਸੂਟ ਵਗੈਰਾ ਪਾ ਕੇ ਆਉਣਾ ਇੱਦਾਂ ਨਹੀਂ ਆਉਣਾ ਕੈਜੂਅਲ ਦੇ ਵਿੱਚ ਨਹੀਂ ਆਉਣਾ
ਤਿਆਰ ਹੋ ਕੇ ਆਓ ਤਿਆਰੀ ਕਰਕੇ ਆਓ ਸਮੇਂ ਤੇ ਆਓ
ਵੀ ਜਿਵੇਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਸੀਈਓ ਜਦੋਂ ਮੁਲਾਕਾਤ ਕਰਦੇ ਨੇ ਵੀ ਉਸ ਤਰ੍ਹਾਂ ਕਹਿੰਦੇ ਵੀ ਤੁਹਾਡੇ ਤੁਹਾਡਾ ਵਤੀਰਾ ਹੋਣਾ ਚਾਹੀਦਾ
ਇੱਕ ਇੱਕ ਮਿੰਟ ਕੀਮਤੀ ਆ
ਇੱਕ ਇੱਕ ਮਿੰਟ ਕੀਮਤੀ ਆ ਤੇ ਨਾਲ ਵੀ ਜਿਹੜੀ ਇੰਟਰਸਟਿੰਗ ਗੱਲ ਹੁਣ ਇਹਦੇ ਚ ਇਹ ਦੇਖਣ ਵਾਲੀ ਹੋਏਗੀ ਜਿਹਦੇ ਬਾਰੇ ਸੂਤਰ ਜਿਹੜੇ ਨੇ ਇਹ ਸੋ ਕਾਲਡ ਇਹ ਬੋਲ ਨਹੀਂ ਰਹੇ ਵੀ ਮਾਰਕ ਕਾਰਨੀ ਨੇ ਇਹ ਵੀ ਪ੍ਰੋਮਿਸ ਕੀਤਾ ਸੀ ਇਲੈਕਸ਼ਨ ਕੈਂਪੇਨ ਦੌਰਾਨ ਕਿ ਪਬਲਿਕ ਸਰਵਿਸ ਦਾ ਜਿਹੜਾ ਸਾਈਜ਼ ਆ ਉਹਨੂੰ ਉਹ ਕੈਪ ਕਰਨਗੇ
ਹਾਂਜੀ
ਪਰ ਇਲੈਕਸ਼ਨ ਕੈਂਪੇਨ ਦੇ ਵਿੱਚ ਉਹਨਾਂ ਨੇ ਸਪੈਸੀਫਾਈ ਨਹੀਂ ਸੀ ਕੀਤਾ ਵੀ ਕੈਪ ਤੋਂ ਕੀ ਮਤਲਬ ਆ ਕਿੰਨਾ ਘਟਾਉਣਗੇ ਕਿੰਨੇ ਨੰਬਰਸ ਕੀ ਹੋਣਗੇ ਕੈਪ ਕਿੰਨੇ ਪਰਸੈਂਟ ਤੇ ਕਰਨਗੇ ਕੁਝ ਦੱਸਿਆ ਨਹੀਂ ਸੀ ਤੇ ਸਾਨੂੰ ਵੀ ਪਤਾ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਪਬਲਿਕ ਸਰਵਿਸ ਦਾ ਸਾਈਜ਼ 35% ਵੱਧ ਗਿਆ
ਸੀ
ਤੇ ਉਹ ਹੁਣ ਜਿਹੜੇ ਖਰਚੇ ਵੱਧ ਰਹੇ ਨੇ ਡਿਫੈਂਸ ਦੇ ਉੱਤੇ ਵੀ ਸਾਨੂੰ ਹੁਣ ਵੱਧ ਖਰਚੇ ਕਰਨੇ ਪੈਣੇ ਆ ਹੋਰ ਵੀ ਕਿੰਨੇ ਸਾਰੇ ਖਰਚੇ ਨੇ ਵੀ ਹੋਰ ਨਵੇਂ ਜਿਹੜੀਆਂ ਇਨਵੈਸਟਮੈਂਟਸ ਕਰਨੀਆਂ ਨੇ ਉਹਨਾਂ ਵਾਸਤੇ ਵੀ ਪੈਸੇ ਜਿਹੜੇ ਨੇ ਉਹ ਕਿਤੋਂ ਦਾ ਜਨਰੇਟ ਕਰਨੇ ਪੈਣੇ ਆ
ਕਰੈਕਟ
ਸੋ ਇਹ ਜਿਹੜੀ ਪਬਲਿਕ ਸਰਵਿਸ ਆ ਕੀ ਇਹਦਾ ਸਾਈਜ਼ ਵੀ ਉਹ ਕੱਟ ਡਾਊਨ ਕਰਨਗੇ ਕਿੰਨਾ ਕੱਟ ਡਾਊਨ ਕਰਨਗੇ ਕਿੰਨੇ ਪਰਸੈਂਟ ਹਾਂ ਕਿਵੇਂ ਕਰਨਗੇ ਕਿ ਜਿਹੜੀਆਂ ਪੋਜੀਸ਼ਨਸ ਜਿਹੜੀਆਂ ਨੇ
ਖਾਲੀ ਹੋਈਆਂ
ਹਾਂ ਖਾਲੀ ਹੋਈਆਂ ਵੀ ਉਹਨਾਂ ਨੂੰ ਦੁਬਾਰਾ ਨਹੀਂ ਭਰਨਗੇ ਟਰਮੀਨੇਟ ਕਰ ਦੇਣਗੇ ਜਾਂ ਫਿਰ ਲੇਆਫਸ ਤੱਕ ਵੀ ਨੌਬਤ ਆ ਸਕਦੀ ਹੈ ਵੀ ਡੋਨਟ ਨੋ
ਸੋ
ਇਹਦੇ ਬਾਰੇ ਗੱਲ ਨਹੀਂ ਕੀਤੀ ਜਾ ਰਹੀ ਪਬਲਿਕ ਸਰਵਿਸ ਦਾ ਸਾਈਜ਼ ਵੀ ਉਹ ਘਟਾਉਣਗੇ ਕਿ ਨਹੀਂ
ਤੇ ਇੱਕ ਗੱਲ ਹੋਰ ਹੀ ਕਹੀ ਗਈ ਹੈ ਕਿ ਜਿਹੜੀ ਇੱਕ ਜਿਹੜੀ ਇੱਕ ਮਨਸ਼ਾ ਹੈਗੀ ਹੈ ਨਾ ਮਾਰਕ ਕਾਰਨੀ ਦੀ ਸਰਕਾਰ ਦੇ ਵਿੱਚ ਉਹ ਹੈ ਕਿ ਜਿਹੜੇ ਬਿਜ਼ਨਸ ਦੇ ਖੇਤਰ ਦੇ ਵਿੱਚ ਜਿਹੜੇ ਹਾਈ ਲੈਵਲ ਦੇ ਅਚੀਵਰਸ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਸਰਕਾਰ ਦੇ ਵਿੱਚ ਲਿਆ ਕੇ ਅਪੁਆਇੰਟ ਕਰਕੇ ਹਿੱਸਾ ਬਣਾਇਆ ਜਾਵੇ ਸੋ ਦੈਟ ਜਿਹਨਾਂ ਨੂੰ ਰੀਅਲ ਵਰਲਡ ਐਕਸਪੀਰੀਅੰਸ ਆ ਅਤੇ ਜਿਹਨਾਂ ਨੂੰ ਕੁਝ ਪੋਲੀਟੀਕਲ ਐਕਸਪੀਰੀਅੰਸ ਵੀ ਹੋਵੇ ਉਹਨਾਂ ਨੂੰ ਲਿਆ ਕੇ ਵਧੀਆ ਤਰੀਕੇ ਸਰਕਾਰ ਦਾ ਜਿਹੜਾ ਪੂਰਾ ਕੰਮ ਕਾਜ ਆ ਏਜੰਡਾ ਲਾਗੂ ਕਰਨ ਦਾ ਇਹ ਵੱਡੀ ਡਿਵੈਲਪਮੈਂਟ ਦਾ ਉਹ ਕੀਤਾ ਜਾ ਸਕੇ ਪਰ ਨਾਲ ਹੀ ਮਾਰਕ ਕਾਰਨੀ ਇਸ ਗੱਲ ਨੂੰ ਲੈ ਕੇ ਵੀ ਬੜੇ ਸੁਚੇਤ ਨੇ ਵੀ ਕੋਈ ਈਲਾਨ ਮਸਕ ਵਰਗੀ ਪਰਸਨੈਲਿਟੀ ਨਹੀਂ ਚਾਹੀਦੀ ਜਿਹਦੇ ਨਾਲ ਕਿ ਕੰਟਰੋਵਰਸੀ ਜ਼ਿਆਦਾ ਕ੍ਰੀਏਟ ਹੋ ਜਾਣ ਸੋ ਇਹ ਸਾਰੀ ਗੱਲਬਾਤ ਅੱਜ ਅਗੇਨ ਗਲੋਬ ਐਂਡ ਮੇਲ ਵੱਲੋਂ ਇਹ ਛਾਪੀ ਗਈ ਹੈ ਪੰਜ ਲਿਬਰਲ ਇਨਸਾਈਡਰਸ ਨਾਲ ਕੀਤੀ ਗੱਲਬਾਤ ਦੇ ਆਧਾਰ 'ਤੇ ਕਿ ਮਾਰਕ ਕਾਰਨੀ ਵੱਲੋਂ ਢਿੱਲੀ ਕਾਰਗੁਜ਼ਾਰੀ ਵਾਲੇ ਉਮੀਦਾਂ 'ਤੇ ਖਰੇ ਨਾ ਉਤਰਨ ਵਾਲੇ ਮੁਲਾਜ਼ਮਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਕੋਈ ਨਰਮੀ ਨਹੀਂ ਵਰਤੀ ਜਾਏਗੀ
ਇਲੈਕਸ਼ਨ 28 April ਨੂੰ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਪਰਸੈਪਸ਼ਨ ਬਿਲਡ ਕੀਤੀ ਜਾ ਰਹੀ ਹੈ ਉਹ ਬੜੀ ਸ਼ਾਨਦਾਰ ਹੈ ਮਾਰਕ ਕਾਰਨੀ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਜਿਹੜੇ ਜਿਹੜੇ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਸਭ ਕੁਝ ਸ਼ਾਨਦਾਰ ਹੈ ਬਸ ਹੁਣ ਉਡੀਕ ਹੈ ਕਿ ਰੀਅਲ ਵਰਲਡ ਦੇ ਵਿੱਚ ਕੋਈ ਚੇਂਜਸ ਜਿਹੜੇ ਨੇ ਵੀ ਤੁਹਾਡੀ ਸਾਡੀ ਸਾਰਿਆਂ ਦੀ ਹਕੀਕਤ ਜਿਹੜੀ ਹੈ ਰੋਜ਼ਾਨਾ ਦੀ ਉਹਦੇ ਵਿੱਚ ਕਿੰਨੀ ਕੋਈ ਵਧੀਆ ਤਬਦੀਲੀ ਹੁੰਦੀ ਹੈ ਗਰਾਊਂਡ ਰਿਐਲਿਟੀ ਕਿੰਨੀ ਕੁ ਤਬਦੀਲ ਹੁੰਦੀ ਹੈ ਰਿਜ਼ਲਟਸ ਕਿੰਨੇ ਕਦੋਂ ਆਉਣੇ ਸ਼ੁਰੂ ਹੁੰਦੇ ਨੇ ਹੁਣ ਉਹਨਾਂ ਦੀ ਸਾਰਿਆਂ ਨੂੰ ਤਾਂਗ ਆ
ਜੀ ਬਿਲਕੁਲ ਵਾਸੂ ਜੀ ਇਸ ਹਫ਼ਤੇ ਇੱਕ ਜਾਣਕਾਰੀ ਇਹ ਸਾਹਮਣੇ ਆਈ ਅਧਿਕਾਰਤ ਤੌਰ 'ਤੇ ਇਹ ਗੱਲ ਵੀ ਨਹੀਂ ਪਤਾ ਲੱਗੀ ਵੈਸੇ ਜਿਹੜਾ ਕਿਟੀਮੈਟ ਦੇ ਵਿੱਚ LNG ਦਾ $40 billion ਦਾ ਪਲਾਂਟ ਜਿਹੜਾ ਬਣਾਇਆ ਗਿਆ ਐਕਸਪੋਰਟ ਟਰਮੀਨਲ ਉੱਥੇ ਪਹਿਲੀ ਅਜਿਹੀ LNG ਕਹਿ ਲਓ ਉਹਦਾ ਇੱਕ ਬੈਚ ਤਿਆਰ ਹੋ ਗਿਆ ਜਿਹੜਾ ਐਕਸਪੋਰਟ ਰੈਡੀ ਆ ਸੋ ਆਉਂਦੇ ਸਮੇਂ ਦੇ ਵਿੱਚ ਛੇਤੀ ਹੀ ਇੱਥੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਕਿਟੀਮੈਟ ਦੇ ਇਸ ਐਕਸਪੋਰਟ ਟਰਮੀਨਲ ਤੋਂ LNG ਏਸ਼ੀਅਨ ਮੁਲਕਾਂ ਨੂੰ ਦੂਜੇ ਮੁਲਕਾਂ ਨੂੰ ਭੇਜਣ ਦੀ ਸ਼ੁਰੂਆਤ ਹੋ ਜਾਏਗੀ ਅਕਸਰ ਇਹ ਗੱਲ ਹੁੰਦੀ ਹੈ ਵੀ ਜਿਹੜਾ ਕੈਨੇਡਾ ਦੇ ਵਿੱਚ ਆਇਲ ਆ ਜਿਹੜਾ ਅਲਬਰਟਾ ਤੋਂ ਕੱਚਾ ਤੇਲ ਨਿਕਲਦਾ ਉਹ ਕੱਚਾ ਤੇਲ ਅਸੀਂ ਨਿਰਭਰ ਕਰਦੇ ਹਾਂ ਅਮਰੀਕਾ ਨੂੰ ਹੀ ਵੇਚਣ ਦੇ ਵਾਸਤੇ ਕਿਉਂਕਿ ਸਾਡੀ ਪਾਈਪਲਾਈਨ ਦੀ ਕਪੈਸਿਟੀ ਨਹੀਂ ਆ ਅਤੇ ਸਾਡਾ ਇਕਲੌਤਾ ਗਾਹਕ ਮੇਜਰ ਗਾਹਕ ਅਮਰੀਕਾ ਹੀ ਰਹਿ ਜਾਂਦਾ ਅਤੇ ਅਮਰੀਕਾ ਸਾਡੇ ਤੋਂ ਉਸ ਤੇਲ ਨੂੰ ਸਸਤੇ ਭਾਅ 'ਤੇ ਖਰੀਦਦਾ ਡਿਸਕਾਊਂਟ 'ਤੇ ਕਿਉਂਕਿ ਅਮਰੀਕਾ ਦਾ ਇਹ ਕਹਿਣਾ ਵੀ ਜਾਓ ਮੇਰੇ ਸਿਵਾ ਤੁਮ ਕਹਾਂ ਜਾਓਗੇ ਇਹ ਕਹਾਣੀ ਸਿਰਫ ਅਤੇ ਸਿਰਫ ਆਇਲ ਦੇ ਉੱਪਰ ਨਹੀਂ ਲਾਗੂ ਹੁੰਦੀ ਇਹ ਸਥਿਤੀ LNG ਦੇ ਉੱਪਰ ਵੀ ਲਾਗੂ ਹੁੰਦੀ ਹੈ ਕਿਉਂਕਿ LNG ਦੇ ਸੰਦਰਭ ਵਿੱਚ ਵੀ ਕੈਨੇਡਾ ਦਾ ਸਭ ਤੋਂ ਵੱਡਾ ਗਾਹਕ ਅਮਰੀਕਾ ਹੀ ਆ ਸੋ ਜੇ ਸਾਡੀ ਐਕਸਪੋਰਟ ਕਪੈਸਿਟੀ ਨਹੀਂ ਆ ਐਕਸਪੋਰਟ ਕਪੈਸਿਟੀ ਦੀ ਅਣਹੋਂਦ ਕਰਕੇ ਅਸੀਂ ਏਸ਼ੀਅਨ ਮੁਲਕ ਜਿਹੜੇ ਕਿ LNG ਵਾਸਤੇ ਦੇ ਆਰ ਹੰਗਰੀ ਫੋਰ ਇਟ ਫੋਰ ਦਿਸ ਐਨਰਜੀ ਅਸੀਂ ਉਹਨਾਂ ਨੂੰ ਭੇਜ ਨਹੀਂ ਸੀ ਪਾਉਂਦੇ ਪਰ ਹੁਣ ਉਹ ਜਿਹੜੀ ਸਥਿਤੀ ਆ ਉਹ ਬਦਲਣ ਜਾ ਰਹੀ ਆ ਆਉਂਦੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਦੇ ਵਿੱਚ ਪਰ ਵਾਸੂ ਜੀ
ਸੋ LNG ਕੀ ਲੀਕੁਫਾਈਡ ਨੈਚੁਰਲ ਗੈਸ
ਯੈਸ
ਸੋ ਨੈਚੁਰਲ ਗੈਸ ਨੂੰ ਲਿਕੁਇਡ ਫਾਰਮ ਦੇ ਵਿੱਚ ਤਬਦੀਲ ਕਰਕੇ ਇਹਨੂੰ ਐਕਸਪੋਰਟ ਕੀਤਾ ਜਾ ਸਕਦਾ
ਜੀ
ਤੇ ਅਸੀਂ ਹਾਲ ਦੀ ਘੜੀ ਸਿਰਫ ਪਾਈਪਲਾਈਨ ਰਾਹੀਂ ਅਮਰੀਕਾ ਨੂੰ ਨੈਚੁਰਲ ਗੈਸ ਜਿਹੜੀ ਭੇਜਦੇ ਹਾਂ LNG ਸਾਡੇ ਕੋਲ ਸਮੁੰਦਰ ਰਾਹੀਂ LNG ਨੂੰ ਐਕਸਪੋਰਟ ਕਰਨ ਦਾ ਨੈਚੁਰਲ ਗੈਸ ਨੂੰ ਲਿਕੁਇਡ ਕਰਕੇ ਐਕਸਪੋਰਟ ਕਰਨ ਦਾ ਕੋਈ ਤਰੀਕਾ ਹੀ ਨਹੀਂ ਸੀ ਕਿਉਂਕਿ ਸਾਡੇ ਕੋਲ ਅਜੇ ਤੱਕ ਈਵਨ ਐਜ਼ ਆਫ ਟੂਡੇ ਸਾਡੇ ਕੋਈ ਵੀ ਐਲ ਐਨ ਜੀ ਐਕਸਪੋਰਟ ਟਰਮੀਨਲ ਨਹੀਂ ਹੈ। ਐਲ ਐਨ ਜੀ ਕੈਨੇਡਾ ਜਿਹੜਾ ਕਿਟੀ ਮੈਟ ਦੇ ਵਿੱਚ ਹੁਣ ਐਕਸਪੋਰਟ ਟਰਮੀਨਲ ਬਣਿਆ, ਇਹ ਕੈਨੇਡਾ ਦਾ ਪਹਿਲਾ ਐਲ ਐਨ ਜੀ ਐਕਸਪੋਰਟ ਟਰਮੀਨਲ ਹੋਏਗਾ। ਤੇ ਇਹ ਜਿਹੜੀ ਖੇਪ ਤਿਆਰ ਕੀਤੀ ਗਈ ਹੈ, ਪਹਿਲੀ ਖੇਪ ਜਿਹੜੀ ਤਿਆਰ ਕੀਤੀ ਗਈ ਐਤਵਾਰ, ਇਹ ਐਕਸਪੋਰਟ ਵਾਸਤੇ ਤਿਆਰ ਕੀਤੀ ਗਈ ਪਹਿਲੀ ਖੇਪ ਹੈ, ਮਤਲਬ ਐਲ ਐਨ ਜੀ ਜਿਹੜੀ ਪਹਿਲੀ ਵਾਰ ਅਸੀਂ ਕੈਨੇਡਾ ਦੇ ਵਿੱਚ ਤਿਆਰ ਕੀਤੀ ਹੈ। ਤੇ ਆਸਟ੍ਰੇਲੀਆ ਵਰਗੇ ਜਿਹੜੇ ਮੁਲਕ ਨੇ 1989 ਤੋਂ ਅਜਿਹਾ ਕਰ ਰਹੇ ਨੇ। ਸੋ ਆਸਟ੍ਰੇਲੀਆ ਪਹਿਲਾ ਮੁਲਕ ਬਣਿਆ ਸੀ ਜਿਨ੍ਹਾਂ ਨੇ ਨੈਚੁਰਲ ਗੈਸ ਨੂੰ ਲਿਕੁਇਫਾਈ ਕਰਕੇ ਉਹਨਾਂ ਨੇ ਇਸ ਟੈਕਨੋਲੋਜੀ ਨੂੰ ਪਾਇਨੀਅਰ ਕੀਤਾ, ਉਹਨਾਂ ਨੇ ਇਹਨੂੰ ਐਕਸਪੋਰਟ ਕਰਨਾ ਸ਼ੁਰੂ ਕੀਤਾ
ਜੀ। ਕਿਉਂਕਿ ਬਹੁਤ ਠੰਡੇ ਤਾਪਮਾਨ ਤੇ -60 degrees ਤੇ ਜਦੋਂ ਉਸ ਗੈਸ ਨੂੰ ਕੂਲ ਕੀਤਾ ਜਾਂਦਾ ਐਲ ਐਨ ਜੀ ਨੂੰ, ਉਹ ਫਿਰ ਤਰਲ ਰੂਪ ਦੇ ਵਿੱਚ ਆ ਜਾਂਦੀ ਹੈ, ਉਹਨੂੰ ਫਿਰ ਅੱਗੇ ਟਰਾਂਸਪੋਰਟ ਕਰਨਾ ਸਮੁੰਦਰ ਦੇ ਰਾਹ ਤੇ, ਕਿਉਂਕਿ ਸ਼ਿਪ ਦੇ ਰਾਹੀਂ ਫਿਰ ਸੌਖਾ ਹੋ ਜਾਂਦਾ। ਸੋ ਵਾਸੂ ਜੀ, ਆਸਟ੍ਰੇਲੀਆ ਦਾ ਜੇ ਐਗਜ਼ਾਮਪਲ ਲੈਂਦੇ ਹਾਂ, ਲਾਈਕ ਯੂ ਮੈਂਸ਼ਨ 1989 ਦੇ ਵਿੱਚ ਉਹਨਾਂ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਅਤੇ ਆਸਟ੍ਰੇਲੀਆ ਹੁਣ ਰੋਜ਼ਾਨਾ ਐਲ ਐਨ ਜੀ ਐਕਸਪੋਰਟ ਤੋਂ $220 million ਪਰ ਡੇ ਕਮਾਉਂਦਾ। ਸਾਲ ਦੀ ਉਹਨਾਂ ਦੀ ਆਮਦਨ 81 billion ਤੋਂ ਵੀ ਵੱਧ ਹੁੰਦੀ ਹੈ,
$85 billion ਹਰ ਸਾਲ ਆਸਟ੍ਰੇਲੀਆ ਦੀ GDP ਵਿੱਚ ਜੁੜਦਾ।
ਓਕੇ, ਲੈਟਸ ਨਾਓ ਟੇਕ ਇਟ ਬੈਕ ਟੂ ਕਿ ਸਾਨੂੰ ਡਿਫੈਂਸ ਸਪੈਂਡਿੰਗ ਦੇ ਵਿੱਚ ਹਰ ਸਾਲ ਐਕਸਟਰਾ ਪੈਸੇ ਕਿੰਨੇ ਖਰਚਣੇ ਪੈਣਗੇ?
ਯਾ ਸੋ ਟੋਟਲ ਖਰਚਾ ਜਿਹੜਾ 150 billion ਆ, ਤੇ ਜਿਹੜਾ ਐਕਸਟਰਾ ਖਰਚਾ ਸਿਰਫ ਸਾਨੂੰ ਡਿਫੈਂਸ ਤੇ ਖਰਚ ਕਰਨਾ ਪੈਣਾ ਤਕਰੀਬਨ 50 billion ਆ।
ਹਾਂ, ਸੋ ਆਸਟ੍ਰੇਲੀਆ ਇਕੱਲਾ ਐਲ ਐਨ ਜੀ ਨੂੰ ਐਕਸਪੋਰਟ ਕਰਕੇ 1989 ਤੋਂ ਡਿਵੈਲਪ ਕੀਤੀ ਕਪੈਸਿਟੀ ਦੇ ਆਧਾਰ ਤੇ ਉਹ ਸਾਲ ਦਾ $85 billion ਕਮਾ ਰਿਹਾ, ਐਂਡ ਕੈਨੇਡਾ ਹੈਜ਼ ਲੋਸਟ ਦੈਟ ਓਪਰਚੁਨਿਟੀ। ਵਾਸੂ ਜੀ,
ਸਾਡਾ ਮੈਨੀਟੋਬਾ ਪੂਰਾ ਸੂਬਾ,
ਹਾਂ
ਪੂਰੇ ਸੂਬੇ ਦੀ ਜਿਹੜੀ GDP ਹੈ 2023 ਦੇ ਵਿੱਚ $91 billion ਸੀ।
ਸੋ
ਇਟਸ ਆਲਮੋਸਟ ਲਾਈਕ ਐਡਿੰਗ ਅਨਦਰ ਮੈਨੀਟੋਬਾ ਟੂ ਕੈਨੇਡਾ।
ਐਡਿੰਗ,
ਅਸੀਂ ਐਲ ਐਨ ਜੀ ਨੂੰ ਐਕਸਪੋਰਟ ਕਰੀਏ ਤਾਂ ਅਸੀਂ ਇਸ ਤੋਂ ਜ਼ਿਆਦਾ ਹੀ ਕਰ ਸਕਦੇ ਹਾਂ। ਤੇ ਮੈਨੀਟੋਬਾ ਮਤਲਬ ਇੱਕ ਤੁਸੀਂ ਸਮਝ ਲਓ ਵੀ 11ਵਾਂ ਸੂਬਾ ਸਾਡੇ ਇੱਥੇ ਜੁੜ ਗਿਆ।
ਜਾਂ ਤੁਸੀਂ ਇਹ ਕਹਿ ਲਓ ਕਿ ਜਿੰਨਾ ਟਰੰਪ ਵੱਲੋਂ ਲਗਾਏ ਗਏ 25% ਟੈਰਿਫ ਦੇ ਨਾਲ ਇਕਾਨਮੀ ਦੇ ਵਿੱਚ ਸ਼੍ਰਿੰਕੇਜ ਹੋਣੀ ਆ, ਜਿੰਨੀ ਉਹਦੇ ਵਿੱਚ ਖੜੋਤ ਆਉਣੀ ਆ, ਉਹ ਤੋਂ ਜ਼ਿਆਦਾ ਦੀ ਕੰਟਰੀਬਿਊਸ਼ਨ ਐਲ ਐਨ ਜੀ ਸੈਕਟਰ ਕੈਨੇਡਾ ਦੇ ਵਿੱਚ ਕਰ ਸਕਦਾ। ਦੈਟਸ ਅਬਾਊਟ 3% ਆਫ ਦਾ ਟੋਟਲ GDP। ਵਾਓ, ਵਸੂ ਜੀ, ਕਤਰ ਵਾਲਿਆਂ ਨੇ 1997 ਦੇ ਵਿੱਚ ਇਹ ਕੰਮ ਸ਼ੁਰੂ ਕਰ ਦਿੱਤਾ ਸੀ ਐਲ ਐਨ ਜੀ ਐਕਸਪੋਰਟ ਕਰਨ ਦਾ। ਹੋਰ ਛੱਡੋ, ਅਮਰੀਕਾ ਨੇ 2016 ਦੇ ਵਿੱਚ ਇਹ ਕੰਮ ਸ਼ੁਰੂ ਕੀਤਾ। ਅਮਰੀਕਾ ਦੀ ਸਕਸੈਸ ਸਟੋਰੀ ਬੜੀ ਕਮਾਲ ਦੀ ਹੈ ਇਸ ਮਾਮਲੇ 'ਚ।
ਅੱਜ ਦੀ ਡੇਟ ਵਿੱਚ ਸਭ ਤੋਂ ਲਾਰਜੈਸਟ ਐਕਸਪੋਰਟਰ ਐਲ ਐਨ ਜੀ ਦਾ ਜੇ ਕੋਈ ਹੈ ਉਹ ਅਮਰੀਕਾ ਹੈ
ਜੀ।
ਸੋ ਵਿਜੇ ਜੀ, 2011 ਤੋਂ ਲੈ ਕੇ ਹੁਣ ਤੱਕ ਨੈਚੁਰਲ ਰਿਸੋਰਸਿਸ ਕੈਨੇਡਾ ਨੂੰ 18 ਪ੍ਰਪੋਜ਼ਲਸ ਆਏ ਐਲ ਐਨ ਜੀ ਪ੍ਰੋਜੈਕਟਸ ਦੇ। ਮੋਸਟ ਆਫ ਦੈਮ ਵਰ ਆਈਦਰ ਰਿਜੈਕਟਿਡ ਜਾਂ ਫਿਰ ਜਿਹੜੀਆਂ ਕੰਪਨੀਆਂ ਆਪ ਹੀ ਛੱਡ ਕੇ ਚਲੇ ਗਈਆਂ ਬਿਕੋਜ਼ ਆਫ ਦ ਡਿਲੇਜ਼। ਉਸੇ ਸਮੇਂ ਦੌਰਾਨ 2016 ਦੇ ਵਿੱਚ ਦੇਖੋ ਐਲ ਐਨ ਜੀ ਦਾ ਜਿਹੜਾ ਕੰਮ ਸ਼ੁਰੂ ਕਰਦੇ ਨੇ ਅਮਰੀਕਾ ਵਾਲੇ, 2022 ਤੱਕ 6 ਸਾਲਾਂ ਦੇ ਅੰਦਰ ਅੰਦਰ ਅਮਰੀਕਾ ਨੇ 7 ਟਰਮੀਨਲ ਬਣਾ ਲਏ
ਜੀ।
ਸੋ ਬਾਈ 2022 ਇਸ ਵੇਲੇ 8 ਟਰਮੀਨਲ ਉਹਨਾਂ ਦੇ ਬਿਲਕੁਲ ਆਪਰੇਸ਼ਨਲ ਨੇ, ਜੋ ਕਿ ਦਸੰਬਰ ਦੇ ਵਿੱਚ 8ਵਾਂ ਟਰਮੀਨਲ ਉਹਨਾਂ ਦਾ ਬਣਿਆ ਪਿਛਲੇ ਸਾਲ
ਜੀ।
ਤੇ ਉਹਨਾਂ ਨੇ 20 ਤੋਂ ਜ਼ਿਆਦਾ ਟਰਮੀਨਲ ਜਿਹੜੇ ਅਪਰੂਵ ਕਰ ਦਿੱਤੇ ਹੋਏ ਨੇ। ਸਾਡੇ ਇੱਥੇ 18 ਅਰਜ਼ੀਆਂ ਲੱਗੀਆਂ ਸਨ, ਉਹਨਾਂ ਵਿੱਚੋਂ ਬਹੁਤੀਆਂ ਰਿਜੈਕਟ ਹੋਈਆਂ। ਹੁਣ ਇਸ ਵੇਲੇ ਸਾਡੇ 2-4 ਪ੍ਰੋਜੈਕਟਸ ਨੇ। ਸੋ ਇੱਕ ਤਾਂ ਐਲ ਐਨ ਜੀ ਕੈਨੇਡਾ ਹੋ ਗਿਆ, ਇੱਕ ਸੀਲਿਸਮਸ ਵਾਲਾ ਹੋ ਗਿਆ, ਇੱਕ ਵੁੱਡ ਫਾਈਬਰ ਵਾਲਾ ਹੋ ਗਿਆ, ਇੱਕ ਨਿਸਗਾਨੇਸ਼ਨ ਵਾਲਾ ਹੋ ਗਿਆ। ਇਹਦੇ 4 ਨੇ ਸਮਝ ਲਓ ਵੀ ਉਹ ਸਾਰੀ ਅਧੀਨ ਨੇ, 2 ਤਾਂ ਹੁਣ ਬੜੇ ਨੇੜੇ ਨੇ ਫੋਰਸ਼ਨ ਦੇ, 2 ਸਾਰੀ ਅਧੀਨ ਨੇ, ਤੇ 1-2 ਹੋਰ ਪ੍ਰੋਜੈਕਟਸ ਨੇ BC ਦੇ ਵਿੱਚ ਹੀ ਜਿਨ੍ਹਾਂ ਦੇ ਉੱਤੇ ਕੰਟੈਂਪਲੇਸ਼ਨ ਚੱਲ ਰਹੀ ਹੈ।
ਤੇ ਜਿਹੜਾ ਵਾਸੂ ਜੀ ਕਿਟੀਮੈਟ ਵਾਲਾ ਪ੍ਰੋਜੈਕਟ ਜਿਹੜਾ $40 billion ਦਾ ਟਰਮੀਨਲ ਹੁਣ ਤਿਆਰ ਹੋਇਆ, ਇਹਨਾਂ ਨੇ ਆਪਣੀ ਕਪੈਸਿਟੀ ਨੂੰ ਦੁੱਗਣਾ ਵੀ ਕਰਨਾ ਤੇ ਡਿਪੈਂਡਿੰਗ ਔਨ Phase 2। ਹਾਂਜੀ, ਡਿਪੈਂਡਿੰਗ ਔਨ ਕਿ ਜਿਹੜਾ ਇਹ ਫਸਟ ਫੇਜ਼ ਦੇ ਵਿੱਚ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ, ਦੇ ਕੁੱਡ ਬੀ ਮੇਕਿੰਗ ਦੈਟ ਡਿਸੀਜਨ ਟੂ ਡਬਲ ਦੀ ਕਪੈਸਿਟੀ Phase 2 ਦੇ ਨਾਲ ਐਜ਼ ਅਰਲੀ ਐਜ਼ ਨੈਕਸਟ ਈਅਰ।
ਯੈਸ, ਐਂਡ ਐਜ਼ ਸੂਨ ਐਜ਼ ਰੀਸੈਂਟ ਐਜ਼ ਲਾਸਟ ਈਅਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਕਹਿੰਦੇ ਰਹੇ ਕਿ ਨੈਚੁਰਲ ਗੈਸ ਦਾ ਤਾਂ ਜੀ ਕੋਈ ਬਿਜ਼ਨਸ ਕੇਸ ਹੀ ਨਹੀਂ ਹੈ।
ਵਾਸੂ ਜੀ, ਅਮਰੀਕਾ ਨੇ ਤੁਸੀਂ ਜਿਵੇਂ 2016 ਤੋਂ ਦੱਸਿਆ, 2016 ਤੋਂ ਲੈ ਕੇ ਹੁਣ ਤੱਕ 8 ਟਰਮੀਨਲ ਬਣਾ ਹਟੇ ਨੇ ਉਹ, ਤੇ ਬਾਏ 2023 ਇਹ ਨੰਬਰ 2023 ਤੱਕ ਦੇ ਨੇ, ਐਲ ਐਨ ਜੀ ਐਕਸਪੋਰਟ ਕਰਕੇ ਅਮਰੀਕਾ ਨੇ ਟੋਟਲ 2023 ਤੱਕ $550 billion, ਮੋਰ ਦੈਨ $500 trillion ਕੈਨੇਡੀਅਨ, ਜੇ ਇਹਨੂੰ ਆਪਾਂ ਕਨਵਰਟ ਕਰਕੇ ਦੇਖੀਏ, ਮੋਰ ਦੈਨ $500 trillion ਕੈਨੇਡੀਅਨ ਅਮਰੀਕਾ ਨੇ ਕਮਾਈ ਕਰ ਲਈ ਸੀ
US ਦੀ ਇਕਾਨਮੀ ਦੇ ਵਿੱਚ। ਉਹ ਜੁੜਦੇ ਨੇ ਯਾ। ਸੋ ਵਿਜੇ ਜੀ, ਸਾਨੂੰ ਹੁਣ ਵਾਪਸ ਅਸੀਂ ਜਾਈਏ, ਸਾਡੇ ਇੱਥੇ ਜਰਮਨੀ ਦੇ ਚਾਂਸਲਰ ਓਲਫ ਸ਼ੋਲਜ਼ ਆਏ ਸੀ, ਕਹਿੰਦੇ ਸਾਨੂੰ ਐਲ ਐਨ ਜੀ ਦੇ ਦਿਓ ਭਾਈ, ਕਿਉਂਕਿ ਅਸੀਂ ਰਸ਼ੀਆ ਤੋਂ ਨਹੀਂ ਖਰੀਦ ਸਕਦੇ, ਅਮਰੀਕਾ ਵਾਲਿਆਂ ਨੇ ਸੈਂਕਸ਼ਨ ਲਗਾ ਦਿੱਤੀਆਂ ਨੇ। ਜਪਾਨ ਦੇ ਪ੍ਰਾਈਮ ਮਿਨਿਸਟਰ ਵੀ ਆਏ ਸੀ, ਉਹ ਵੀ ਸਾਡੇ ਕੋਲੋਂ ਐਲ ਐਨ ਜੀ ਮੰਗਦੇ ਸੀ, ਤੇ ਅਸੀਂ ਉਹਨਾਂ ਨੂੰ ਵੀ ਵਾਪਸ ਮੋੜ ਦਿੱਤਾ, ਉਹਨਾਂ ਨੂੰ ਕਿਹਾ ਤੁਹਾਨੂੰ ਕਲੀਨ ਹਾਈਡਰੋਜਨ ਦੇ ਦੇਵਾਂਗੇ,
ਤਾੜੀ ਮਾਰ ਕੇ।
ਹਾਂ, ਸੋ ਬੇਰੰਗੀ ਮੋੜ ਤੇ ਕੀ ਕਹਿ ਕੇ ਕਿ ਜੀ ਬਿਜ਼ਨਸ ਕੇਸ ਹੀ ਨਹੀਂ ਹੈ ਜੀ ਐਲ ਐਨ ਜੀ ਦਾ
ਜੀ।
ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹਮੇਸ਼ਾ ਹੀ ਕਹਿੰਦੇ ਰਹੇ
ਜੀ,
ਤੇ ਹੁਣ ਫਿਰ ਬਿਜ਼ਨਸ ਕੇਸ ਕਿੱਥੋਂ ਆ ਗਿਆ? ਜਾਪਾਨ ਵਾਲੇ ਅਲਾਸਕਾ ਐਲਐਨਜੀ ਦੇ ਵੱਲ ਚਲੇ ਗਏ, ਇਧਰੋਂ ਜਰਮਨੀ ਵਾਲਿਆਂ ਨੇ ਕਤਰ ਦੇ ਨਾਲ ਇਕਰਾਰਨਾਮਾ ਕਰ ਲਿਆ। ਸੋ ਉਹ ਜਿਹੜਾ ਸਾਰਾ ਬਿਜ਼ਨਸ ਆ ਸਾਨੂੰ ਮਿਲ ਸਕਦਾ ਸੀ, ਬਟ ਵੀ ਗੇਵ ਇਟ ਅਵੇ।
ਅੱਛਾ, ਕਈ ਵਾਰੀ ਨਾ ਕਈਆਂ ਦੇ ਮਨ ਚ ਸਵਾਲ ਇਹ ਵੀ ਆਊਗਾ ਵੀ ਆਸਟ੍ਰੇਲੀਆ ਦੀ ਗੱਲ ਤਾਂ ਕਰੀ ਜਾਂਦੇ ਆ, ਵੀ ਕੈਨੇਡਾ ਦੇ ਕੋਲ ਕੀ ਓਨੀ ਐਲਐਨਜੀ ਦਾ ਰਿਜ਼ਰਵ ਵੀ ਹੈ ਜਿੰਨਾ ਆਸਟ੍ਰੇਲੀਆ ਕੋਲ ਹੈਗਾ? ਵਾਸੂ ਜੀ, ਕੈਨੇਡਾ ਇਜ਼ ਦਾ ਫਿਫਥ ਲਾਰਜੈਸਟ, ਅਜੇ ਵੀ ਫਿਫਥ ਲਾਰਜੈਸਟ ਪ੍ਰੋਡਿਊਸਰ ਹਾਂ ਅਸੀਂ ਐਲਐਨਜੀ ਦੇ। ਜਿਹੜੇ ਸਾਡੇ ਰਿਜ਼ਰਵਸ ਨੇ ਉਹ ਓਨੇ ਹੀ ਨੇ ਜਿੰਨਾ ਐਲਐਨਜੀ ਦਾ ਰਿਜ਼ਰਵ ਆਸਟ੍ਰੇਲੀਆ ਕੋਲ ਆ। ਸੋ ਆਰ ਰਿਜ਼ਰਵਸ ਆਰ ਐਟ ਪਾਰ ਵਿਦ ਆਸਟ੍ਰੇਲੀਆ, ਜਿਹਦਾ ਮਤਲਬ ਇਹ ਆ ਕਿ ਜੇ ਅਸੀਂ ਆਪਣੀ ਕਪੈਸਿਟੀ ਡਿਵੈਲਪ ਕਰੀਏ ਤਾਂ ਵਾਸੂ ਜੀ ਸਾਢੇ 81 ਬਿਲੀਅਨ ਡਾਲਰ ਸਾਲ ਦਾ ਕੈਨੇਡਾ ਵੀ ਤਾਂ ਕਮਾ ਸਕਦਾ ਫਿਰ ਐਲਐਨਜੀ ਰਾਹੀਂ।
ਸੋ ਜਿਹੜੇ ਪ੍ਰੂਵਨ ਰਿਜ਼ਰਵਸ ਨੇ ਉਹ ਸਾਡੇ ਆਸਟ੍ਰੇਲੀਆ ਦੇ ਲਗਭਗ ਬਰਾਬਰ ਨੇ
ਜੀ,
ਤੇ ਜੇ ਸਾਡੇ ਇੱਥੇ ਲੈਕ ਆਫ ਪੋਲੀਟੀਕਲ ਵਿਲ ਨਾ ਹੋਵੇ ਤੇ ਹੋ ਸਕਦਾ ਸਾਡੇ ਨੈਚੁਰਲ ਗੈਸ ਇੱਥੇ ਹੋਰ ਵੀ ਕਿਤੇ ਜ਼ਿਆਦਾ ਸਾਨੂੰ ਹੋਰ ਲੱਭੇ
ਜੀ,
ਦੈਟਸ ਆਲਸੋ ਅ ਪੋਸਿਬਿਲਿਟੀ। ਸੋ ਅਸੀਂ ਵਰਲਡ ਲੀਡਰ ਹੋ ਸਕਦੇ ਸੀ ਐਲਐਨਜੀ ਐਕਸਪੋਰਟਸ ਦੇ ਵਿੱਚ
ਜੀ,
ਬਟ ਵੀ ਗੇਵ ਇਟ ਅਵੇ ਬਿਕਾਜ਼ ਆਫ ਲੈਕ ਆਫ ਪੋਲੀਟੀਕਲ ਵਿਲ। ਤੇ ਹੁਣ ਦੇਖੋ ਤੁਸੀਂ ਸਮਝੋ ਨਾ ਵੀ ਪਿਛਲੇ ਇੱਕ ਡੇਢ ਦੋ ਸਾਲ ਦੇ ਵਿੱਚ ਮਾਹੌਲ ਇਹੋ ਜਿਹਾ ਕੀ ਬਦਲ ਗਿਆ ਕਿ ਹੁਣ ਐਲਐਨਜੀ ਹੋਈ ਪਈ ਹੈ, ਹੁਣ ਬਿਜ਼ਨਸ ਕੇਸ ਕਿਵੇਂ ਬਣ ਗਿਆ?
ਵਾਸੂ ਜੀ, ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਕਿ ਬਜਾਏ ਕਿ ਇੱਥੇ ਕਾਰਬਨ ਟੈਕਸ ਲਗਾ ਲਗਾ ਕੇ ਲੋਕਾਂ ਦਾ ਕਚੂਮਰ ਕੱਢਣ ਦੀ ਬਜਾਏ, ਜਦੋਂ ਗੱਲ ਕਰਦੇ ਹਾਂ ਗਲੋਬਲ ਵਾਰਮਿੰਗ ਦੀ ਗੱਲ ਹੁੰਦੀ ਆ, ਲੋਕਲ ਵਾਰਮਿੰਗ ਦੀ ਗੱਲ ਤਾਂ ਕਦੇ ਨਹੀਂ ਨਾ ਹੋਈ। ਜੇ ਗਲੋਬਲ ਵਾਰਮਿੰਗ ਆ ਮਤਲਬ ਕਿ ਇਸ਼ੂ ਗਲੋਬਲ ਆ, ਤਾਂ ਫਿਰ ਉਹਨਾਂ ਮੁਲਕਾਂ ਨੂੰ ਕੈਨੇਡਾ ਐਲਐਨਜੀ ਕਿਉਂ ਨਹੀਂ ਭੇਜ ਦਿੰਦਾ ਜਿੱਥੇ ਕੋਲਾ ਬਾਲ ਕੇ ਜਿਹੜੇ ਕਾਰਖਾਨੇ ਨੇ ਚਲਾਏ ਜਾ ਰਹੇ ਨੇ, ਜਿੱਥੇ ਕੋਲਾ ਬਾਲ ਕੇ ਬਿਜਲੀ ਪ੍ਰੋਡਿਊਸ ਕੀਤੀ ਜਾ ਰਹੀ ਆ। ਐਲਐਨਜੀ ਵੀ ਫੋਸਿਲ ਫਿਊਲ ਹੈ, ਨੋ ਡਾਊਟ, ਪਰ ਜਿੰਨੀ ਗ੍ਰੀਨ ਹਾਊਸ ਗੈਸ ਐਮਿਸ਼ਨਸ ਕੋਲਾ ਬਾਲਣ ਨਾਲ ਹੁੰਦੀਆਂ ਨੇ, ਉਤੋਂ ਕਿਤੇ ਘੱਟ ਐਲਐਨਜੀ ਨਾਲ ਹੁੰਦੀਆਂ ਨੇ।
ਰਿਲੇਟਿਵਲੀ ਕਲੀਨਰ ਫੋਸਿਲ
ਫਿਊਲ, ਰਿਲੇਟਿਵਲੀ ਕਲੀਨਰ ਫੋਸਿਲ ਫਿਊਲ।
ਹੁਣ ਤੁਸੀਂ ਦੇਖੋ ਸਮਾਂ ਕਿੱਦਾਂ ਬਦਲ ਗਿਆ ਕਿ ਐਲਐਨਜੀ ਦੀ ਸ਼ੇਖ ਹੀ ਮਾਰਨ ਲੱਗ ਗਏ ਹੁਣ BCNDP ਵਾਲੇ।
ਯੈਸ, ਜਿਹੜੇ ਕਿ ਇੱਕ ਵੇਲੇ ਇੱਕ ਸਮੇਂ ਦੀ ਮੁਖਾਲਫਤ ਕਰਦੇ ਸੀ, ਤੇ ਪਰ ਵਸੂਰੀ ਇਹ ਗੱਲ ਜ਼ਰੂਰ ਆ ਕਿ ਇਹ ਜਿਹੜਾ ਕਿਟੀਮੈਟ ਵਾਲਾ ਪਲਾਂਟ ਆ, ਇਸ ਨੂੰ ਹਕੀਕਤ ਬਣਾਉਣ ਸ਼ੁਰੂਆਤ ਇਹਦੀ ਕੀਤੀ ਸੀ ਕ੍ਰਿਸਟੀ ਕਲਾਰਕ ਨੇ, ਜਦੋਂ BC ਲਿਬਰਲਸ ਦੀ ਗਵਰਨਮੈਂਟ ਹੋਇਆ ਕਰਦੀ ਸੀ। ਪਰ ਉਸ ਤੋਂ ਬਾਅਦ ਜਦੋਂ 2017 ਦੇ ਵਿੱਚ NDP ਦੀ ਸਰਕਾਰ ਬਣ ਜਾਂਦੀ ਹੈ, ਜੌਨ ਹੋਰਗਨ ਪ੍ਰੀਮੀਅਰ ਬਣ ਜਾਂਦੇ ਨੇ, ਉਸ ਤੋਂ ਬਾਅਦ ਫਿਰ ਇੰਡੀਜਨਸ ਭਾਈਚਾਰੇ ਦੇ ਨਾਲ ਉਹਨਾਂ ਨੂੰ ਕਿਵੇਂ ਇਸ ਪ੍ਰੋਜੈਕਟ ਦੇ ਵਿੱਚ ਬੈਨੀਫਿਟ ਦੇਣੇ ਨੇ, ਉਹਨਾਂ ਨੂੰ ਕਿਵੇਂ ਆਪਣੇ ਵੱਲ ਕਰਨਾ।
ਐਂਡਰੂ ਵੀਵਰ ਦੀ ਮੁਖਾਲਫਤ ਦੇ ਬਾਵਜੂਦ ਜੌਨ ਹੋਰਗਨ ਨੇ ਸਟੈਂਡ ਲੈ ਕੇ ਸਾਰਾ ਪ੍ਰੋਜੈਕਟ ਜਿਹੜਾ,
ਵੈਰੀ ਇੰਪੋਰਟੈਂਟ ਉਦੋਂ, ਕਿਉਂਕਿ ਗ੍ਰੀਨ ਪਾਰਟੀ ਦੀ ਸਪੋਰਟ ਦੇ ਨਾਲ ਹੀ ਤੇ ਜੌਨ ਹੋਰਗਨ ਦੀ ਸਰਕਾਰ ਚੱਲਦੀ ਸੀ। ਉਹਦੇ ਬਾਵਜੂਦ ਉਹਨਾਂ ਨੇ ਕੁਝ ਇਨਸੈਂਟਿਵਸ ਇਹੋ ਜਿਹੇ ਲਿਆਂਦੇ, ਟੈਕਸ ਦੇ ਵਿੱਚ ਕੁਝ ਇਹੋ ਜਿਹੀਆਂ ਬ੍ਰੇਕਸ ਦਿੱਤੀਆਂ, ਇੱਕ ਸਿਸਟਮ ਤੇ ਸਟਰਕਚਰ ਇਹੋ ਜਿਹਾ ਬਣਾਤਾ ਜਿਹਦੇ ਨਾਲ ਕਿ ਇਹ ਜਿਹੜਾ ਟਰਮੀਨਲ ਸੀ ਇਹ ਹਕੀਕਤ ਬਣ ਸਕਿਆ। ਵਾਸੂ ਜੀ, BC ਦੀ ਸਰਕਾਰ ਦੀ ਵੀ ਪ੍ਰੋਜੈਕਸ਼ਨ ਇਹ ਆ ਕਿ ਇਸ LNG ਦੇ ਐਕਸਪੋਰਟਸ ਦੇ ਨਾਲ BC ਦੀ ਗਵਰਨਮੈਂਟ ਦਾ ਰੈਵਨਿਊ ਉਹਦੇ ਵਿੱਚ ਵੀ ਆਉਂਦੇ ਸਾਲਾਂ ਦੇ ਵਿੱਚ ਇਟ ਕੁਡ ਐਡ ਅਪ ਟੂ $500 million ਪਰ ਈਅਰ, $500 million ਸਾਲਾਨਾ ਇਕੱਲਾ BC ਨੂੰ ਫਾਇਦਾ ਹੋ ਸਕਦਾ। ਬਾਕੀ ਆਫਕੋਰਸ ਜਿਹੜੀਆਂ ਜੋਬਸ ਇਹਦੇ ਨਾਲ ਕ੍ਰੀਏਟ ਹੋਣੀਆਂ ਉਹ ਹੈ ਸੋ ਹੈ।
ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਜਿਹੜੇ ਆ ਨੈਚੁਰਲ ਰਿਸੋਰਸਿਸ ਨੇ ਇਹਨਾਂ ਦੇ ਨਾਲ ਐਲਬਰਟਾ ਨੂੰ ਫਾਇਦਾ ਹੋਣਾ, ਨੈਚੁਰਲ ਗੈਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬਹੁਤ ਆ,
ਐਂਡ ਸਸਕੈਚੁਅਨ ਨੂੰ ਵੀ ਬੈਨੀਫਿਟ ਹੋਣਾ।
ਯੈਸ, ਸੋ ਜਿਹੜੀ ਨੈਚੁਰਲ ਗੈਸ ਆ, ਜਿਹੜੀ ਕੋਸਟਲ ਗੈਸ ਲਿੰਕ ਪਾਈਪਲਾਈਨ ਆ, ਸੋ ਉਹ BC ਦੀ ਹੀ ਪਾਈਪਲਾਈਨ ਆ।
ਵਾਸੂ ਜੀ, ਹੁਣ ਰਿਫਾਇਨਰੀ ਵੀ ਬਣਵਾ ਦਿਓ ਇੱਕ, ਕਿਉਂਕਿ ਜੇ ਰਿਫਾਇਨਰੀ ਬਣ ਗਈ, ਤੇਲ ਸਾਡੇ ਕੋਲ ਇੱਥੇ, ਰਿਫਾਇਨਰੀ ਸਾਡੀ ਲੋਕਲ ਹੋਵੇ, ਗੈਸ ਦੀਆਂ ਕੀਮਤਾਂ ਘੱਟ ਜਾਣਗੀਆਂ।
ਚਲੋ, ਮੈਂ ਕੋਈ ਕਮੈਂਟ ਕਰਨ ਲੱਗਾ, ਉਹ ਵਿਵਾਦ ਬਣ ਜਾਂਦਾ।
ਬਸ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵਿਜੇ ਜੀ,
ਥੈਂਕ ਯੂ ਵੈਰੀ ਮੱਚ, ਹੈਵ ਅ ਗੁੱਡ ਡੇ, ਸ਼ਾਮੀ ਸੁਣਦੇ ਤੁਹਾਨੂੰ।
ਸਮਝ ਗਏ ਮੇਰਾ ਕੰਮ?
ਮੈਨੂੰ ਪਤਾ।